जानकारी लई फोन कर लो मंसूर चीमा जी नू 6478781442 6478871442।
इडली डोसा सांबर लाया लाया लाया, अब हर दिन यही बोलोगे आप वर्ल्ड नंबर वन इंडियन वेजिटेरियन रेस्टोरेंट सर्वना भवन जब है आपके पास मेखमन एंड फिंच पर जबरदस्त धमाका आपके लिए, वो साउथ इंडियन मसाले जो खुद बनाते हैं, कोकोनट चटनी हर दिन आपके लिए फ्रेश बनाते हैं, तो क्यों ना कहलाएं वर्ल्ड नंबर वन सर्वना भवन। कॉल 4162937755 McCoven and Finch intersection Scarborough.
You are listening to WTOR 770 AM Youngstown Toronto.
Bank Alfala पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL बिकॉज वी केयर।
लेक दे किनारे ते पहाड़ां दी गोद च वसे ब्लू माउंटेन एरिया ते वसागा बीच विच नवीआं कॉन्डोज दी बुकिंग शुरू। कॉन्डो च आप रहो, इन्वेस्ट करके किराए ते देओ या असाइनमेंट ते वेच के डॉलर कमाओ, मर्जी तुहाडी, कीमतां ने वधना ही वधना है। फ्री असाइनमेंट, फ्री अप्लायंसेस, पार्किंग इनक्लूडेड ते कीमतां 4.5 लाख तों। मॉडर्न सहूलतां नाल लैस शानदार बिल्डिंग, पहाड़ां दी गोद ते लेक दा किनारा, बस नजारा ही नजारा। अपना यूनिट बुक कराउण लई वीमैक्स स्पैशलिस्ट चरणजीत बराड़ नूं हुणे कॉल करो 6473084436।
एक था टाइगर, एक था टाइगर नहीं, एक था इंश्योरेंस टाइगर। जी हाँ, अपनी सभी इंश्योरेंस नीड्स के लिए याद रखिए इंश्योरेंस टाइगर को। डायल कीजिए 416-224-2800। इंश्योरेंस टाइगर 416-224-2800।
Light Telus Smart Home Security or enjoy kare extra $5 per month in savings. Select kijiye a camera, two smart devices plus Telus online security for only $18 a month, wo bhi 3 saal ki term par. Order at telus.com/homesecurity. Some terms and conditions apply.
सुनो मैं की कह रही हां, साडे घर बहुत डॉलर डिग रहे ने, जो गैस ते बिजली दे बिल देंदे रहिए ते सर्दियां विच ठंड विच बैठे रहिए ते गर्मियां विच बिना एसी दे
की करा। मकान भी ते पुराना हो गया, फर्नेस, एसी, वाटर हीटर सब बदलन वाला हो जांदा। पता लग्या मेनू सॉलिड केयर होम इंप्रूवमेंट्स वालेयां दा ए एटिक इंसुलेशन कराण ते $2750 दी रिबेट भी दवा देंदे ने। तू चिंता ना कर, मैं हुणे ही फोन मिलाना सॉलिड केयर होम इंप्रूवमेंट्स वालेयां नू 416-890-0885 416-890-0885।
हाय ओ मेरी जान, ना हो परेशान, बिना तेरे मेरा सरना नहीं।
मार्च दे महीने विच एयरपोर्ट निसान सेलिब्रेट कर रहे ने निसान नाउ इवेंट। एनआरडी डीलरशिप सर्व कर देने ब्रैम्पटन ते आसपास दे एरियाज पिछले 20 सालां तो। जे तुसी अपना व्हीकल बेचना चाहंदे हो या नवा निसान व्हीकल खरीदना चाहंदे हो ते एयरपोर्ट निसान ते अज ही जाओ। गूगल रिव्यूज ते तुसी जाके इना दी सर्विस बारे पता भी कर सकते हो। ए टाइम है थुआडे लई फैक्ट्री ऑर्डर प्लेस करन दा एंड स्पेशल इंसेंटिव्स पाण दा वाई मीडिया दे रेफरेंस ते। क्वीन एंड एयरपोर्ट ते लोकेटेड ब्रैम्पटन दे विच एयरपोर्ट निसान आज ही जाओ, विजिट करो airportnissan.com।
ਜੇ ਤੁਸੀਂ ਸਿੰਗਲ ਓਨਰ ਆਪਰੇਟਰ ਬਣ ਕੇ ਕੰਮ ਕਰਨਾ ਚਾਹੁੰਦੇ ਹੋ ਔਰ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤੇ ਕੀ ਪੁਆਇੰਟ ਕੈਰੀਅਰਸ ਵਾਲੇ ਤੁਹਾਨੂੰ ਸੱਦਾ ਦਿੰਦੇ ਨੇ, ਇਹਨਾਂ ਕੋਲੋਂ ਪ੍ਰਾਇਮਰੀ ਲੇਨਸ ਦੇ ਟੈਕਸਿਸ, ਲੈਰਾਡੋ ਤੇ ਮਿਡ ਵੈਸਟ ਦੇ ਪੱਕੇ ਗੇੜੇ ਨੇ, ਨੋ ਹੋਲਡ ਬੈਕ ਆਫ ਪੇਮੈਂਟ, ਡਾਇਰੈਕਟ ਡਿਪੋਜ਼ਿਟ, ਇੰਸ਼ੋਰੈਂਸ, ਪਰਮਿਟ, ਲਾਇਸੈਂਸਿੰਗ, ਟੋਲ ਤੇ ਸਕੇਲ ਦੇ ਪੈਸੇ ਵੀ ਕੰਪਨੀ ਦੇਗੀ, ਨਾਲੇ ਪਾਰਕਿੰਗ ਵੀ ਫ੍ਰੀ ਵਿੱਚ ਇਹਨਾਂ ਦੇ ਵੁੱਡ ਸਟਾਕ ਲੋਕੇਸ਼ਨ ਗਰਾਜ ਵਿੱਚ। ਰੇਟ, ਪੇ ਪੈਕੇਜ ਔਰ ਵਧੇਰੀ ਜਾਣਕਾਰੀ ਵਾਸਤੇ ਫੋਨ ਘੁਮਾ ਲਓ ਸੁਨੀਤਾ ਹੈਰੀ ਜੀ ਨੂੰ 519-535-8844 519-535-8844। ਕੀ ਪੁਆਇੰਟ ਕੈਰੀਅਰਸ।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟਨ ਏਰੀਆ ਤੇ ਵਿਸਾਖਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
One policy, one plan. In the world of insurance and investments, where one plan is everything, you need the best insurance can get for your family. You need FetchMyPolicy.com, the greatest life insurance comparison portal ever. Comparing more than 300 policies in less than a minute. Built by one of the world's most successful advisors, Saurav Chadha. It's available to you. What are you waiting for? Engage FetchMyPolicy.com now.
Tele Smart Home Security aa gaya hai aapke area mein. Apne ghar karo surakshit and automate kijiye with plans shuru ho rahe hain from $15 a month aur wo bhi 3-year term par. Order kijiye at teles.com/homesecurity. Some terms and conditions apply.
ਦੇਖ ਲਿਓ ਤੁਸੀਂ ਨਵੀਂ ਹੁੰਡਾਈ ਪਾਈਨ ਵਿਊ ਵੈਸਟ ਹੁੰਡਾਈ ਸੈਲੀਬ੍ਰੇਟ ਕਰ ਰਹੇ ਨੇ ਹੁੰਡਾਈ ਐਡਵਾਂਟੇਜ ਸੇਲਸ ਇਵੈਂਟ। ਸਟੇਟ ਆਫ ਦੀ ਆਰਟ ਡੀਲਰਸ਼ਿਪ ਤੁਹਾਡੇ ਲਈ ਹੁਣ ਸਰਵ ਕਰ ਰਹੇ ਨੇ ਬ੍ਰਾਂਟਨ ਅਤੇ ਸਰਾਊਂਡਿੰਗ ਏਰੀਆਜ਼ ਦੇ ਵਿੱਚ। ਪਾਈਨ ਵਿਊ ਵੈਸਟ ਹੁੰਡਾਈ ਦੇ ਕੋਲ ਹੈਗੀਆਂ ਨੇ ਬਹੁਤ ਚੰਗੀਆਂ ਡੀਲਸ ਜਿੱਥੇ ਤੁਸੀਂ ਸੈਲ ਕਰ ਸਕਦੇ ਹੋ ਆਪਣੀ ਯੂਜ਼ਡ ਗੱਡੀ ਐਂਡ ਨਈ ਹੁੰਡਾਈ ਗੱਡੀ ਲੈ ਸਕਦੇ ਹੋ। ਪਾਈਨ ਵਿਊ ਵੈਸਟ ਹੁੰਡਾਈ ਤੁਹਾਡੇ ਗੱਡੀ ਦੀ ਜ਼ਰੂਰਤ ਸਮਝਦੇ ਨੇ। ਇੰਜੋਏ ਕਰੋ 0.99% ਔਨ ਸਿਲੈਕਟ ਮਾਡਲ। ਪਲੇਸ ਕਰੋ ਆਪਣਾ ਫੈਕਟਰੀ ਆਰਡਰ ਹੁਣੇ ਐਂਡ ਪਾਓ ਸਪੈਸ਼ਲ ਇਨਸੈਂਟਿਵ ਵਾਈ ਮੀਡੀਆ ਦੇ ਰੈਫਰੈਂਸ ਨਾਲ। ਕੁਈਨ ਸਟਰੀਟ ਈਸਟ ਆਫ ਏਅਰਪੋਰਟ ਰੋਡ ਤੇ ਲੋਕੇਟਡ ਪਾਈਨ ਵਿਊ ਵੈਸਟ ਹੁੰਡਾਈ। ਵਿਜ਼ਿਟ ਕਰੋ pineviewwest.ca।
Ranveer, Thanu, Kelly Law Office bare pata hai? My application for spousal sponsorship was processed by Kelly Law Office. My husband's here and to my surprise, bahut hi der se nahi lagi.
Yeah, yeah, I know about Kelly Law Office. Sadi ta sari family inna di fan hai. Sade nave ghar di closing, mere mom de parents da visitor visa, mere cousins de work permit te PR di application vi assi inna tai process karwai si. Assi ta pichle 15 saalan te inna di services le rahe ha.
Wow, 15 years, 15 saal?
Ji ha, Kelly Law Office for all your immigration needs such as express entry, PNP program, spousal sponsorship, work permit, super visa, visitor visas, visa extensions and PR applications. Along with that, for all your residential, business, commercial closings and services like wills and power of attorney, please contact 905-362-0755, 905-302-0755 or visit 1200 Derry Road East, Unit 15, Mississauga.
Nave ghar di talash vich ho? Detached, semi-detached, townhouse ya condo lena hai? GTA, Milton, Hamilton, Kitchener, London ya hor kithe? Te phone kar lo ਵਿਕਰਮ ਕੋਂਡਾ ਥਾਸੋਲਾ ਜੀ ਨੂੰ 647-308-4559। ਇਹ ਮੌਰਗੇਜ ਵੀ ਕਰਵਾ ਦੇਣਗੇ ਤੇ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਦਵਾ ਦੇਣਗੇ। ਜੇ ਇਨਵੈਸਟਮੈਂਟ ਵਾਸਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਵੇਖ ਰਹੇ ਹੋ ਤੇ ਤਾਂ ਵੀ ਕਾਲ ਕਰ ਲਓ ਵਿਕਰਮ ਕੋਂਡਾ ਥਾਸੋਲਾ ਜੀ ਨੂੰ 647-308-4559। ਜੇ ਘਰ ਵੇਚਣਾ ਹੈ ਤੇ ਵਧੀਆ ਕੀਮਤ ਦਵਾਣਗੇ, ਇਹਨਾਂ ਕੋਲੋਂ ਰੇਡੀ ਬਾਇਰ ਨੇ। ਫੋਨ ਘੁਮਾ ਲਓ 647-308-4559, 647-308-4559 या लॉग इन करो realtorvikram.com।
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल ओनली ऑन साउथ एशियन पल्स। कॉल युधवीर जसवाल 647-272-8182 और विजिट southasiandaily.com।
साउथ एशियन पल्स। ਵਾਹਿਗੁਰੂ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਦਰਸ਼ਕ ਬਹੁਤ ਬਹੁਤ ਸਵਾਗਤ ਹੈ। ਸਿੱਧਾ ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 2 ਵੱਲ।
ਜੀ
ਅਸੀਂ ਗੱਲ ਕਰਦੇ ਹਾਂ ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਾਰਿਆਂ ਦੀ ਨਿਗਾਹਾਂ ਅੱਜ ਨੈਸ਼ਨਲ ਅਸੈਂਬਲੀ ਦੇ ਉੱਤੇ ਲੱਗੀਆਂ ਸੀਗੀਆਂ। ਕਾਰਨ ਬੜਾ ਸਾਫ਼ ਹੈਗਾ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਪਾਕਿਸਤਾਨ ਦੀ ਰੂਲਿੰਗ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ਼ ਔਰ ਇਮਰਾਨ ਖਾਨ ਪ੍ਰਧਾਨ ਮੰਤਰੀ ਹੋਣਾਂ ਦੇ ਖਿਲਾਫ਼ ਨੋ ਟਰਸਟ ਮੋਸ਼ਨ ਜਿਹੜਾ ਉਹ ਪੇਸ਼ ਕੀਤਾ ਜਾਣਾ ਸੀਗਾ। ਹਾਲਾਂਕਿ ਕੱਲ੍ਹ ਥਰਸਡੇ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਹਦੇ ਵਿੱਚ 15 ਐਸੇ ਪੁਆਇੰਟਸ ਜਿਹੜੇ ਨੇ ਉਹ ਲਿਖੇ ਗਏ ਸੀਗੇ ਜਿਹਦੇ ਵਿੱਚ ਕਿ ਅੱਜ ਨੋ ਟਰਸਟ ਮੋਸ਼ਨ ਵੀ ਸ਼ਾਮਿਲ ਸੀਗਾ। ਲੇਕਿਨ ਸਦਨ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਸ਼ੁਰੂਆਤ ਹੁੰਦਿਆਂ ਹੀ ਸਪੀਕਰ ਸਾਹਿਬ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਲੋਅਰ ਹਾਊਸ ਦੇ ਵਿੱਚ ਇੱਕ ਜਿਹੜੇ ਰਿਪ੍ਰੈਜੈਂਟੇਟਿਵਸ ਨੇ ਉਹਨਾਂ ਦਾ ਇੰਤਕਾਲ ਹੋ ਗਿਆ, ਜਿਹਦੀ ਵਜ੍ਹਾ ਦੇ ਨਾਲ ਅੱਜ ਐਡਜਰਨ ਕੀਤੀ ਜਾਂਦੀ ਹੈਗੀ ਅਸੈਂਬਲੀ ਸੈਸ਼ਨ ਔਰ ਮੰਡੇ ਨੂੰ ਜਿਹੜੀ ਕਾਰਵਾਈ ਹੈ ਦੁਬਾਰਾ ਤੋਂ ਸ਼ੁਰੂ ਹੋਏਗੀ। ਓਪੋਜੀਸ਼ਨ ਨੇ ਇਹਦੇ ਉੱਤੇ ਕਾਫੀ ਜ਼ਿਆਦਾ ਸਵਾਲ ਖੜੇ ਕੀਤੇ ਔਰ ਉਹਨਾਂ ਨੇ ਕਿਹਾ ਐਲੀਗੇਸ਼ਨਸ ਵੀ ਲਗਾਏ ਕਿ ਸਪੀਕਰ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਤਹਿਰੀਕ ਇਨਸਾਫ਼ ਜਾਂ ਇਮਰਾਨ ਖਾਨ ਸਾਹਿਬ ਦੇ ਕਹਿਣ ਦੇ ਉੱਤੇ ਇਸ ਤਰ੍ਹਾਂ ਕਰ ਰਹੇ ਨੇ। ਔਰ ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਸਿੱਧਾ ਇੰਡੀਆ ਵੱਲ। ਇੰਡੀਆ ਤੋਂ ਵੱਡੀ ਖਬਰ ਸਿੱਧੀ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 37 ਸਾਲ ਦੇ ਵਿੱਚ ਰਿਕਾਰਡ ਬਣਾਉਂਦਿਆਂ ਹੋਇਆ ਯੋਗੀ ਆਦਿੱਤਿਆਨਾਥ ਉਹਨਾਂ ਦੀ ਸਵੇਰਿੰਗ ਸੈਰੇਮਨੀ ਜਿਹੜੀ ਹੈ ਪੂਰੀ ਹੋਈ ਹੈ। 37 ਸਾਲਾਂ ਦੇ ਵਿੱਚ ਪਹਿਲਾ ਐਸਾ ਮੌਕਾ ਹੈਗਾ ਕਿ ਲਗਾਤਾਰ ਦੂਸਰੀ ਵਾਰ ਕੋਈ ਵੀ ਸ਼ਖਸ ਜਿਹੜਾ ਹੈ ਉਹ ਚੀਫ਼ ਮਿਨਿਸਟਰ ਬਣਿਆ ਹੈਗਾ। 52 ਸਾਲ ਯੋਗੀ ਆਦਿੱਤਿਆਨਾਥ ਦੇ ਨਾਲ 52 ਕੈਬਨਿਟ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੀ ਸਵੇਰਿੰਗ ਸੈਰੇਮਨੀ ਦੇ ਹਿੱਸਾ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਸ ਤੋਂ ਇਲਾਵਾ ਨਿਤੀਸ਼ ਕੁਮਾਰ ਔਰ ਬਹੁਤ ਸਾਰੇ ਬਾਲੀਵੁੱਡ ਦੇ ਸਿਤਾਰੇ ਜਿਹੜੇ ਆ। ਲਖਨਊ ਦੇ ਵਿੱਚ ਇੱਕ ਪੈਕਡ ਸਟੇਡੀਅਮ ਸੀਗਾ ਜਿੱਥੇ ਕਿ ਇਹ ਸਵੇਰਿੰਗ ਸੈਰੇਮਨੀ ਦੀ ਆਰਗਨਾਈਜੇਸ਼ਨ ਕੀਤੀ ਗਈ ਹੈ। ਦੂਸਰੀ ਤਰਫ਼ ਅਸੀਂ ਦੱਸ ਦਈਏ ਕਿ ਕੇਸ਼ਵ ਪ੍ਰਸਾਦ ਮੌਰਿਆ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹਾਰ ਗਏ, ਲੇਕਿਨ ਉਹਨਾਂ ਦੁਬਾਰਾ ਤੋਂ ਡਿਪਟੀ ਚੀਫ਼ ਮਿਨਿਸਟਰ ਬਣਾਇਆ ਗਿਆ। ਦਿਨੇਸ਼ ਸ਼ਰਮਾ ਜਿਹੜੇ ਹੈਗੇ ਨੇ ਉਹ ਇਲੈਕਸ਼ਨ ਨਹੀਂ ਲੜੇ। ਦਿਨੇਸ਼ ਸ਼ਰਮਾ ਦੀ ਜਗ੍ਹਾ ਡਿਪਟੀ ਚੀਫ਼ ਮਿਨਿਸਟਰ ਬ੍ਰਿਜੇਸ਼ ਪਾਠਕ ਨੂੰ ਬਣਾਇਆ ਗਿਆ। ਅਸੀਂ ਦੱਸ ਦਈਏ ਕਿ 403 ਸੀਟਾਂ ਦੀ ਅਸੈਂਬਲੀ ਦੇ ਵਿੱਚ 255 ਸੀਟਾਂ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਬੀਜੇਪੀ ਨੇ, ਜਿੱਥੇ ਕਿ 41% ਉਹਨਾਂ ਨੂੰ ਵੋਟ ਸ਼ੇਅਰ ਜਿਹੜਾ ਉਹ ਮਿਲਿਆ। ਨਵੇਂ ਜਿਹੜੇ ਚਿਹਰੇ ਜੋ ਸਾਹਮਣੇ ਆਏ ਨੇ ਉਹਦੇ ਵਿੱਚ ਸੁਰੇਸ਼ ਖੰਨਾ, ਸੂਰਿਆ ਪ੍ਰਤਾਪ ਸਾਥੀ, ਸੁਤੰਤਰ ਦੇਵ, ਬੇਬੀ ਰਾਣੀ ਮੌਰਿਆ ਔਰ ਹੋਰ ਕਈ ਸਾਰੇ ਨਾਮ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਮੁਸਲਿਮ ਚਿਹਰੇ ਦੀ ਜੇ ਅਸੀਂ ਗੱਲ ਕਰੀਏ ਤਾਂ ਮੁਸਲਿਮ ਚਿਹਰਾ ਵੀ ਬਦਲ ਦਿੱਤਾ ਗਿਆ। ਪਹਿਲਾਂ ਮੋਹਸਿਨ ਰਜ਼ਾ ਹੋਇਆ ਕਰਦੇ ਸੀ ਜੇ ਤੁਹਾਨੂੰ ਯਾਦ ਹੋਏ, ਲੇਕਿਨ ਇਸ ਵਾਰ ਕੈਬਨਿਟ ਦੇ ਵਿੱਚ ਮੋਹਸਿਨ ਰਜ਼ਾ ਨੂੰ ਜਗ੍ਹਾ ਨਹੀਂ ਮਿਲੀ। ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਇਸ ਬੀਜੇਪੀ ਦੀ ਕੈਬਨਿਟ ਦੇ ਵਿੱਚ ਇਸ ਵਾਰ ਦਾਨਿਸ਼ ਆਜ਼ਾਦ ਅੰਸਾਰੀ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਜਿਹੜਾ ਉਹ ਲਗਾਇਆ ਗਿਆ ਹੈਗਾ। ਦਾਨਿਸ਼ ਆਜ਼ਾਦ ਅੰਸਾਰੀ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਕੰਮ ਕਰਦੇ ਚਲੇ ਆ ਰਹੇ ਨੇ। ਹਾਲਾਂਕਿ ਕੁਝ ਹੋਰ ਮੁਸਲਿਮ ਚਿਹਰਿਆਂ ਦੇ ਵੀ ਨਾਮ ਆ ਰਹੇ ਸੀਗੇ ਕਿ ਸ਼ਾਇਦ ਇਹਨਾਂ ਨੂੰ ਉੱਤਰ ਪ੍ਰਦੇਸ਼ ਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲੇ, ਲੇਕਿਨ ਅਖੀਰ ਦੇ ਵਿੱਚ ਦਾਨਿਸ਼ ਆਜ਼ਾਦ ਅੰਸਾਰੀ ਦਾ ਨਾਮ ਜਿਹੜਾ ਉਹ ਸਾਹਮਣੇ ਆਇਆ। ਦੂਸਰੀ ਤਰਫ਼ ਅਸੀਂ ਗੱਲ ਕਰ ਦਈਏ ਕਿ ਮੂਵੀ ਪਰਸਨੈਲਿਟੀਜ਼ ਦੀ ਗੱਲ ਕਰੀਏ ਤੇ ਅਕਸ਼ੇ ਕੁਮਾਰ, ਕੰਗਨਾ ਰਣਾਵਤ, ਬੋਨੀ ਕਪੂਰ ਔਰ ਕਈ ਹੋਰ ਲੋਕ ਜਿਹੜੇ ਨੇ ਉਸ ਸਟੇਜ ਦੇ ਉੱਤੇ ਸ਼ਾਮਿਲ ਸੀਗੇ। ਦੂਸਰਾ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਜਿਹੜੀ ਮੂਵੀ ਰਿਲੀਜ਼ ਹੋਈ ਹੈ ਦ ਕਸ਼ਮੀਰ ਫਾਈਲਸ, ਕਸ਼ਮੀਰ ਫਾਈਲਸ ਦੀ ਜਿਹੜੀ ਟੀਮ ਹੈਗੀ ਹੈ ਉਹ ਵੀ ਯੋਗੀ ਆਦਿੱਤਿਆਨਾਥ ਦੀ ਇਸ ਸਵੇਰਿੰਗ ਸੈਰੇਮਨੀ ਦੇ ਉੱਤੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ। ਦੂਸਰੀ ਤਰਫ਼ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅਖਿਲੇਸ਼ ਯਾਦਵ ਔਰ ਮਾਇਆਵਤੀ ਜੀ ਨੂੰ ਵੀ ਇਸ ਦੇ ਉੱਤੇ ਜਿਹੜਾ ਇਨਵੀਟੇਸ਼ਨ ਭੇਜੇ ਗਏ ਸੀਗੇ। ਔਰ ਹੁਣ ਵੱਡੀ ਖਬਰ ਅਸੀਂ ਪੰਜਾਬ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੇ ਚੀਫ਼ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਵੱਡਾ ਐਲਾਨ ਕੀਤਾ ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਕਿ ਸਿਰਫ ਜੋ ਪਹਿਲੇ ਟਰਮ ਦੀ ਜਿਹੜੀ ਪੈਨਸ਼ਨ ਹੈ ਉਹੀ ਹੁਣ ਸਾਬਕਾ MLAs ਨੂੰ ਮਿਲਿਆ ਕਰੇਗੀ। ਇਹ ਬਹੁਤ ਬੜਾ ਫੈਸਲਾ। ਇਸ ਦੇ ਨਾਲ 80 ਕਰੋੜ ਰੁਪਏ ਬਚਤ ਦਾ ਜਿਹੜਾ ਦਾਅਵਾ ਹੈਗਾ ਉਹ ਪੰਜਾਬ ਦੇ ਚੀਫ਼ ਮਿਨਿਸਟਰ ਨੇ ਕਿਹਾ ਹੈਗਾ ਕਿ ਇਹਦੇ ਨਾਲ ਸਾਨੂੰ ਮਿਲੇਗਾ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੇ ਵਿੱਚ ਫਰਕ ਕੀ ਪਏਗਾ, ਉਹ ਜਿਹੜਾ ਤੁਸੀਂ ਧਿਆਨ ਦੇ ਨਾਲ ਜਿਹੜਾ ਫਰਕ ਪੈ ਰਿਹਾ ਉਹ ਤੁਸੀਂ ਧਿਆਨ ਦੇ ਨਾਲ ਸਮਝ ਲਓ। ਜਿੱਥੇ ਕਿ ਜੇ ਅਸੀਂ ਪੈਨਸ਼ਨ ਦੀ ਗੱਲ ਕਰੀਏ ਤੇ ਜਦੋਂ ਪਹਿਲੇ ਟਰਮ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹ 75,000 ਰੁਪਏ ਮਹੀਨਾ ਹੁੰਦੀ ਆ। ਉਸ ਤੋਂ ਬਾਅਦ ਜੇ ਕੋਈ MLA ਦੂਸਰੀ ਵਾਰ, ਤੀਸਰੀ ਵਾਰ, ਜਿੰਨੀ ਵਾਰ ਵੀ ਇਲੈਕਟ ਹੁੰਦਾ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਹੈਗੀ ਆ ਬਾਕੀ ਜਿਹੜੀਆਂ ਟਰਮਸ ਹੁੰਦੀਆਂ 66% ਦੇ ਆਸ ਪਾਸ ਤੁਹਾਨੂੰ ਪੈਨਸ਼ਨ ਜਿਹੜੀ ਆ ਉਹਦੇ ਵਿੱਚ ਇਜ਼ਾਫਾ ਮਿਲਦਾ ਹੈ। ਸੋ ਜੋ ਕਿ ਬਣਦਾ ਤਕਰੀਬਨ 50,000 ਰੁਪਇਆ। ਸੋ ਜੇ ਕੋਈ MLA ਇੱਕ ਵਾਰ ਇਲੈਕਟ ਹੋਇਆ ਤਾਂ ਉਹਨੂੰ 75,000 ਰੁਪਏ ਮਹੀਨਾ ਜਿਹੜੀ ਪੈਨਸ਼ਨ ਮਿਲਦੀ ਹੈ। ਜੇ 2 ਵਾਰ ਕੋਈ MLA ਇਲੈਕਟ ਹੋ ਜਾਏ ਤਾਂ ਫਿਰ ਉਹਨੂੰ ਉਸ ਤੋਂ ਬਾਅਦ ਫਿਰ 1.25 ਲੱਖ ਰੁਪਏ ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜੇ ਕੋਈ ਵੀ ਜਿਹੜਾ ਕੋਈ MLA ਜੇ 5 ਵਾਰ ਜੇ ਕੋਈ MLA ਇਲੈਕਟ ਹੋਇਆ ਹੋਵੇ ਤਾਂ ਉਹਨੂੰ ਤਕਰੀਬਨ 3.25 ਲੱਖ ਰੁਪਏ ਮਹੀਨੇ ਦੀ ਪੈਨਸ਼ਨ ਮਿਲਦੀ ਹੈ। ਲੇਕਿਨ ਹੁਣ ਭਗਵੰਤ ਮਾਨ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ 80 ਕਰੋੜ ਰੁਪਏ ਬਚੇਗਾ, ਕੋਈ 50,000 ਰੁਪਏ ਹਰ ਵਾਰ ਇੰਕਰੀਮੈਂਟ ਨਹੀਂ ਲੱਗੇਗੀ, ਸਿਰਫ ਪਹਿਲੀ ਪੈਨਸ਼ਨ ਜੋ ਕਿ 75,000 ਰੁਪਏ ਮਹੀਨਾ ਉਹੀ ਮਿਲੇਗੀ। 75,000 रुपए महीने के नाल गुजारा जिहड़ा ओह कीता जा सकदा है। हुण जिस तरह जे असीं गल करिए कि रजिंदर कौर पठल जी ਸਾਡੇ ਫਾਰਮਰ ਚੀਫ ਮਿਨਿਸਟਰ ਨੇ ਰਜਿੰਦਰ ਕੌਰ ਪੱਠਲ ਜੀ ਉਹਨਾਂ ਨੂੰ 3.5 ਲੱਖ ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ, ਉਹ ਹੁਣ ਰਜਿੰਦਰ ਕੌਰ ਪੱਠਲ ਜੀ ਨੂੰ 3.5 ਲੱਖ ਰੁਪਏ ਤੋਂ ਘੱਟ ਕੇ ਸਿਰਫ ਹੁਣ 75,000 ਰੁਪਏ ਮਹੀਨਾ ਹੀ ਮਿਲਿਆ ਕਰੇਗੀ। ਲਾਲ ਸਿੰਘ ਜੀ ਨੂੰ ਉਹਨਾਂ ਨੂੰ ਵੀ 3.5 ਲੱਖ ਰੁਪਏ ਮਿਲਦੀ ਸੀ, ਸਰਵਨ ਸਿੰਘ ਫਲੌਰ ਨੇ ਫਾਰਮਰ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਵੀ 3.5 ਲੱਖ ਰੁਪਏ ਮਿਲਦੀ ਸੀ, ਉਹ ਵੀ ਹੁਣ ਘੱਟ ਕੇ ਜਿਹੜੀ ਹੈਗੀ 75,000 ਪੈ ਜਾਏਗੀ। ਬਲਵਿੰਦਰ ਸਿੰਘ ਰਵਿੰਦਰ ਸਿੰਘ ਇਹਨਾਂ ਨੂੰ 3.5 ਲੱਖ ਰੁਪਏ ਦੇ ਆਸ ਪਾਸ ਮਿਲਿਆ ਕਰਦੀ ਸੀਗੀ। ਸੋ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੀ ਪੈਨਸ਼ਨ ਵੀ ਸਿਰਫ ਘੱਟ ਕੇ, ਪ੍ਰਕਾਸ਼ ਸਿੰਘ ਬਾਦਲ ਜੀ ਦੀ ਔਰ ਸੁਖਬੀਰ ਬਾਦਲ ਜੀ ਇਹਨਾਂ ਸਾਰਿਆਂ ਦੀ ਸਿਰਫ ਹੁਣ ਜਿਹੜੀ ਪੈਨਸ਼ਨ ਦੀ ਜੇ ਅਸੀਂ ਗੱਲ ਕਰੀਏ ਤੇ 75,000 ਰੁਪਏ ਮਹੀਨਾ ਹੀ ਰਹਿ ਜਾਏਗੀ। ਅਗਲੀ ਵੱਡੀ ਖਬਰ ਵੱਲ ਅਸੀਂ ਰੁਖ ਕਰਦੇ ਹਾਂ। ਓਪੋਜੀਸ਼ਨ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ। ਸਭ ਤੋਂ ਪਹਿਲਾਂ ਇਸ ਨੂੰ ਲੀਡ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਭੀਖ ਦਾ ਕਟੋਰਾ ਲੈ ਕੇ ਨਰਿੰਦਰ ਮੋਦੀ ਜੀ ਕੋਲ ਕਿਉਂ ਗਏ ਹੋ, ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਤੇ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਸੀ ਕਿ ਅਸੀਂ 15,000 ਰੁਪਏ ਐਕਸਾਈਜ਼ ਤੋਂ ਬਚਾਵਾਂਗੇ, 30,000 ਕਰੋੜ ਜਿਹੜਾ ਸਾਨੂੰ ਰੇਤ ਮਾਫੀਆ ਤੋਂ ਆ ਜਾਏਗਾ। ਸੋ ਜੇ 55,000 ਕਰੋੜ ਸਿਰਫ ਇਹ ਦੋ ਚੀਜ਼ਾਂ ਤੋਂ ਹੀ ਬਚਾਉਣ ਦੇ ਦਾਅਵੇ ਅਰਵਿੰਦ ਕੇਜਰੀਵਾਲ ਸਾਹਿਬ ਕਰਦੇ ਸੀਗੇ ਤਾਂ ਫਿਰ ਹੁਣ ਭੀਖ ਦਾ ਕਟੋਰਾ ਲੈ ਕੇ ਨਰਿੰਦਰ ਮੋਦੀ ਹੋਣਾ ਕੋਲ ਕਿਉਂ ਗਏ ਨੇ, ਕਿਉਂ ਪ੍ਰਧਾਨ ਮੰਤਰੀ ਤੋਂ ਇਹ ਮੰਗ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਤਰਕ ਹੈ ਅਸੀਂ ਆਪਣਾ ਬਣਦਾ ਹਿੱਸਾ ਹੀ ਮੰਗ ਰਹੇ ਹੈਗੇ ਹਾਂ, ਇਹਦੇ 'ਚ ਕੀ ਮਾੜੀ ਗੱਲ ਹੈ? ਅਕਾਲੀ ਦਲ ਦੇ ਇੰਡੀਕੇਸ਼ਨ ਨੇ ਕਿ ਆਪਣਾ ਬਣਦਾ ਹਿੱਸਾ ਨਹੀਂ, ਤੁਸੀਂ GST ਜਾਂ ਟੈਕਸਿਸ ਦੀ ਗੱਲ ਨਹੀਂ ਕੀਤੀ, ਤੁਸੀਂ ਜਾ ਕੇ ਉੱਥੇ ਪੈਕੇਜ ਦੀ ਮੰਗ ਕਰ ਰਹੇ ਹੈਗੇ ਹੋ। ਜੇ ਤੁਹਾਨੂੰ ਲੱਗ ਰਿਹਾ ਸੀ ਖਜ਼ਾਨੇ ਖਾਲੀ ਨੇ ਤਾਂ ਲੋਕਾਂ ਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ? 55,000 ਕਰੋੜ ਤੁਸੀਂ ਇਕੱਲਾ ਕਰਪਸ਼ਨ ਤੋਂ ਦੋ ਏਰੀਆ ਚੋਂ ਹੀ ਬਚਾਉਣਾ ਸੀਗਾ, ਲਿਕਰ ਦੇ ਏਰੀਆ ਦੇ ਵਿੱਚੋਂ ਤੇ ਸਹਿਣ ਮਾਫੀਆ ਦੇ ਵਿੱਚੋਂ, ਆਖਿਰਕਾਰ ਹੁਣ ਤੁਸੀਂ ਕਿਉਂ ਨਹੀਂ ਕਰ ਰਹੇ? ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਿਹੜਾ ਉਹਦੇ ਖਿਲਾਫ 2 ਹੋਰ ਕੇਸਿਸ ਦੇ ਵਿੱਚ ਮੁੱਖ ਮੁਲਜ਼ਮ ਜਿਹੜਾ ਉਹ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਉਹ ਬਣਾਇਆ ਗਿਆ ਹੈਗਾ। ਜ਼ਰੂਰ ਜ਼ਿਕਰ ਕਰ ਦਈਏ ਕਿ ਪਹਿਲਾਂ ਹੀ 20 ਸਾਲ ਦੀ ਜਿਹੜੀ ਜੇਲ੍ਹ ਦੀ ਸਜ਼ਾ ਭੁਗਤ ਰਹੇ ਨੇ। ਸੋ ਤਾਜ਼ਾ ਜੇ ਜਾਣਕਾਰੀ ਮਿਲੀ ਹੈ, SIT ਜਿਹੜੀ ਨਵੀਂ ਹੈ ਉਹ ਹੁਣ ਕਾਰਵਾਈ ਕਰੇਗੀ। SIT ਦੀ ਕਾਰਵਾਈ ਤੋਂ ਇਲਾਵਾ ਜਿਹੜੇ ਜੇਲ੍ਹ ਤੋਂ ਨਾ ਬਾਹਰ ਆਉਣ ਦੀ ਗੱਲ ਕਹੀ ਗਈ ਹੈ, ਇਸ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ 4 ਮਈ ਨੂੰ ਪੇਸ਼ ਹੋਣ ਦੇ ਜਿਹੜੇ ਨੇ ਉਹ ਵੀ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ। ਆਸਟ੍ਰੇਲੀਆ ਔਰ ਪਾਕਿਸਤਾਨ ਦੇ ਵਿੱਚ ਜੋ ਮੁਕਾਬਲਾ ਹੋਇਆ, ਆਸਟ੍ਰੇਲੀਆ ਨੇ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ। ਪਾਕਿਸਤਾਨ ਨੂੰ ਉਸਦੇ ਘਰ ਦੇ ਵਿੱਚ, ਖਾਸ ਕਰ ਟੈਸਟ ਮੈਚਿਸ ਦੇ ਵਿੱਚ ਹਰਾਉਣਾ ਬੜਾ ਮੁਸ਼ਕਲ ਹੈ, ਲੇਕਿਨ ਆਸਟ੍ਰੇਲੀਆ ਨੇ ਇਸ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਲਾਹੌਰ ਦੇ ਵਿੱਚ ਤੀਸਰੇ ਔਰ ਆਖਰੀ ਟੈਸਟ ਮੈਚ ਦੇ ਵਿੱਚ ਵੱਡੇ ਫਰਕ ਦੇ ਨਾਲ ਆਸਟ੍ਰੇਲੀਆ ਨੇ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਤੀਸਰਾ ਟੈਸਟ ਮੈਚ ਲਾਹੌਰ ਜਿੱਤਿਆ। ਸੀਰੀਜ਼ 1-0 ਦੇ ਨਾਲ ਆਸਟ੍ਰੇਲੀਆ ਨੇ ਜਿੱਤ ਲਈ ਹੈ। ਕੁਛ ਹੋਰ ਖੇਡ ਸਮਾਚਾਰ ਔਰ ਸੋਕਰ ਦੀ ਰਿਪੋਰਟ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਈ ਹੋਰ ਖਬਰਾਂ ਔਸਕਰ ਦੇ ਨਾਲ ਰਿਲੇਟਡ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ, ਲੇਕਿਨ ਉਸ ਤੋਂ ਪਹਿਲਾਂ ਸਿਮਰਨ ਜੀ ਸਾਡੇ ਨਾਲ, ਸਾਡੇ ਸਪੋਂਸਰ ਨੇ ਉਹ ਪਹਿਲਾਂ ਟੇਕ ਕੇਅਰ ਕਰ ਲਈ ਹੈ। ਸੁਰਿੰਦਰਪਾਲ ਜੀ ਇੰਸ਼ੋਰੈਂਸ ਡਿਪੋ ਤੋਂ ਸਾਡੇ ਨਾਲ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ, ਉਸ ਤੋਂ ਬਾਅਦ ਤੁਹਾਡੇ ਲਈ ਅਸੀਂ ਸੋਕਰ ਦੀ ਰਿਪੋਰਟ ਪੇਸ਼ ਕਰਨੀ ਹੈ। ਕੈਨੇਡਾ ਵਰਲਡ ਕੱਪ ਲਈ ਕੁਆਲੀਫਾਈ ਕਰ ਰਿਹਾ ਨਹੀਂ ਕਰ ਰਿਹਾ, ਮਾਮਲਾ ਕਿੱਥੇ ਖੜਾ, ਇੱਕ ਮੈਚ ਅਸੀਂ ਹਾਰ ਗਏ ਹਾਂ, ਇਸ ਸੰਡੇ ਨੂੰ ਦੂਸਰਾ ਮੈਚ ਹੈਗਾ, ਉਹਦੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈਗੀ ਹੈ। ਫਿਰ ਉਸ ਤੋਂ ਇਲਾਵਾ ਇੰਡੀਆ ਵੁਮੈਨ ਕ੍ਰਿਕਟ ਵਰਲਡ ਕੱਪ ਦੇ ਵਿੱਚ ਅੱਗੇ ਜਾਏਗੀ ਕਿ ਨਹੀਂ ਜਾਏਗੀ, ਇੰਡੀਆ ਦਾ ਜਿਹੜਾ ਆਖਰੀ ਮੈਚ ਹੈਗਾ ਵੁਮੈਨ ਕ੍ਰਿਕਟ ਵਰਲਡ ਕੱਪ ਦੇ ਵਿੱਚ, ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਇਟਲੀ ਹਜੇ ਹਾਲ ਹੀ ਦੇ ਵਿੱਚ ਯੂਰੋ ਕੱਪ 'ਚ ਇੰਨਾ ਸ਼ਾਨਦਾਰ ਪ੍ਰਦਰਸ਼ਨ, ਔਰ ਹੁਣ ਵਰਲਡ ਕੱਪ ਦੇ ਵਿੱਚ ਕੀ ਹੋ ਗਿਆ ਇਟਲੀ ਨੂੰ, ਨਾਰਥ ਮੈਸੇਡੋਨੀਆ ਤੋਂ ਹਾਰ ਗਏ ਨੇ, ਸੋ ਉਹਦੀ ਸਾਰੀ ਰਿਪੋਰਟ। ਕਤਰ ਵਰਲਡ ਕੱਪ 'ਚ ਕਿਹੜੀਆਂ ਕਿਹੜੀਆਂ ਟੀਮਾਂ ਅੱਗੇ ਜਾ ਰਹੀਆਂ ਨੇ, ਟਰਕੀ, ਪੋਰਟੁਗਲ ਕੌਣ ਅੱਗੇ ਜਾ ਰਿਹਾ, ਕੌਣ ਪਿੱਛੇ ਰਹਿ ਰਿਹਾ, ਇਹਦੀ ਸਾਰੀ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰਨੀ ਹੈ। ਦੂਸਰਾ ਅਸੀਂ ਤੁਹਾਨੂੰ ਦੱਸ ਦਈਏ ਕਿ ਚੈਨਲ ਵਾਈ ਦੇ ਉੱਤੇ ਇਸ ਵੀਕਐਂਡ ਦੇ ਉੱਤੇ ਜਿਸ ਤਰ੍ਹਾਂ ਅਸੀਂ ਦੱਸਦੇ ਹਾਂ ਘਰ ਦੇ ਵਿੱਚ ਬੈਠੇ ਹੋ, ਹੁਣ ਜੇ ਸਾਨੂੰ ਕੋਈ ਪੁੱਛਦਾ ਜੀ ਵਾਈ ਮੀਡੀਆ ਦਾ ਸਭ ਤੋਂ ਜ਼ਿਆਦਾ ਤੇਜ਼ ਤਰਾਰ ਜਿਹੜਾ ਕੌੜਾ ਪਲੇਟਫਾਰਮ ਹੈ, ਤਾਂ ਮੈਂ ਕਹਿੰਦਾ ਜੀ ਉਹ ਤਾਂ ਚੈਨਲ ਵਾਈ ਆ। ਚੈਨਲ ਵਾਈ ਘਰ ਦੇ ਵਿੱਚ ਬੈਠੇ ਹੋ ਔਰ TV ਦੇ ਵਿੱਚ ਚੈਨਲ ਵਾਈ ਨਹੀਂ ਆ ਰਿਹਾ, ਸਮਝ ਲਓ ਬੜਾ ਕੁਝ ਮਿਸ ਕਰ ਰਹੇ ਹੋ। ਸ਼ਾਮ ਨੂੰ 7:30 ਵਜੇ ਡਿਕਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਰਿਪ੍ਰੈਜੈਂਟੇਟਿਵ ਨੇ, ਜਿਹੜੇ ਇਲੈਕਸ਼ਨ ਦੇ ਵਿੱਚ 2 ਸਲੇਟਾਂ ਬਣੀਆਂ ਨੇ, ਸੋ ਅੱਜ ਸ਼ਾਮ ਨੂੰ ਇੱਕ ਗਰੁੱਪ ਜਿਹੜਾ ਆਏਗਾ 7:30 ਵਜੇ, ਦੂਸਰਾ ਗਰੁੱਪ ਜਿਹੜਾ ਉਹਨਾਂ ਨੂੰ ਅਸੀਂ ਗੱਲ ਕਰ ਰਹੇ ਹਾਂ, ਅਤੇ ਉਹ ਸ਼ਾਇਦ ਅੱਜ ਸ਼ਾਮ ਨੂੰ ਲੇਟ ਆਉਣਾ ਚਾਹੁੰਦੇ ਜਾਂ ਕੱਲ੍ਹ ਲੇਟ ਆਉਣਾ ਚਾਹੁੰਦੇ, ਮੈਨੂੰ ਨਹੀਂ ਜਾਣਕਾਰੀ, ਉਹ ਵੀ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂ, ਇਹ ਤਾਂ ਆਪਣੇ ਰਿਪ੍ਰੈਜੈਂਟੇਟਿਵ ਆਪਣੇ ਆਪਣੇ ਵਿਚਾਰ ਰੱਖਣਗੇ, ਤੁਸੀਂ ਸੁਣ ਲੈਣਾ ਉਹਨਾਂ ਦੇ ਵਿਚਾਰ ਕੀ ਕਹਿਣਾ ਚਾਹੁੰਦੇ ਨੇ। ਡਿਕਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਇਲੈਕਸ਼ਨ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਵਿਚਾਰ ਤੁਸੀਂ ਅੱਜ ਸ਼ਾਮ 7:30 ਵਜੇ ਚੈਨਲ ਵਾਈ 'ਤੇ ਸੁਣ ਲੈਣਾ। ਸੰਡੇ ਨੂੰ ਇਲੈਕਸ਼ਨ ਹੋ ਜਾਣੀ ਹੈ, ਤੁਹਾਨੂੰ ਪਤਾ ਹੈ ਘਰ ਦੇ ਵਿੱਚ TV ਹੈ, ਫੌਰਨ ਰਿਪੋਰਟ ਆ ਜਾਣੀ ਹੈ ਸਾਰੀ ਦੀ ਸਾਰੀ ਵੀ ਕਿਹੜੇ ਕੈਂਡੀਡੇਟ ਜੇ ਮਿਸ ਕਰ ਜਾਓਗੇ ਤਾਂ ਮਿਡ ਵੀਕ ਅਖਬਾਰ ਦੇ ਵਿੱਚ ਸਾਰੀਆਂ ਡਿਟੇਲ ਤੁਸੀਂ ਪੜ੍ਹ ਲਓਗੇ, ਸੋਮਵਾਰ ਨੂੰ ਰੇਡੀਓ ਤੇ ਵੀ ਸੁਣਾ ਦਾਂਗੇ, ਪਰ ਖਬਰ ਉਸੇ ਸਮੇਂ ਤੁਹਾਡੇ ਤੱਕ ਪਹੁੰਚਦੀ ਕਰੇਗਾ ਚੈਨਲ ਵਾਏ। ਸੋ ਘਰ ਦੇ ਵਿੱਚ ਟੀਵੀ ਔਰ ਚੈਨਲ ਵਾਏ ਨਹੀਂ ਹੈ, 416-475-5000 ਇਹਦੇ ਤੇ ਤੁਸੀਂ ਸੰਪਰਕ ਕਰ ਲਓ, 416-475-5000। ਤੁਹਾਡੇ ਘਰ ਦੇ ਵਿੱਚ ਰੋਜਰਸ, ਬੈਲ, ਟੈਲਸ, ਸ਼ੋ, ਇਗਨਾਈਟ ਤੇ ਵੀ ਆਉਂਦਾ 707, ਕੋਈ ਵੀ ਘਰ ਦੇ ਵਿੱਚ ਕੇਬਲ ਕਿਸੇ ਵੀ ਤਰ੍ਹਾਂ ਦੀ ਲਵਾਈ। ਔਰ ਜੇ ਕੋਈ ਬਾਕਸ ਲਵਾਇਆ ਹੋਇਆ, ਵੈਸੇ ਤੇ ਹਰ ਬਾਕਸ ਤੇ ਮੌਜੂਦ ਹੈ, ਪਰ ਗਲਤੀ ਨਾਲ ਕੋਈ ਐਸਾ ਬਾਕਸ ਲਵਾ ਲਿਆ ਤੇ ਬਾਕਸ ਤੁਹਾਨੂੰ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੈ, 5 ਮਿੰਟ ਦੇ ਵਿੱਚ ਸਾਰੀ ਪ੍ਰੋਗਰਾਮਿੰਗ ਚੇਂਜ ਹੋ ਜਾਏਗੀ, ਤੁਹਾਨੂੰ ਦੁਬਾਰਾ ਉਹਨਾਂ ਨੂੰ ਸੰਪਰਕ ਕਰਨ ਦੀ ਲੋੜ ਨਹੀਂ ਪਏਗੀ। ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਾਕਸ ਹੈ, ਫੌਰਨ ਕੰਟੈਕਟ ਕਰ ਲਓ 416-475-5000, 5 ਮਿੰਟ ਦੇ ਵਿੱਚ ਤੁਹਾਡੇ ਘਰ 'ਚ ਚੈਨਲ ਵਾਈ ਚੱਲਣ ਲੱਗ ਪਏਗਾ, 5 ਮਿੰਟ ਦੇ ਵਿੱਚ, ਠੀਕ ਹੈ। ਸੋ 416-475-5000, 416-475-5000। ਸੁਰਜੀਤ ਸਿੰਘ ਜੀ ਤੁਹਾਡੀ ਕਾਲ ਅਗਲੀ, ਬਾਕੀ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਪਹਿਲਾਂ ਇੰਸ਼ੋਰੈਂਸ ਡਿਪੋ ਤੇ ਸੁਰਿੰਦਰ ਪਾਲ ਜੀ ਨਾਲ ਗੱਲ ਕਰਦੇ ਹਾਂ, ਫਿਰ ਕਾਲਸ ਤੁਹਾਡੀਆਂ ਔਨ ਦੀਅਰ ਜਾਰੀ ਰਹਿਣਗੀਆਂ। ਸੁਰਿੰਦਰ ਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ, ਕੀ ਹਾਲ ਹੈ ਜੀ?
ਫਸਟ ਕਲਾਸ ਯੁਧਵੀਰ ਜੀ, ਥੈਂਕ ਯੂ ਵੈਰੀ ਮਚ। ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅਸੀਂ ਦੱਸ ਦਈਏ ਕਿ ਹਰ ਫਰਾਈਡੇ ਤੁਸੀਂ ਇਕਨੋਮਿਕ ਸਨੈਪਸ਼ਾਟ ਸੁਣਦੇ ਹੋ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸੁਰਿੰਦਰਪਾਲ ਜੀ ਇਜ਼ ਅ ਵੈਰੀ ਨੌਲੇਜਬਲ ਪਰਸਨ, ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਲਈ ਇਕੱਠੀ ਕਰਕੇ ਲੈ ਕੇ ਆਉਂਦੇ ਕਿ ਹਫ਼ਤੇ ਦੇ ਵਿੱਚ ਇਕਨੋਮਿਕ ਫਰੰਟ ਤੇ ਕੀ ਹੋਇਆ, ਇੰਸ਼ੋਰੈਂਸ, ਵੈਲਥ ਕ੍ਰੀਏਸ਼ਨ, ਫਾਈਨੈਂਸ਼ੀਅਲ ਇਸ਼ੂਜ਼ ਜਿਹੜੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਨੇ। ਜੀ ਸਰ, ਪਲੀਜ਼ ਗੋ ਅਹੈਡ।
ਯੁਧਵੀਰ ਜੀ, ਵੋਲੇਟਿਲਿਟੀ ਇਜ਼ ਸਟਿਲ ਕੰਟੀਨਿਊਇੰਗ ਇਨ ਦੀ ਨਾਰਥ ਅਮਰੀਕਨ ਇੰਡੈਕਸਸ, ਲੇਕਿਨ ਇਸ ਦੇ ਬਾਵਜੂਦ ਵੀ ਸੀ ਅ ਪੋਜ਼ਿਟਿਵ ਐਕਸ਼ਨ ਇਨ ਦੀ ਨਾਰਥ ਅਮਰੀਕਨ ਇੰਡੈਕਸ। ਇਹ ਪਿਛਲੇ 2 ਹਫ਼ਤਿਆਂ ਤੁਸੀਂ ਕਹਿ ਸਕਦੇ ਹੋ ਕਿ S&P 500, ਡਾਓ ਜੋਨਸ ਐਂਡ ਨੈਸਡੈਕ, ਇਫ ਦੇ ਕੰਟੀਨਿਊ ਲਾਈਕ ਦਿਸ, ਦੇ ਵਿਲ ਬੀ ਇਨ ਅ ਸੈਕਿੰਡ ਵੀਕ ਕੰਜ਼ੈਕਟਲੀ ਕਿ ਪੋਜ਼ਿਟਿਵ ਟੈਰੀਟੋਰੀ ਚ ਕਲੋਜ਼ ਹੋਣਗੇ। ਅਦਰਵਾਈਜ਼ ਨਰਵਸਨੈਸ ਜਿਹੜੀ ਆ ਓਵਰਆਲ ਪੂਰੇ ਗਲੋਬਲ ਇੰਡੈਕਸ ਦੇ ਅੰਦਰ ਹੈਗੀ ਆ। ਟੋਰਾਂਟੋ ਸਟਾਕ ਇੰਡੈਕਸ ਦੀ ਜਿਹੜੀ ਪਰਫਾਰਮੈਂਸ ਹੈ, ਫਾਰ ਬੈਟਰ ਦੈਨ ਅਮੈਰੀਕਨ ਇੰਡੈਕਸਿਸ ਹੈਗੀ ਆ। ਵੀ ਆਰ ਔਨ ਅ ਪੋਜ਼ਿਟਿਵ ਸਾਈਡ ਈਅਰ ਟੂ ਡੇਟ, ਜਦਕਿ ਕੁਝ ਇੰਡੈਕਸਿਸ ਲਾਈਕ ਨੈਸਡੈਕ ਇਜ਼ ਡਾਊਨ ਬਾਈ 15-18%, ਡਾਓ ਜੋਨਸ ਇਜ਼ ਡਾਊਨ ਬਾਈ 10-12%, S&P ਇਜ਼ ਡਾਊਨ ਟੂ 10-12%, ਲੇਕਿਨ ਇਹ ਜਿਹੜੀ ਸਾਨੂੰ ਪੋਜ਼ਿਟਿਵ ਸਟਰੈਂਥ ਜਿਹੜੀ ਮਿਲਦੀ ਹੈ TSX ਨੂੰ, ਇਜ਼ ਗੈਟਿੰਗ ਫਰੋਮ ਦਾ ਕਮੋਡਿਟੀਜ਼, ਮਿਨਰਲਸ ਐਂਡ ਗੋਲਡ। ਦੈਟਸ ਵਟ ਅਵਰ ਇੰਡੈਕਸ ਇਜ਼ ਹੈਵਲੀ ਵੇਟਡ ਬਾਈ ਦੀਜ ਸੈਕਟਰਸ, ਇਸੇ ਕਰਕੇ ਸਾਨੂੰ ਸਟਰੈਂਥ ਮਿਲਦੀ ਹੈ ਔਰ ਇਸੇ ਕਰਕੇ ਸਾਡੀ ਲੂਨੀ ਨੂੰ ਸਟਰੈਂਥ ਮਿਲਦੀ ਹੈ। ਲੂਨੀ ਇਜ਼ ਕਲੋਜ਼ ਟੂ 80 cents ਨਾਓ, ਵਿਚ ਇਜ਼ ਵੈਰੀ ਗੁੱਡ। ਔਰ ਲੂਨੀ ਨੂੰ ਸਟਰੈਂਥ ਜਿਹੜੀ ਮਿਲ ਰਹੀ ਆ ਉਹ ਇੰਟਰਸਟ ਰੇਟ ਵੱਲੋਂ ਵੀ ਮਿਲ ਰਹੀ ਆ। ਜਿਸ ਤਰ੍ਹਾਂ ਤੁਹਾਨੂੰ ਪਤਾ, ਸਾਡੇ ਬੈਂਕ ਆਫ ਕੈਨੇਡਾ ਨੇ 2 ਮਾਰਚ ਨੂੰ 25 basis points ਇੰਟਰਸਟ ਵਧਾਇਆ ਸੀਗਾ, ਔਰ ਹੁਣ ਇਹ ਐਕਸਪੈਕਟਡ ਹੈਗਾ ਕਿ 14 April ਨੂੰ ਮੇ ਬੀ ਅਨਦਰ 25-50 basis points, ਈਵਨ ਪੀਪਲ ਆਰ ਟਾਕਿੰਗ ਅਬਾਊਟ 50 basis points। ਦ ਰੀਜ਼ਨ ਇਜ਼ ਕਿ ਈਵਨ ਅਮੈਰੀਕਨ ਫੈਡ ਰਿਜ਼ਰਵ ਆਲਸੋ ਸੈਡ ਕਿ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਆਪਣੀ ਗਰੋਥ ਨੂੰ ਸੈਕਰੀਫਾਈਸ ਕਰਨਾ ਪਿਆ ਇਨਫਲੇਸ਼ਨ ਨੂੰ ਫਾਈਟ ਕਰਨ ਲਈ, ਤੇ ਉਹਦੇ ਲਈ ਵੀ ਤਿਆਰ ਨੇ। ਇਹ ਜਿਰੋਮ ਪਾਵਲ ਸਾਹਿਬ ਦੀ ਸਟੇਟਮੈਂਟ ਸੀਗੀ, ਤੇ ਇਸ ਤੋਂ ਇਹ ਲੱਗਦਾ ਹੈ ਕਿ ਅਮੈਰੀਕਾ ਮੇ ਰੇਜ਼ 50 basis points। ਅਗਰ ਅਮੈਰੀਕਾ 50 basis points ਇੰਟਰਸਟ ਵਧਾਉਂਦਾ ਹੈ ਤੇ ਕੈਨੇਡਾ ਵੀ ਡੈਫੀਨੇਟਲੀ ਵਿਲ ਡੂ ਦੈਟ। ਔਰ ਕਈ ਲੋਕ ਇਸ ਤੇ ਕਈ ਸ਼ਾਇਦ ਸੋਚਦੇ ਸੀ ਵੀ ਸ਼ਾਇਦ ਤੁਹਾਨੂੰ ਇੰਟਰਸਟ ਜੀ ਬਹੁਤ ਥੱਲੇ ਨੇ, ਕਦੀ ਨਹੀਂ ਵਧਣਗੇ, ਤੇ ਮੈਂ ਉਹਨਾਂ ਲੋਕਾਂ ਲਈ ਦੱਸ ਦਿਆਂ ਕਿ ਮਾਰਚ 1988 ਅੱਜ ਤੋਂ ਕਰੀਬ ਮਤਲਬ ਤੁਸੀਂ ਕਹਿ ਲਓ 35 ਸਾਲ ਪਹਿਲਾਂ, 34 ਸਾਲ ਪਹਿਲਾਂ 1988 ਦੇ ਅੰਦਰ 2 ਸਾਲ ਦੇ ਅੰਦਰ 5% ਇੰਟਰਸਟ ਵਧਿਆ ਸੀ, 5% ਵਿਦਇਨ 2 ਈਅਰਸ। ਔਰ ਜੇ ਇਸ ਵਾਰੀ ਉਹਦਾ ਹਾਫ ਵੀ ਵਧਦਾ, ਯਾਨੀ 2.5% ਵੀ ਵਧਦਾ ਆ, ਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਲੋਕਾਂ ਦੀ ਬਾਇੰਗ ਪਾਵਰ ਹੈ, ਬਾਇੰਗ ਹਾਊਸਿਸ, ਉਹ 20% ਰਿਡਿਊਸ ਹੋ ਜਾਏਗੀ। 2.5% ਇੰਟਰਸਟ ਵਧਣ ਦੇ ਨਾਲ 20% ਤੁਹਾਡੀ ਜਿਹੜੀ ਬਾਇੰਗ ਪਾਵਰ ਹੈ ਉਹ ਰਿਡਿਊਸ ਹੋ ਜਾਏਗੀ। ਇਸ ਕਰਕੇ ਤੁਸੀਂ ਦੇਖ ਰਹੇ ਹੈ ਕਿ ਕੁਝ ਜਿਹੜੀ ਤੁਹਾਨੂੰ ਇਹ ਪਿਛਲੇ 3-4 ਹਫ਼ਤਿਆਂ ਤੋਂ ਰੀਅਲ ਸਟੇਟ ਮਾਰਕੀਟ ਦੇ ਅੰਦਰ ਵੀ ਕੁਝ ਨਰਵਸਨੈਸ ਦੇਖਣੀ ਹੁਣ ਸ਼ੁਰੂ ਹੋ ਗਈ ਹੈ। ਜਿਸ ਤਰ੍ਹਾਂ ਦੀ ਪਹਿਲਾਂ ਕਿ ਓਵਰ ਬਿਡਿੰਗ ਹੁੰਦੀ ਸੀ, ਉਹ ਚੀਜ਼ ਜਿਹੜੀ ਉਹ ਠੱਲ ਪੈ ਗਈ ਹੈ। ਨਾਓ ਦ ਰੀਅਲ ਬਾਇਰਸ ਇਨ ਦਾ ਮਾਰਕੀਟ। ਬਟ ਹੈਵਿੰਗ ਸੈਡ ਕਿ ਰੀਅਲ ਸਟੇਟ ਮਾਰਕੀਟ, ਇਹਦਾ ਜਿਹੜਾ ਸਟਾਕ ਮਾਰਕੀਟ ਦੇ ਅੰਦਰ ਵੀ ਖਾਸ ਤੌਰ ਤੇ ਟੈਕਨੋਲੋਜੀ ਮਾਰਕੀਟ ਦੇ ਅੰਦਰ ਕਾਫੀ ਅਸਰ ਦੇਖਣ ਨੂੰ ਮਿਲਿਆ ਹੈਗਾ। ਔਰ ਜਿਹੜੇ ਜੇ ਤੁਸੀਂ ਦੇਖੋਗੇ ਇਸ ਹਫ਼ਤੇ, ਅੱਜ ਜਿਹੜਾ ਗੱਲ ਕਰੀਏ ਤਾਂ ਪੋਟ ਸਟਾਕਸ, ਯਾਨੀ ਵੀਟ ਦੇ ਸਟਾਕਸ ਆਰ ਡੂਇੰਗ ਵੈਰੀ ਵੈਲ। ਦ ਰੀਜ਼ਨ ਬੀਇੰਗ ਕਿ ਵੀਟ ਸਟਾਕਸ ਪਿਛਲੇ 4-5 ਸਾਲ ਤੋਂ ਜਦੋਂ ਕੈਨੇਡਾ ਨੇ ਲੀਗਲਾਈਜ਼ ਕੀਤਾ ਸੀ, ਉਸ ਤੋਂ ਬਾਅਦ ਇੱਕ ਬੜਾ ਹਵਾ ਬਣੀ ਸੀਗੀ, ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਕਹਿੰਦੇ ਵੀ ਜਾਂ ਹਵਾ ਗੈਸ ਨਿਕਲ ਗਈ ਤੇ ਠੁੱਸ ਹੋ ਗਈ ਸੀਗੇ, ਉਹ ਚੀਜ਼ ਜਿਹੜੀ ਹੈ ਹੁਣ ਅਮੈਰੀਕਾ ਦੇ ਅੰਦਰ, ਅਮੈਰੀਕਨਸ ਆਰ ਗੈਟਿੰਗ 1 step ਫੋਰਵਰਡ ਟੁਵਰਡਸ ਲੀਗਲਾਈਜ਼ਿੰਗ ਵੀਡ ਔਨ ਅ ਫੈਡਰਲ ਲੈਵਲ। ਕਈ ਸਟੇਟਸ ਦੇ ਅੰਦਰ ਤੇ ਪਹਿਲਾਂ ਵੀ ਲੀਗਲਾਈਜ਼ ਸੀ, ਲੇਕਿਨ ਫੈਡਰਲ ਲੈਵਲ ਤੇ ਨਹੀਂ ਸੀਗਾ। ਔਰ ਇਹ ਜਿਹੜਾ ਹੈ ਹੁਣ, ਜੇ ਇਹ ਫੈਡਰਲ ਲੈਵਲ ਤੇ ਜੇ ਕੀ ਹੋਈ ਜਾਣਾ ਹੈਗਾ, ਇਸੇ ਕਰਕੇ ਜਿਹੜਾ ਹੈ ਵੀਟ ਸਟਾਕਸ ਆਰ ਡੂਇੰਗ ਗੁੱਡ। ਈਵਨ ਵੀਟ ਸਟਾਕਸ ਆਰ ਡੂਇੰਗ ਗੁੱਡ ਟੂਡੇ, ਦੇ ਆਰ ਸਟਿਲ ਵੇ ਵੇ ਬਿਹਾਇੰਡ ਈਅਰ ਟੂ ਡੇਟ ਜਾਂ ਪਿਛਲੇ ਪੰਜ ਚਾਰ ਸਾਲ ਦੀ ਗਰੋਥ ਜਿਹੜੀ ਹੈ -300 to -400% ਹੈ। ਬਾਕੀ ਓਵਰਆਲ ਜੇ ਤੁਸੀਂ ਦੇਖੋਗੇ ਦੇ ਆਰ ਗੁੱਡ ਨਿਊਜ਼ ਲਾਈਕ ਐਪਲ, ਐਪਲ ਇਜ਼ ਨਾਓ ਇਜ਼ ਆਲਸੋ ਇੰਟਰੋਡਿਊਸਿੰਗ ਕਿ ਤੁਸੀਂ ਆਪਣਾ ਫੋਨ ਲੋਕੀ ਜਿਹੜੇ ਬਾਏ ਨਹੀਂ ਕਰ ਸਕਦੇ ਲੀਜ਼ ਵੀ ਕਰ ਸਕਦੇ ਹੋ, ਜਿਸ ਤਰ੍ਹਾਂ ਕਾਰਾਂ ਲੀਜ਼ ਕਰਦੇ ਨੇ ਲੋਕ, ਉਸ ਤਰ੍ਹਾਂ ਆਪਣਾ ਜਿਹੜਾ ਹੈ ਇਹ ਹੈਂਡਸੈਟ ਫੋਨ ਜਿਹੜਾ ਹੈ ਉਹਨੂੰ ਲੀਜ਼ ਕਰਿਆ ਕਰਨਗੇ। ਔਰ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਹੈਗੀ ਹੈ ਡੈਫੀਨੇਟਲੀ ਇਨਫਿਊਜ਼ ਪੋਜ਼ਿਟਿਵ ਆਪਟੀਮਿਜ਼ਮ ਇਨ ਦੀ ਸਟਾਕ ਮਾਰਕੀਟ। ਲੇਕਿਨ ਟੈਕਨੋਲੋਜੀ 'ਚ ਹਜੇ ਵੀ ਤੁਸੀਂ ਕਹਿ ਸਕਦੇ ਹਾਂ ਕਿ ਨਰਵਸਨੈਸ ਹੈਗੀ ਆ, ਔਰ ਇਹ ਹਲੇ ਜਦ ਤੱਕ ਕਿ ਯੂਕਰੇਨ ਦੀ ਵਾਰ ਜਾਰੀ ਰਹੇਗੀ ਇਹ ਜਾਰੀ ਰਹੇਗੀ। ਔਰ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਯੂਕਰੇਨ ਵਾਰ ਹੈ ਸਟਾਰਟਡ ਅ ਕੋਲਡ ਵਾਰ। ਇਹ ਕੋਲਡ ਵਾਰ ਜਿਹੜਾ ਅਸੀਂ ਜਾਣਦੇ ਹਾਂ ਕਿ ਇਹ ਦੌਰ ਹੁੰਦਾ ਸੀ 1949 ਤੋਂ ਲੈ ਕੇ 1989 ਤੱਕ, 40 ਸਾਲ ਲਗਾਤਾਰ ਬਹੁਤ ਜ਼ਬਰਦਸਤ ਕੋਲਡ ਵਾਰ ਰਿਹਾ। ਇਹ ਇੱਕ ਕੋਲਡ ਵਾਰ ਦੀ ਸ਼ੁਰੂਆਤ ਵੀ ਹੈਗੀ ਹੈ। ਔਰ ਆਲਸੋ ਇਕਨੋਮਿਸਟ ਸੇਇੰਗ ਦਿਸ ਇਜ਼ ਐਂਡ ਆਫ ਗਲੋਬਲਾਈਜੇਸ਼ਨ ਆਲਸੋ। ਐਂਡ ਆਫ ਗਲੋਬਲਾਈਜੇਸ਼ਨ ਮੀਨਸ ਐਵਰੀ ਕੰਟਰੀ ਇਜ਼ ਬਿਕਮਿੰਗ ਸੈਲਫ ਰਿਲਾਇੰਟ, ਕੰਟਰੀਜ਼ ਆਰ ਸੇਇੰਗ ਵੀ ਡੋਂਟ ਹੈਵ ਟੂ ਡਿਪੈਂਡ ਔਨ ਅਦਰਸ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਪਲਾਈ ਚੇਨ ਈਵਨ ਇਹਦੇ ਅੰਦਰ ਕੋਵਿਡ ਦੇ ਅੰਦਰ ਕਿੰਨੀ ਇਫੈਕਟ ਹੋਈ ਸੀ। ਸੈਕਿੰਡ ਜਿਹੜੀ ਹੈ ਕਿ ਲੋਕਾਂ 'ਚ ਜਾਂ ਕੰਟਰੀਜ਼ 'ਚ ਆਪਸ 'ਚ ਜਿਹੜੀ ਹੇਟਰਡ ਫੀਲਿੰਗ ਇੰਨੀ ਹੋ ਚੁੱਕੀ ਹੈ ਕਿ ਉਹ ਕਹਿੰਦੇ ਕਿ ਅਸੀਂ ਦੂਸਰੇ ਕੰਟਰੀ ਦਾ ਸਮਾਨ ਯੂਜ਼ ਹੀ ਨਹੀਂ ਕਰਨਾ ਹੈਗਾ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਰਸ਼ੀਅਨ ਆਇਲ ਜਿਹੜਾ ਹੈ ਇਸ ਟਾਈਮ ਕੋਈ ਵੀ ਕੰਟਰੀ ਜਿਹੜਾ ਹੈ ਉਸ 'ਤੇ ਰਿਲਾਈ ਨਹੀਂ ਕਰਨਾ ਚਾਹੁੰਦਾ। ਔਰ ਉਸ 'ਤੇ ਹਾਲਾਂਕਿ ਕਿੰਨੀਆਂ ਭਾਰੀ ਸੈਂਕਸ਼ਨਸ ਹੈਗੀਆਂ ਨੇ। ਅਮੈਰੀਕਨਸ ਆਰ ਨਾਓ ਸੈਲਿੰਗ ਦੇਅਰ ਨੈਚੁਰਲ ਗੈਸ ਟੂ ਯੂਰਪ ਤਾਂ ਕਿ ਉਹਨਾਂ ਦੀ ਰਿਲਾਇੰਸ ਘਟੇ। ਕੈਨੇਡਾ ਇਜ਼ ਸੈਲਿੰਗ ਮੋਰ ਆਇਲ ਟੂ ਅਮੈਰੀਕਾ ਸੋ ਦੈਟ ਕਿ ਅਮੈਰੀਕਾ ਦੀ ਇਨਫਲੇਸ਼ਨ ਜਿਹੜੀ ਆ ਉਹ ਇਨ ਪਲੇਸ ਰਹੇ। ਹੈਵਿੰਗ ਸੈਡ ਆਲ ਦੀਸ ਥਿੰਗਸ, ਆਲ ਦੀਸ ਜੀਓਪੋਲੀਟੀਕਲ ਇਵੈਂਟਸ ਆਰ ਮੇਕਿੰਗ ਅ ਹਿਊਜ ਡਿਫਰੈਂਸ ਇੰਪੈਕਟ ਔਨ ਦੀ ਸਟਾਕ ਮਾਰਕੀਟ ਐਂਡ ਇਟ ਡੈਫੀਨੇਟਲੀ ਇੰਪੈਕਟ ਔਨ ਯੋਰ ਰਿਟਰਨਸ ਆਲਸੋ, ਜਿਹੜੇ ਤੁਸੀਂ ਪੈਸੇ ਇਨਵੈਸਟਮੈਂਟ ਕੀਤੇ ਹੁੰਦੇ ਨੇ। ਔਰ ਜੇਕਰ ਤੁਸੀਂ ਆਪਣੀ ਇਨਵੈਸਟਮੈਂਟ ਬਾਰੇ ਕੋਈ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੈ ਜਾਂ ਇਸ ਖਿੱਤੇ ਨੂੰ, ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਨਾ ਚਾਹੁੰਦੇ ਹੈ, ਵੀ ਆਰ ਫੁੱਲ ਸਰਵਿਸ ਬ੍ਰੋਕਰੇਜ ਕੰਪਨੀ, ਵੀ ਹੈਵ 4 ਆਫਿਸਿਸ ਅਕ੍ਰੋਸ ਕੈਨੇਡਾ, ਤੇ ਦੈਨ ਗਿਵ ਅਸ ਅ ਕਾਲ। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, 416-573-4798, ਪੰਜਾਬੀ 4-573-4798। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਸੋ ਮਚ ਸਰ। ਅਸੀਂ ਦੱਸ ਦਈਏ ਕਿ ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ ਹਰ ਹਫ਼ਤੇ ਤੁਹਾਡੇ ਲਈ ਇਕਨੋਮਿਕ ਸਟੋਪਸ਼ਾਟ ਪੇਸ਼ ਕਰਦੇ ਨੇ। ਜੇ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲਬਾਤ ਹੋਵੇ, ਵੈਲਥ ਕ੍ਰੀਏਸ਼ਨ ਦੀ, ਇੰਸ਼ੋਰੈਂਸ ਦੀ, ਤਾਂ ਇੰਸ਼ੋਰੈਂਸ ਡਿਪੋ ਤੇ ਸੁਰਿੰਦਰਪਾਲ ਜੀ ਨੂੰ ਯਾਦ ਰੱਖਣਾ। ਸਰ ਫੋਨ ਨੰਬਰ ਆਪਣਾ ਇੰਗਲਿਸ਼ ਔਰ ਪੰਜਾਬੀ 'ਚ ਇੱਕ ਵਾਰ ਫਿਰ ਦੇ ਦਿਓ।
ਸ਼ੋਰ ਜੀ, 416-573-4798 ਔਰ ਪੰਜਾਬੀ 'ਚ 416-573-4798 ਜੀ। ਥੈਂਕ ਯੂ ਜੀ।
ਥੈਂਕ ਯੂ ਸਰ, ਹੈਵ ਅ ਗੁੱਡ ਵੀਕਐਂਡ। ਥੈਂਕ ਯੂ, ਟੇਕ ਕੇਅਰ, ਬਾਏ। ਗੱਲਬਾਤ ਸਾਡੇ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸੁਰਜੀਤ ਜੀ ਤੁਹਾਡੀ ਕਾਲ ਅਗਲੀ ਹੈ, ਗ੍ਰੀਤੀ ਤੁਹਾਡੀ ਕਾਲ ਅਗਲੀ। ਮੈਨੂੰ ਸਿਰਫ ਤੁਸੀਂ 2-3 ਮਿੰਟ ਦੇ ਦਿਓ ਸਪੋਰਟਸ ਦੀ ਰਿਪੋਰਟ ਜਿਹੜੀ ਰਹਿ ਜਾਣੀ, ਨਹੀਂ ਤਾਂ ਉਹ ਮੈਂ ਜ਼ਰੂਰ ਪੇਸ਼ ਕਰ ਦੂੰ। ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਫਿਰ ਸਮਾਚਾਰ ਦੇ ਵਿੱਚ, ਜਿੱਥੇ ਅਸੀਂ ਤੁਹਾਡੇ ਲਈ ਕ੍ਰਿਕਟ ਦੀ ਰਿਪੋਰਟ ਲਗਾਤਾਰ ਪੇਸ਼ ਕਰ ਰਹੇ ਹਾਂ। ਤੁਸੀਂ ਆਸਟ੍ਰੇਲੀਆ ਔਰ ਪਾਕਿਸਤਾਨ ਦੀ ਗੱਲਬਾਤ ਸੁਣੀ ਆ, ਹੁਣ ਅਸੀਂ ਦੁਬਾਰਾ ਕ੍ਰਿਕਟ 'ਤੇ ਆਵਾਂਗੇ। ਲੇਕਿਨ ਪਹਿਲਾਂ ਜ਼ਰਾ ਅਸੀਂ ਸੌਕਰ ਦੀ ਗੱਲ ਜ਼ਰੂਰ ਕਰਨਾ ਚਾਹੁੰਦੇ ਹਾਂ। ਕਾਰਨ ਬੜਾ ਸਾਫ਼ ਹੈ, ਵਰਲਡ ਕੱਪ ਸੌਕਰ ਦੇ ਵਿੱਚ 1986 ਤੋਂ ਬਾਅਦ ਇਹ ਦੂਸਰਾ ਐਸਾ ਮੌਕਾ ਹੋਏਗਾ ਕਿ ਕੈਨੇਡਾ ਦੀ ਜਿਹੜੀ ਸੌਕਰ ਦੀ ਟੀਮ ਹੈ ਉਹ ਵਰਲਡ ਕੱਪ ਵਾਸਤੇ ਕੁਆਲੀਫਾਈ ਕਰ ਸਕਦੀ ਹੈ। ਹਾਲਾਂਕਿ ਕੋਸਟਾਰੀਕਾ ਦੇ ਨਾਲ ਹਾਰ ਤੋਂ ਬਾਅਦ ਥੋੜ੍ਹਾ ਝਟਕਾ ਜ਼ਰੂਰ ਲੱਗਾ, ਲੇਕਿਨ ਕੈਨੇਡਾ ਦੇ ਚਾਂਸਿਸ ਹਜੇ ਵੀ ਕਾਫ਼ੀ ਬ੍ਰਾਈਟ ਨੇ। ਕੈਨੇਡਾ ਸੰਡੇ ਨੂੰ ਮੁਕਾਬਲਾ ਕਰ ਰਿਹਾ ਹੈਗਾ ਜਮਾਇਕਾ ਦੇ ਨਾਲ, ਔਰ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਹੀ BMO ਸਟੇਡੀਅਮ ਦੇ ਵਿੱਚ ਮੁਕਾਬਲਾ ਹੋਣਾ ਹੈ। ਜੇ ਕੈਨੇਡਾ ਜਮਾਇਕਾ ਨੂੰ ਹਰਾ ਦਿੰਦਾ ਹੈ ਜਾਂ ਡਰਾ ਵੀ ਕਰ ਦਿੰਦਾ ਹੈ ਤਾਂ ਕੈਨੇਡਾ ਵਰਲਡ ਕੱਪ ਵਾਸਤੇ ਕੁਆਲੀਫਾਈ ਕਰ ਜਾਏਗਾ। ਕੈਨੇਡਾ ਕੋਲ ਇਸ ਵੇਲੇ ਕਰਨ ਜੇ ਅਸੀਂ ਸਟੈਂਡਿੰਗ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਪੁਆਇੰਟਸ ਨੇ। ਕੈਨੇਡਾ ਪੁਆਇੰਟਸ ਟੇਬਲ ਸਭ ਤੋਂ ਉੱਪਰ ਹੈ 25 ਪੁਆਇੰਟ ਲੈ ਕੇ, ਔਰ ਗੋਲ ਡਿਫਰੈਂਸ਼ੀਅਲ ਵੀ ਆਪਣੇ ਕੋਲ 13 ਗੋਲ ਡਿਫਰੈਂਸ਼ੀਅਲ ਵੀ ਹੈਗਾ, ਜਿਹਦੀ ਬਦੌਲਤ ਕਿ ਕੈਨੇਡਾ ਦੇ ਚਾਂਸਿਸ ਕਾਫ਼ੀ ਬ੍ਰਾਈਟ ਨੇ। ਦੂਸਰੇ ਨੰਬਰ 'ਤੇ ਅਮਰੀਕਾ ਹੈ, ਤੀਸਰੇ ਨੰਬਰ 'ਤੇ ਮੈਕਸੀਕੋ, ਚੌਥੇ ਨੰਬਰ 'ਤੇ ਕੋਸਟਾਰਿਕਾ, ਪਨਾਮਾ, ਪੰਜਵੇਂ ਨੰਬਰ 'ਤੇ ਸੈਲਵਾਡੋਰ, ਛੇਵੇਂ ਨੰਬਰ ਦੇ ਉੱਤੇ ਔਰ 7ਵੇਂ ਨੰਬਰ ਦੇ ਉੱਤੇ ਇਸ ਵੇਲੇ ਜਮਾਇਕਾ, ਜਿਹਨੂੰ ਕਿ ਕੈਨੇਡਾ ਜੇ ਸੰਡੇ ਨੂੰ ਹਰਾ ਦਿੰਦਾ ਜਾਂ ਡਰਾ ਵੀ ਕਰਦਾ ਅਤੇ ਕੁਆਲੀਫਾਈ ਕਰ ਸਕਦਾ। ਹੁਣ ਰਸ ਜਿਹੜਾ ਹੈ ਉਹ 8ਵੇਂ ਨੰਬਰ ਦੇ ਉੱਤੇ ਇਸ ਵੇਲੇ ਮੌਜੂਦ ਹੈ। ਦੂਸਰੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਇਟਲੀ ਦੀ, ਜਿੱਥੇ ਕਿ ਹਾਲ ਹੀ ਦੇ ਵਿੱਚ ਇਟਲੀ ਦੁਆਰਾ ਯੂਰੋ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ, ਲੇਕਿਨ ਉਸ ਦੇ ਫੌਰਨ ਬਾਅਦ ਨਾਰਥ ਮੈਸੇਡੋਨੀਆ ਤੋਂ ਹਾਰ ਗਿਆ, 1-0 ਤੋਂ ਜਿਹੜਾ ਇਟਲੀ ਦੀ ਟੀਮ ਹਾਰ ਗਈ, ਜਿਸ ਦੇ ਕਾਰਨ ਕਿ ਵਰਲਡ ਕੱਪ ਦੇ ਵਿੱਚ ਜਿਹੜਾ ਹੈਗਾ ਉਹ ਮਿਸ ਕਰੇਗਾ। ਔਰ ਜਿਹੜੇ ਇਟਾਲੀਅਨ ਸੌਕਰ ਫੈਨਸ ਨੇ ਉਹ ਕਹਿ ਰਹੇ ਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ, ਵੀ ਆਰ ਡਿਸਟਰੋਇਡ, ਵੀ ਆਰ ਬ੍ਰੋਕਨ। ਸੋ ਇਹਦੇ ਨਾਲ ਇਟਲੀ ਦੇ ਜਿਹੜੇ ਸੌਕਰ ਫੈਨਸ ਨੇ ਉਹ ਕਾਫ਼ੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਨੇ।
ਹੁਣ ਆਉਂਦੇ ਹਾਂ ਵੁਮਨ ਕ੍ਰਿਕਟ ਵਰਲਡ ਕੱਪ ਦੇ, ਵੁਮਨ ਕ੍ਰਿਕਟ ਵਰਲਡ ਕੱਪ ਦੇ ਵਿੱਚ ਕੀ ਸਥਿਤੀ ਹੈ? ਵੁਮਨ ਕ੍ਰਿਕਟ ਵਰਲਡ ਕੱਪ ਦੇ ਵਿੱਚ ਜਿਹੜਾ ਪਹਿਲਾਂ ਪੁਆਇੰਟਸ ਟੇਬਲ ਦੇਖ ਲਈਏ, ਕਿਉਂਕਿ ਇੱਥੋਂ ਸਾਨੂੰ ਕਾਫੀ ਚੀਜ਼ਾਂ ਕਲੀਅਰ ਹੋਣਗੀਆਂ। ਵੁਮਨ ਕ੍ਰਿਕਟ ਵਰਲਡ ਕੱਪ ਦੇ ਜੇ ਅਸੀਂ ਪੁਆਇੰਟਸ ਟੇਬਲ ਦੇਖਦੇ ਹਾਂ ਤਾਂ ਜਿਹੜੀ ਟੀਮ ਕੁਆਲੀਫਾਈ ਕਰ ਚੁੱਕੀ ਹੈਗੀ ਹੈ, ਸਭ ਤੋਂ ਪਹਿਲਾਂ ਉਹਦਾ ਜ਼ਿਕਰ ਕਰ ਦਿੰਦੇ ਹਾਂ, ਆਸਟ੍ਰੇਲੀਆ ਦੀ ਜਿਹੜੀ ਵੁਮਨ ਟੀਮ ਹੈਗੀ ਆ ਉਹ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰ ਗਈ ਹੈ। ਪੁਆਇੰਟਸ ਟੇਬਲ ਤੁਹਾਡੇ ਸਾਹਮਣੇ, ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੁਆਇੰਟਸ ਟੇਬਲ ਦੇ ਵਿੱਚ 7 ਦੇ 7 ਮੈਚ ਜਿੱਤ ਕੇ ਆਸਟ੍ਰੇਲੀਆ ਦਾ ਸ਼ਾਨਦਾਰ ਪ੍ਰਦਰਸ਼ਨ, 14 ਪੁਆਇੰਟ ਲੈ ਕੇ ਸੈਮੀਫਾਈਨਲ ਵਿੱਚ ਕੁਆਲੀਫਾਈ ਕਰ ਚੁੱਕੀ ਹੈ। ਦੂਸਰੇ ਨੰਬਰ ਦੇ ਉੱਤੇ ਸਾਊਥ ਅਫਰੀਕਾ ਦੀ ਟੀਮ ਹੈ, ਤੀਸਰੇ ਨੰਬਰ ਦੇ ਉੱਤੇ ਵੈਸਟ ਇੰਡੀਜ਼, ਚੌਥੇ ਨੰਬਰ ਦੇ ਉੱਤੇ ਇੰਗਲੈਂਡ ਔਰ ਇੰਡੀਆ 5ਵੇਂ ਨੰਬਰ ਤੇ ਹੈ। ਨਿਊਜ਼ੀਲੈਂਡ ਦੀ ਟੀਮ ਜਿਹੜੀ ਆ ਉਹ 6ਵੇਂ ਨੰਬਰ ਤੇ ਆ। ਹੁਣ ਮੈਚ ਸਾਰਿਆਂ ਕੋਲ ਇੱਕ ਇੱਕ ਬਾਕੀ ਨੇ, ਹਾਲਾਂਕਿ ਬੰਗਲਾਦੇਸ਼ ਦੀ ਟੀਮ 7ਵੇਂ ਨੰਬਰ ਤੇ ਆ ਔਰ ਪਾਕਿਸਤਾਨ ਦੀ ਟੀਮ 8ਵੇਂ ਨੰਬਰ ਤੇ ਆ। ਬੰਗਲਾਦੇਸ਼ ਔਰ ਪਾਕਿਸਤਾਨ ਦੇ ਮੈਚ ਵੀ ਬਾਕੀ ਨੇ, ਪਰ ਉਹਦਾ ਨਤੀਜਿਆਂ ਦੇ ਉੱਤੇ ਕੋਈ ਅਸਰ ਨਹੀਂ ਪਏਗਾ। ਇੰਡੀਆ ਦੀ ਜਿਹੜੀ ਵੁਮਨ ਕ੍ਰਿਕਟ ਟੀਮ ਹੈ, ਵਰਲਡ ਕੱਪ ਦੇ ਵਿੱਚ ਉਹਨਾਂ ਦਾ ਹੁਣ ਅਗਲਾ ਮੁਕਾਬਲਾ, ਅਗਲਾ ਔਰ ਆਖਰੀ ਮੁਕਾਬਲਾ ਜਿਹੜਾ ਇੰਡੀਆ ਦਾ ਹੈਗਾ ਉਹ ਸੰਡੇ ਨੂੰ ਹੋਏਗਾ, ਸੰਡੇ ਰਾਤ ਟੋਰੋਂਟੋ ਟਾਈਮ ਦੇ ਮੁਤਾਬਿਕ, ਸੰਡੇ ਰਾਤ 9 ਵਜੇ। ਸੋ ਜਿੱਥੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਮਾਫ਼ ਕਰਨਾ, ਸੈਟਰਡੇ ਰਾਤ 9 ਵਜੇ। ਸੋ ਸੈਟਰਡੇ ਰਾਤ ਨੂੰ 9 ਵਜੇ ਇੰਡੀਆ ਵਰਸਿਸ ਸਾਊਥ ਅਫਰੀਕਾ ਵੁਮਨ ਟੀਮ ਦਾ ਜਿਹੜਾ ਮੁਕਾਬਲਾ ਹੋਏਗਾ। ਸੋ ਹੁਣ ਇੱਥੇ ਅਸੀਂ ਗੱਲ ਕਰੀਏ ਕਿ ਜੇ ਇੰਡੀਆ ਦੀ ਜਿਹੜੀ ਟੀਮ ਹੈ ਸਾਊਥ ਅਫਰੀਕਾ ਨੂੰ ਹਰਾ ਦਿੰਦੀ ਹੈ ਤਾਂ ਫਿਰ ਸੈਮੀਫਾਈਨਲ 'ਚ ਕੁਆਲੀਫਾਈ ਕਰ ਜਾਏਗੀ। ਜੇ ਮੀਂਹ ਪੈਣ ਦੇ ਕਾਰਨ ਇੰਡੀਆ ਔਰ ਸਾਊਥ ਅਫਰੀਕਾ ਦਾ ਮੈਚ ਡਰੋ ਵੀ ਹੋ ਜਾਂਦਾ, ਨਹੀਂ ਹੁੰਦਾ ਮੈਚ, ਇੱਕ ਇੱਕ ਪੁਆਇੰਟ ਮਿਲਦਾ, ਤਾਂ ਵੀ ਇੰਡੀਆ ਦੀ ਟੀਮ ਜਿਹੜੀ ਹੈ ਉਹ ਅੱਗੇ ਕੁਆਲੀਫਾਈ ਕਰ ਜਾਏਗੀ। ਜੇ ਇੰਡੀਆ ਦੀ ਟੀਮ ਜਿਹੜੀ ਹੈ ਸਾਊਥ ਅਫਰੀਕਾ ਦੀ ਟੀਮ ਤੋਂ ਹਾਰ ਜਾਂਦੀ ਹੈ ਤਾਂ ਫਿਰ ਇੰਡੀਆ ਨੂੰ ਉਮੀਦ ਕਰਨੀ ਪਏਗੀ ਕਿ ਬੰਗਲਾਦੇਸ਼ ਦੀ ਟੀਮ ਜਿਹੜੀ ਹੈ ਉਹ ਇੰਗਲੈਂਡ ਦੀ ਟੀਮ ਨੂੰ ਹਰਾਏ। ਸੋ ਇਹ 3 ਤਰੀਕੇ ਦੇ ਨਾਲ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਜਿਹੜੀ ਹੈ ਉਹ ਸੈਮੀਫਾਈਨਲ ਦੇ ਵਿੱਚ ਕੁਆਲੀਫਾਈ ਕਰ ਸਕਦੀ ਹੈ। ਔਰ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਕੁਝ ਹੋਰ ਖਬਰਾਂ ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਹੁਣ ਕਾਲ ਜ਼ਰੂਰ ਆਉਂਦੀ ਕਰ ਲਏ। ਸੁਰਜੀਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ ਸੁਰਜੀਤ ਸਿੰਘ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਲਾਈਨ ਡਿਸਕਨੈਕਟ ਹੋ ਗਈ ਹੈ, ਜਾਂ ਤੁਹਾਡਾ ਫੋਨ ਮਿਊਟ ਤੇ ਹੈ। ਗਰੀਸ਼ ਜੀ, ਤੁਸੀਂ ਆਉਂਦੇ ਰਹੋ। ਗਰੀਸ਼ ਜੀ, ਨੈਕਸਟ ਕਾਲ, ਗੋ ਅਹੈਡ
ਜੀ। ਜਦੀਪ ਜੀ, ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ ਸਰ।
ਯੁਧੁਰ ਜੀ, ਤੁਸੀਂ ਨਿਊਜ਼ ਸ਼ੇਅਰ ਕੀਤੀ ਹੈ ਵੀ ਭਗਵੰਤ ਮਾਨ ਸਾਹਿਬ ਮੋਦੀ ਸਾਹਿਬ ਕੋਲ ਗਏ ਆ। ਯੁਧੁਰ ਜੀ, ਕੁਐਸਚਨ ਨਹੀਂ ਤੁਹਾਡਾ ਕਰਨਾ ਬਣਦਾ, ਕਿਉਂਕਿ ਜਿਹੜੀ ਫਰੀ ਵੇ ਦੀ ਪੋਲੀਟਿਕਸ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਕੀਤੀ ਹੈ, ਹੁਣ ਗੱਲ ਆਪਾਂ ਕੱਲ ਵੀ ਕਰ ਸੀ, ਵਿਜ਼ਨ ਕੋਈ ਹੈ ਨਹੀਂ, ਇਹਦੇ ਪੋਲੀਟਿਕਸ ਕਰਨੀ ਬਹੁਤ ਈਜ਼ੀ ਹੋ ਗਈ ਜੀ। ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਪ੍ਰੀ ਪੋਸਟ ਇਲੈਕਸ਼ਨ ਤੋਂ ਪਹਿਲਾਂ ਵੀ ਵਾਅਦੇ ਕਰੀ, ਚਲੋ 1000 ਦੇ ਦਾਂਗੇ, 2000 ਦੇ ਦਾਂਗੇ, ਸੈਂਟਰ ਤੋਂ ਜਾ ਕੇ ਆਪਾਂ ਫੰਡ ਮੰਗ ਲਈਏ। ਇਟਸ ਵੈਰੀ ਈਜ਼ੀ ਵੇ ਟੂ ਗੈਟ ਰੂਲ ਕਰਨਾ ਅਤੇ ਉਸ ਤੋਂ ਬਾਅਦ ਫੰਡ ਮੰਗਣੇ, ਕਿਉਂਕਿ ਪਲਾਨ ਤੇ ਕੋਈ ਹੈ ਨਹੀਂ। ਹੁਣ ਕੁਐਸਚਨ ਕਰਨਾ ਸਾਡੀ ਗਲਤੀ ਹੈ, ਕਿਉਂਕਿ ਅਸੀਂ ਮੈਂਡੇਟ ਦਿੱਤਾ 92 ਸੀਟਾਂ ਦਿੱਤੀਆਂ, ਪੈਸੇ ਉਹ ਚਾਹੇ ਸੈਂਟਰ ਚੋਂ ਲੈਣ ਚਾਹੇ ਜਿੱਥੋਂ ਮਰਜ਼ੀ ਲੈਣ, ਪਰ ਉਹਨਾਂ ਨੇ ਹੁਣ ਜਿਹੜਾ 16 ਅਪ੍ਰੈਲ ਨੂੰ ਚੈੱਕ ਵੰਡਣੇ ਆ ਅਬਵ 18 ਜਿਹੜੀ ਲੇਡੀਜ਼ ਆ ਪੰਜਾਬ ਦੀਆਂ, ਉਹ ਜਿਹੜੇ ਫੰਡ ਉਹ ਸੈਂਟਰ ਤੋਂ ਹੀ ਆਉਣੇ ਆ, ਤੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੇ ਜਿਹੜੇ ਫੰਡ ਸੈਂਟਰ ਕੋਲ ਜਾ ਕੇ ਮੰਗੇ ਆ ਉਹ ਬਿਲਕੁਲ ਸਹੀ ਮੰਗੇ ਆ, ਕਿਉਂਕਿ ਹੋਰ ਕੋਈ ਇਹਨਾਂ ਕੋਲ ਪਲਾਨ ਹੈ ਨਹੀਂ ਵੀ ਆਪਾਂ GST ਤੋਂ ਕਿੱਦਾਂ ਸੇਵ ਕਰਨਾ ਜਾਂ ਟੈਕਸ ਤੋਂ ਕਿੱਦਾਂ ਸੇਵ ਕਰਕੇ ਆਪਾਂ ਲੋਕਾਂ ਨੂੰ ਥੋੜੀ ਜਿਹੀ ਹੈਲਪ ਦੇਣੀ ਹੈ, ਉਹ ਕੋਈ ਇਹਨਾਂ ਕੋਲ ਪਲਾਨ ਹੈ ਨਹੀਂ। ਇਸ ਲਈ ਸੈਂਟਰ ਕੋਲ ਪੈਸੇ ਮੰਗਣੇ ਬਿਲਕੁਲ ਸਹੀ ਆ, ਕਿਉਂਕਿ ਵਾਅਦੇ ਇਹਨਾਂ ਨੇ ਫਰੀ ਵੇ ਦੀ ਪੋਲੀਟਿਕਸ ਕੀਤੀ ਉਹ ਇੱਦਾਂ ਹੀ ਹੋਣੇ ਆ। ਔਰ ਦੂਸਰੀ ਗੱਲ ਯੁਧਵੀਰ ਜੀ, IPL ਕੱਲ ਸ਼ੁਰੂ ਹੋ ਰਿਹਾ, ਸਿੱਧਾ ਹੀ ਕੁਐਸਚਨ ਹੋਏਗਾ, ਪੰਜਾਬ ਦੀ ਟੀਮ ਪਹਿਲੇ ਚਾਰ ਤੇ ਜਾ ਰਹੀ ਹੈ ਕਿ ਨਹੀਂ?
ਦੋਨੋਂ ਪੁਆਇੰਟ ਤੋਂ ਵਾਰੀ ਵਾਰੀ ਜ਼ਿਕਰ ਕਰ ਦਿੰਦਾ। ਦੇਖੋ, ਜਿਸ ਤੱਕ ਤੇ ਪਹਿਲਾ ਪੁਆਇੰਟ ਹੈ, ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਵੀ ਵਿਜ਼ਨ ਜਿਹੜਾ ਉਹ ਕਿਤੇ ਨਾ ਕਿਤੇ ਮਿਸਿੰਗ ਨਜ਼ਰ ਆ ਰਿਹਾ, ਔਰ ਉਹ ਹੁਣ ਕਾਫੀ ਹੱਦ ਤੱਕ ਕਲੀਅਰ ਹੋ ਗਿਆ। ਕੇਜਰੀਵਾਲ ਸਾਹਿਬ ਦਾ ਪੰਜਾਬ ਲਈ ਤਿਆਰੀ ਨਹੀਂ ਸੀ ਇਹਨਾਂ ਦੀ, ਪੰਜਾਬ ਲਈ, ਪੰਜਾਬ ਦੇ ਵਿੱਚ ਇਹਨਾਂ ਨੂੰ ਸਰਕਾਰ ਆ ਗਈ ਹੈ, ਬਹੁਤ ਚੰਗੀ ਗੱਲ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਈ ਫੈਸਲੇ ਇਹਨਾਂ ਦੇ ਬੜੇ ਵਧੀਆ ਨੇ, ਪਹਿਲੀ ਚੀਜ਼ ਤੇ ਬੰਦੇ ਇਮਾਨਦਾਰ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਮਾਨਦਾਰੀ ਨਾਲ ਕੰਮ ਚਲਾਉਣਗੇ ਇਹ। ਜਿਹੜਾ ਕੋਈ ਬੰਦਾ ਕੋਈ ਖਰਾਬ ਵੀ ਨਿਕਲਿਆ ਵਿੱਚੋਂ ਤੇ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ ਉਹਨੂੰ ਬਖਸ਼ਣਗੇ ਨਹੀਂ। ਸੋ ਇਹ ਪਹਿਲਾ ਬਹੁਤ ਵਧੀਆ ਪੁਆਇੰਟ ਹੈ, ਮੈਂ ਦੁਬਾਰਾ ਬਾਰ ਬਾਰ ਇਹਨੂੰ ਹਾਈਲਾਈਟ ਕਰ ਰਿਹਾ, ਕਿਉਂਕਿ ਇਹ ਬੇਸਿਕ ਕ੍ਰਾਈਟੀਰੀਆ ਜੋ ਪਹਿਲਾਂ ਲਾਗੂ ਨਹੀਂ ਸੀ ਹੁੰਦਾ, ਵਿਦ ਅਟਮੋਸਟ ਰਿਸਪੈਕਟ ਮੈਂ ਬੋਲ ਰਿਹਾ ਕਿ ਇਹ ਕਿਤੇ ਨਾ ਕਿਤੇ ਲਾਗੂ ਕਰਨ ਦੇ ਵਿੱਚ ਇੰਨਾ ਨਹੀਂ ਸੀ ਠੀਕ ਤਰ੍ਹਾਂ ਕੰਮ ਕਰਦੇ ਪਹਿਲੀਆਂ ਸਰਕਾਰਾਂ, ਜਿਹਦੇ ਕਾਰਨ ਕਿ ਉਹਨਾਂ ਨੂੰ ਟ੍ਰਬਲ ਆਉਂਦੀ ਸੀਗੀ। ਇਹਨਾਂ ਦੇ ਬਾਰੇ ਪੱਕੀ ਗੱਲ ਹੈ ਕਿ ਜਿਹੜਾ ਕੋਈ ਬੰਦਾ ਇਮਾਨਦਾਰ ਨਹੀਂ ਹੋਏਗਾ ਉਹਨੂੰ ਇਹ ਬਾਹਰ ਕੱਢ ਦੇਣਗੇ। ਸੋ ਦਿਸ ਇਜ਼ ਗੁੱਡ ਥਿੰਗ, ਇਹ ਸਵਾਗਤ ਹੈ ਇਸ ਗੱਲ ਦਾ, ਔਰ ਮੈਨੂੰ ਬੜਾ ਮਜ਼ਾ ਆ ਰਿਹਾ। ਮੈਂ ਇਸ ਵੀਕਐਂਡ ਤੇ ਦੁਬਾਰਾ ਵੀ ਦੇਖਣਾ ਹੈਗਾ, ਲੰਬਾ ਸੈਸ਼ਨ ਹੁੰਦਾ ਤਾਂ ਹੋਰ ਜ਼ਿਆਦਾ ਵਧੀਆ ਦੇਖਦੇ, ਕਿਉਂਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਲਾਈਵ ਬ੍ਰੌਡਕਾਸਟ ਹੁੰਦਾ ਉਹਦੇ ਨਾਲ ਮਜ਼ਾ ਆਉਂਦਾ ਕਿ ਤੁਹਾਨੂੰ ਪਤਾ ਲੱਗਦਾ ਵੀ ਕਿਹੜਾ, ਕਿਉਂਕਿ ਮੇਰਾ ਤਾਂ ਇੱਕੋ ਕ੍ਰਾਈਟੀਰੀਆ ਸਰ ਉਹ ਹੈਗਾ ਕੰਪੀਟੈਂਸ, ਔਰ ਅਸੀਂ ਫਿਰ ਤੁਹਾਨੂੰ ਉਹ ਫਿਰ ਮਜ਼ਾ ਆਉਂਦਾ ਉਹ ਸਾਰੀ ਰਿਪੋਰਟਿੰਗ ਕਰਨ ਦਾ, ਸਾਨੂੰ ਵੀ ਤੁਹਾਡੇ ਤੱਕ ਪਹੁੰਚਦੇ ਕਰਨ ਦਾ ਕਿ ਆਹ ਗੱਲਬਾਤ ਹੋ ਰਹੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ। ਸੋ ਜਿਹੜੀ ਲਾਈਵ ਬ੍ਰੌਡਕਾਸਟ ਹੈ ਇਹਦੇ ਲਈ ਮੈਂ ਖਾਸ ਸ਼ੁਕਰਗੁਜ਼ਾਰ ਹਾਂ ਕੇਜਰੀਵਾਲ ਸਾਹਿਬ ਦਾ ਔਰ ਭਗਵੰਤ ਮਾਨ ਸਾਹਿਬ ਦਾ, ਆਮ ਆਦਮੀ ਪਾਰਟੀ ਸਰਕਾਰ ਦਾ, ਜਿਨ੍ਹਾਂ ਨੇ ਲਾਈਵ ਬ੍ਰੌਡਕਾਸਟ। ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਜਿਹੜੇ ਲੋਕ ਇਲੈਕਟ ਕਰਕੇ ਗਏ ਨੇ, ਔਰ ਫਿਰ ਖੁੱਲ੍ਹਾ ਖੁੱਲ੍ਹਾ ਹੁੰਦਾ ਨਾ, ਤੁਸੀਂ ਵੀ ਦੇਖ ਰਹੇ ਹੋ, ਅਸੀਂ ਵੀ ਦੇਖ ਰਹੇ ਹਾਂ, ਸਾਰੇ ਦੇਖ ਰਹੇ ਆ। ਸੋ ਲਾਈਵ ਬ੍ਰੌਡਕਾਸਟ ਬੜੀ ਚੰਗੀ ਗੱਲ ਹੈ। ਹਾਂ, ਹੁਣ ਗੱਲ ਕਰਦੇ ਹਾਂ ਅਸਲ ਮੁੱਦੇ ਦੀ ਕਿ ਇਹਨਾਂ ਦੀ ਜਿਹੜੀ ਤਿਆਰੀ ਸੀਗੀ ਉਹ ਨਹੀਂ ਸੀਗੀ ਸਰ। ਇਹ ਤਾਂ ਸਾਫ ਇਸ ਮਾਮਲੇ 'ਚ ਐਕਸਪੋਜ਼ ਹੋ ਗਏ ਨੇ, ਔਰ ਹੁਣ ਵੀ ਗਲਤੀਆਂ ਕਰ ਰਹੇ ਨੇ। ਤੁਹਾਡੀ ਤਿਆਰੀ ਪਹਿਲਾਂ ਨਹੀਂ ਸੀਗੀ, ਤੁਸੀਂ ਹੁਣ 10 ਬੰਦਿਆਂ ਨਾਲ ਕੰਮ ਚਲਾ ਰਹੇ ਹੋ, ਬਾਕੀ MLA ਕੀ ਕਰਨੇ ਆ? ਜਾ ਕੇ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਪਿੰਡਾਂ 'ਚ ਬੈਠੋ, ਜਾ ਕੇ ਮੰਜੇ ਡਾਲੋ, ਚਾਹ ਪੀਓ, ਲੋਕਾਂ ਨੂੰ ਮਿਲੋ। ਪੁਰਾਣੇ ਵੇਲੇ ਇੱਦਾਂ ਹੁੰਦਾ ਸੀਗਾ, ਉਹ ਸਰ ਉਹਨਾਂ ਨੂੰ ਪਿੰਡਾਂ 'ਚ ਬੈਠ ਕੇ ਚਾਹ ਪਿਲਾਉਣ ਨੂੰ ਥੋੜ੍ਹੀ ਮੰਜੇ ਡਾ ਕੇ ਇਹ ਕੰਮ ਕਰਨ ਲਈ ਥੋੜ੍ਹੀ ਲੈ ਕੇ, ਤੁਸੀਂ 10 ਬੰਦੇ ਤੁਸੀਂ ਇਲੈਕਟ ਲੈ ਕੇ ਆਏ ਹੋ ਕੈਬਨਿਟ 'ਚ, ਹੋਰ ਬੰਦੇ ਫਟਾਫਟ 7-8 ਜਿਹੜੇ ਹੋਰ ਲਿਆਉਣੇ ਉਹ ਲਾਓ, ਸਗੋਂ ਹੋਰ ਜ਼ਿੰਮੇਵਾਰੀਆਂ ਲਗਾਓ। ਕਮੇਟੀ ਤੁਸੀਂ ਬਣਾਈਆਂ ਨੇ, ਹੋਰ ਜ਼ਿੰਮੇਵਾਰੀਆਂ ਲਗਾਓ MLA ਦੀਆਂ। ਫਾਸਟ ਟਰੈਕ 'ਤੇ ਕੰਮ ਹੋਣਾ ਚਾਹੀਦਾ, ਪੰਜਾਬ ਕ੍ਰਾਈਸਿਸ ਵਰਗੀ ਸਿਚੁਏਸ਼ਨ 'ਚ ਹੈ। ਕੇਜਰੀਵਾਲ ਸਾਹਿਬ ਦੇ ਮੈਂ ਕਿੰਨੇ ਇੰਟਰਵਿਊ ਸੁਣੇ ਨੇ ਜਿੱਥੇ ਕੇਜਰੀਵਾਲ ਸਾਹਿਬ ਕਹਿੰਦੇ 30,000 ਕਰੋੜ ਤਾਂ ਜੀ ਨਿਕਲ ਗਿਆ ਸੈਂਡ ਮਾਫੀਆ 'ਚੋਂ, 14,000 ਕਰੋੜ ਨਿਕਲ ਗਿਆ ਲਿਕਰ ਮਾਫੀਆ ਤੋਂ, ਇਹ ਦੋਹਾਂ ਜਗ੍ਹਾ ਤੋਂ 54,000 ਕਰੋੜ ਦਾ ਤਾਂ ਮੈਂ ਤੁਹਾਡਾ ਇੰਤਜ਼ਾਮ ਕਰ ਦਿੱਤਾ। ਇਹ ਕੇਜਰੀਵਾਲ ਸਾਹਿਬ ਨੇ ਕਿੰਨੀ ਜਗ੍ਹਾ ਕਿਹਾ, ਆਪਾਂ ਸਾਰਿਆਂ ਨੇ ਸੁਣਿਆ। ਉਹ ਹੁਣ 54,000 ਕਰੋੜ ਜੇ ਉਹਨਾਂ ਨੇ ਇੰਤਜ਼ਾਮ ਕਰ ਦਿੱਤਾ ਸੀ, ਉਹ 54,000 ਕਰੋੜ ਹੁਣ 50,000 ਕਰੋੜ ਮੰਗਣ ਦੀ ਕੀ ਲੋੜ ਪੈ ਗਈ ਤੁਹਾਨੂੰ? ਤੁਸੀਂ ਇੰਤਜ਼ਾਮ, ਇਹ ਅਸੀਂ ਬਾਰ ਬਾਰ ਇਹੀ ਤਾਂ ਗੱਲ ਕਰ ਰਹੇ ਸੀ ਕਿ ਮੈਨੀਫੈਸਟੋ ਨਹੀਂ ਹੈ, ਅਸੀਂ ਗਰੰਟੀਆਂ ਕਰ ਰਹੇ ਹਾਂ। ਮੈਨੀਫੈਸਟੋ ਫੁੱਲੀ ਕੋਸਟਡ ਹੁੰਦਾ। ਅਸੀਂ ਕੈਨੇਡਾ ਦੇ ਵਿੱਚ ਇੱਥੇ ਉਸ ਲੀਡਰ ਨੂੰ ਬਾਰ ਬਾਰ ਸਵਾਲ ਕਰਦੇ ਹਾਂ ਕਿ ਤੁਹਾਡਾ ਜੀ ਫੁੱਲੀ ਕੋਸਟਡ ਮੈਨੀਫੈਸਟੋ ਨਹੀਂ ਆਇਆ, ਦੱਸੋ ਤੁਸੀਂ ਤੁਹਾਡਾ ਫੁੱਲੀ ਕੋਸਟਡ ਮੈਨੀਫੈਸਟੋ ਮਤਲਬ ਵੀ ਇਕੱਲਾ ਇਕੱਲਾ ਡਾਲਰ ਜਿਹੜਾ ਤੁਸੀਂ ਕਹਿੰਦੇ ਹੋ ਖਰਚਣਾ ਆਇਆ ਆਊਗਾ ਕਿੱਥੋਂ, ਉਹ ਦੱਸੋ। ਇਹ ਤਾਂ ਮੈਨੀਫੈਸਟੋ ਨਹੀਂ ਜਾਰੀ ਕੀਤਾ, ਹਵਾ 'ਚ ਗੱਲਾਂ ਕਰ ਦਿੱਤੀਆਂ ਅਤੇ ਇੰਟਰਵਿਊ 'ਚ ਬੈਠਿਆਂ 30,000 ਕਰੋੜ ਜੀ ਮੈਂ ਇੱਥੋਂ ਸੈਂਡ ਮਾਫੀਆ 'ਚੋਂ, ਲੈਂਡ ਮਾਫੀਆ 'ਚੋਂ ਕੱਢ ਲਾਂਗਾ 14,000 ਕਰੋੜ, ਲਿਕਰ ਮਾਫੀਆ 'ਚੋਂ ਜਾਣਾ 54,000 ਕਰੋੜ ਦਾ ਮੈਂ ਇੰਤਜ਼ਾਮ ਕਰਤਾ ਤੁਹਾਡਾ, ਉਹ ਕਿੱਥੇ ਹੈ ਹੁਣ ਉਹ 54,000 ਕਰੋੜ ਜਿਹੜਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਇੰਤਜ਼ਾਮ ਕਰ ਦਿੱਤਾ? ਸੋ ਵਿਜ਼ਨ ਕੋਈ ਨਹੀਂ ਹੈ। ਇਹ ਭਗਵੰਤ ਮਾਨ ਸਾਹਿਬ ਕੋਲ ਤਾਂ ਸਰਪੰਚ ਦਾ ਵਿਜ਼ਨ ਨਹੀਂ ਹੈ, ਮੈਂ ਤਾਂ ਖੁੱਲ੍ਹ ਕੇ ਆਉਂਦੀ ਹਾਂ ਬੋਲ ਰਿਹਾ। ਬਹੁਤ ਬੰਦੇ ਨਾਰਾਜ਼ ਹੋਣਗੇ, ਕਈ ਬੰਦੇ ਖੁਸ਼ ਵੀ, ਉਹ ਕਹਿੰਦੇ ਗੱਲ ਤੁਹਾਡੀ ਠੀਕ ਹੈ, ਪਰ ਜਿਹਨੂੰ ਨਹੀਂ ਸਮਝ ਆ ਰਹੀ ਉਹ ਥੋੜ੍ਹੇ ਚਿਰ ਨੂੰ ਸਮਝ ਆ ਜਾਊਗੀ। ਅੱਜ ਗੱਲ ਨੋਟ ਕਰ ਲੈਣਾ, ਭਗਵੰਤ ਮਾਨ ਸਾਹਿਬ ਕੋਲ ਸਰਪੰਚ ਦਾ ਵੀ ਵਿਜ਼ਨ ਨਹੀਂ ਹੈ ਇਸ ਬੰਦੇ ਕੋਲ, ਠੀਕ ਹੈ, ਇਮਾਨਦਾਰ ਹੈ, ਦਲੇਰ ਹੈ, ਲੇਕਿਨ ਤੁਸੀਂ ਬੰਦੇ ਤਾਂ ਲੈ ਕੇ ਆਓ, ਜਾਂ ਤੁਸੀਂ 2-4 ਡਿਪਟੀ ਚੀਫ ਮਿਨਿਸਟਰ ਵਧੀਆ ਲਾਉਂਦੇ, 2-4 ਲਾ ਲੈਂਦੇ, ਤਨਖਾਹਾਂ ਘਟਾ ਦਿੱਤੀਆਂ ਮੈਂ, ਇੱਕ ਠੀਕ ਹੈ, ਇਹਦੇ ਨਾਲ ਕੋਈ ਖਜ਼ਾਨਾ ਥੋੜ੍ਹੀ ਭਰ ਜਾਣਾ ਤੁਹਾਡਾ। ਪੰਜਾਬ ਨੂੰ ਜਿਸ ਦਿਸ਼ਾ ਸਿੰਬੋਲਿਜ਼ਮ 'ਚ ਪੈ ਗਏ ਨੇ, ਅਸੀਂ ਭਗਤ ਸਿੰਘ ਜੀ ਦੇ ਬੁੱਤ ਲਾਉਣੇ, ਬਹੁਤ ਚੰਗੀ ਗੱਲ ਹੈ, ਤੁਸੀਂ ਉੱਥੇ ਯੂਥ ਨਸ਼ੇ ਕਰ ਕਰ ਮਰੀ ਜਾ ਰਿਹਾ, ਉੱਥੇ ਗੈਂਗਸਟਰ ਕਬੱਡੀ ਗਰਾਊਂਡ 'ਚ ਜਾ ਕੇ ਉੱਥੇ ਕਤਲ ਕਰ ਦਿੰਦੇ ਨੇ, ਅੱਧੇ ਇੱਕ ਮਨਕੀਰੇ ਤੌਲਾ ਕਰਕੇ ਪੰਜ ਤੁਹਾਡੇ ਕਲਾਕਾਰ ਭੱਜੇ ਫਿਰਦੇ ਨੇ ਜੀ, ਗੋਲੀਆਂ ਚੱਲ ਰਹੀਆਂ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਉੱਥੇ ਕੀ ਹੋ ਰਿਹਾ। ਤੁਹਾਨੂੰ ਇਹ ਰੈਵੋਲਿਊਸ਼ਨਰੀ ਸੋਚ ਲੈਣੀ ਪਏਗੀ, ਫਿਰ ਕੰਮ ਦੇ ਵਿੱਚ ਤਬਦੀਲੀ ਹੋਏਗੀ।
ਯੁੱਧਵੀਰ ਜੀ,
ਹਾਂਜੀ ਹਾਂਜੀ,
ਹੈਲੋ ਯੁੱਧਵੀਰ ਜੀ, ਦੇਖੋ ਗੱਲ ਪਤਾ ਕੀ, ਇਮਾਨਦਾਰੀ ਦੀ ਗੱਲ ਤੇ ਮੈਂ ਬਾਅਦ ਚੋਂ ਆਉਣਾ। ਜਿਹੜਾ ਤੁਸੀਂ ਗੱਲ ਕਰੇ ਨਾ ਭਗਤ ਸਿੰਘ ਨੂੰ, ਉਹਨੂੰ ਸਾਰਾ ਯੂਥ ਆਈਕਨ ਮੰਗਦਾ ਭਗਤ ਸਿੰਘ ਨੂੰ, ਉਹ ਕੀ ਨਹੀਂ ਹੈ, ਬਸ ਜਦੋਂ ਭਗਵੰਤ ਮਾਨ ਸਾਹਿਬ ਗੱਲ ਕਰਦੇ ਉਹ ਕਰਦੇ ਇਮੋਸ਼ਨਲ ਬਲੈਕਮੇਲ। ਹੁਣ ਇਮਾਨਦਾਰੀ ਦੀ ਗੱਲ ਕੀਤੀ ਆ, ਤੁਹਾਨੂੰ ਮੈਂ ਯੁੱਧਵੀਰ ਜੀ 2 ਸਾਲ ਪਹਿਲਾਂ ਜਦੋਂ ਵਿਜੇ ਪ੍ਰਤਾਪ ਦੀ ਪਾਰਟੀ ਤੋਂ ਆਏ ਸੀਗੇ, ਮੈਂ ਕਿਹਾ ਕੇਜਰੀਵਾਲ ਸਾਹਿਬ ਨੂੰ ਜਿਹੜੀ ਇਨਸਿਕਿਉਰਿਟੀ ਆ ਨਾ, ਉਹ ਬਹੁਤ ਕਿਤੇ, ਜਾਂ ਡਿਕਟੇਟਰਸ਼ਿਪ ਕਹਿ ਲਈਏ, ਉਹ ਬਹੁਤ ਹਾਵੀ ਹੈ ਕੇਜਰੀਵਾਲ ਸਾਹਿਬ ਤੇ। ਇਸ ਲਈ ਹੁਣ ਕਮੂਰ ਵਿਜੇ ਪ੍ਰਤਾਪ ਨੂੰ ਸਾਈਡਲਾਈਨ ਕਰਤਾ, ਇਮਾਨਦਾਰ ਕਿੱਥੇ ਗਈ? ਉਹ ਬੰਦੇ ਇਮਾਨਦਾਰ ਨਹੀਂ ਸੀਗੇ, ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਸੀਗੀ ਲਾਅ ਐਂਡ ਆਰਡਰ ਕਿੱਦਾਂ ਸੰਭਾਲਣਾ ਪੰਜਾਬ ਦਾ, ਉਹਨਾਂ ਨੂੰ ਤੇ ਕੇਜਰੀਵਾਲ ਸਾਹਿਬ ਨੇ ਸਾਈਡਲਾਈਨ ਕਰਤਾ, ਕਿਉਂਕਿ
ਨਹੀਂ ਉਹ ਤੋਂ ਇਹਨਾਂ ਦਾ ਵੱਸ ਨਹੀਂ ਚੱਲਿਆ। ਉਹ ਤੁਸੀਂ ਦੇਖੀ ਹੈ ਨਾ ਕੁਰਸੀ ਕਿੱਥੇ ਲੱਗੀ ਹੈ ਕੌਣ ਵਿਜੇ ਪ੍ਰਤਾਪ ਹੋਣਾ ਦੀ। ਮੈਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ, ਮੈਂ ਕਿਹਾ ਜੀ ਤੁਸੀਂ ਉੱਥੇ ਕੰਮ ਕਰਦੇ ਪਏ ਸੀਗੇ, ਕੁੰਵਰ ਵਿਜੇ ਪ੍ਰਤਾਪ ਹੋਣਾ ਦੀਆਂ ਤਸਵੀਰਾਂ ਸਾਡੇ ਕੋਲ ਪਹੁੰਚ ਗਈਆਂ ਨੇ, ਜਿਹਦੇ ਵਿੱਚ ਕਿ ਉਹ ਭਗਵੰਤ ਮਾਨ ਸਾਹਿਬ ਨੂੰ ਜਾ ਕੇ ਚਿੱਠੀ ਦਿੱਤੀ ਹੈ, ਕਿ ਭਾਈ ਸਾਹਿਬ ਆਹ ਬੇਅਦਬੀ ਦਾ ਮਾਮਲਾ ਹੈ, ਆਹ ਸਾਰਾ ਕੁਛ ਅਸੀਂ ਕੀਤਾ ਹੋਇਆ, ਇਹਦੇ 'ਤੇ ਅਸੀਂ ਆਹ ਕੰਮ ਕਰੀਏ, ਔਰ ਤੁਹਾਨੂੰ ਅਸੀਂ ਹੋਰ ਕਨਫਰਮਡ ਇਨਫੋਰਮੇਸ਼ਨ ਦੇ ਦਿੰਦੇ ਹਾਂ। ਪਿਛਲੀ ਵਾਰ ਜਦੋਂ ਬੇਅਦਬੀ ਦਾ ਮਾਮਲਾ ਸੀ, ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਪਾਰਟੀ ਬਣਾਇਆ ਸੀਗਾ, ਠੀਕ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ, ਉਸ ਵੇਲੇ ਇਹਨਾਂ ਨੇ ਇਹਨਾਂ ਨੂੰ ਪਾਰਟੀ ਬਣਾਇਆ ਸੀਗਾ ਉਸ ਮਾਮਲੇ 'ਚ ਅਦਾਲਤ ਦੇ ਵਿੱਚ, ਕਿ ਤੁਸੀਂ ਪਾਰਟੀ ਬਣੋ। ਇਸ ਵਾਰ ਇਹਨਾਂ ਨੇ ਕਿਹਾ ਕਿ ਤੁਸੀਂ ਕੋ ਐਪਲੀਕੈਂਟ ਬਣੋ, ਵੀ ਮੈਂ ਵੀ ਐਪਲੀਕੇਸ਼ਨ ਲਗਾ ਰਿਹਾ, ਮੇਰੇ ਨਾਲ ਪੰਜਾਬ ਸਰਕਾਰ, ਜੇ ਤੁਸੀਂ ਵਾਕਈ ਸੋਲਵ ਕਰਨਾ ਬੇਅਦਬੀ ਦਾ ਮਾਮਲਾ, ਤੇ ਉਹ ਤੁਸੀਂ ਕੋ ਪੰਜਾਬ ਸਰਕਾਰ ਹੁਣ ਪਾਰਟੀ ਨਾ ਬਣੇ, ਇਕੱਲੀ ਕੋ ਐਪਲੀਕੈਂਟ ਬਣੇ ਨਾਲ। ਉਹ ਚਿੱਠੀ ਆ ਮੇਰੇ ਕੋਲ, ਚਿੱਠੀ ਪਈ ਹੋਇਆ ਇਸ ਵੇਲੇ ਮੇਰੇ ਕੋਲ, ਚਿੱਠੀ ਪਈ ਹੈ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਭਗਵੰਤ ਮਾਨ ਉਹਨਾਂ ਨੇ ਯੋਗੀ ਆਦਿੱਤਿਆਨਾਥ ਵੀ ਖੜਾ ਕਰ ਲਿਆ। ਬੀਜੇਪੀ ਤਾਂ ਗਰੋ ਕਰ ਰਹੀ ਹੈ ਕਿ ਉਹਨਾਂ ਨੇ ਕਾਂਗਰਸ ਦਾ ਫਾਰਮੂਲਾ ਨਹੀਂ ਵਰਤਿਆ ਕਿ ਜੋ ਕੁਛ ਕਰੇਗਾ ਗਾਂਧੀ ਪਰਿਵਾਰ ਨਹੀਂ। ਕੇਜਰੀਵਾਲ ਸਾਹਿਬ, ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਇਹ ਸ਼ਖਸ ਰਾਜ ਕਰਨਗੇ ਅਗਲੇ 100 ਸਾਲ ਤੱਕ ਦੇਸ਼ ਦੇ ਉੱਤੇ, ਰਾਜ ਕਰ ਸਕਦੇ ਨੇ, ਕਿਉਂਕਿ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕਮਾਲ ਦੀਆਂ ਇਹਨਾਂ ਦੋਨਾਂ ਦੇ ਅੰਦਰ ਹੀ, ਕੇਜਰੀਵਾਲ ਸਾਹਿਬ ਦੇ ਅੰਦਰ ਵੀ ਅਤੇ ਭਗਵੰਤ ਮਾਨ ਸਾਹਿਬ ਦੇ ਅੰਦਰ। ਜਿਹੜੀ ਚੰਗੀ ਚੀਜ਼ ਆਪਾਂ ਚੰਗੀ ਕਹਾਂਗੇ, ਇਮਾਨਦਾਰੀ ਅਤੇ ਦਮੇਰੀ ਦੋਨੋਂ ਕਾਇਮ ਨੇ, ਪੂਰੇ ਦੋਨੋਂ ਜਣੇ ਪੂਰੇ ਕਾਇਮ ਨੇ। ਹੁਣ ਜਿਹੜੀ ਤੀਸਰੀ ਚੀਜ਼, ਜਦ ਦੇਖੋ ਗੱਲ ਸੁਣੋ, ਇਮਰਾਨ ਖਾਨ ਸਾਹਿਬ ਇਮਾਨਦਾਰ ਹੈ, ਦਮੇਰ ਹੈ, ਪਰ ਨਵਾਂ ਪਾਕਿਸਤਾਨ ਨਹੀਂ ਬਣਾ ਸਕੇ। ਕਿਉਂ ਨਹੀਂ ਬਣਾ ਸਕੇ ਇਮਰਾਨ ਖਾਨ ਸਾਹਿਬ? ਕੋਈ ਵਿਜ਼ਨ ਕੋਈ ਨਹੀਂ ਹੈ, ਕਦੇ ਆਰਮੀ ਨਾਲ ਲੜਾਈ ਕਰਨੀ, ਆਈ ਐੱਸ ਆਈ ਦਾ ਬੰਦਾ ਮੈਂ ਲਗਾਉਣਾ, ਆਈ ਐੱਸ ਆਈ ਦਾ ਹੈੱਡ ਮੈਂ। ਕੋਨਸਟੀਟਿਊਸ਼ਨਲੀ ਠੀਕ ਹੈ ਇਮਰਾਨ ਖਾਨ ਸਾਹਿਬ ਦਾ ਇਖਤਿਆਰ ਹੈ, ਲੇਕਿਨ ਤੁਹਾਨੂੰ ਪਤਾ ਹੈ ਤੁਹਾਨੂੰ ਜਿਹੜੇ ਬੰਦੇ ਲੈ ਕੇ ਆਏ ਆ, ਤੁਹਾਨੂੰ ਇਹੀ ਬੰਦੇ ਲੈ ਕੇ ਆਏ, ਆਰਮੀ ਤੁਹਾਨੂੰ ਲੈ ਕੇ ਆਈ ਹੈ। ਹੁਣ ਤੁਸੀਂ ਆਰਮੀ ਦੇ ਨਾਲ ਲੜਾਈ ਲੜਨ ਲੱਗੇ ਹੋ, ਕਿੱਦਾਂ ਲੜ ਲਓਗੇ ਆਰਮੀ ਨਾਲ? ਆਰਮੀ ਨੂੰ ਨਾਲ ਲੈ ਕੇ ਚੱਲਣਾ ਪਏਗਾ। ਅੱਛਾ ਛੱਡੋ ਪਾਕਿਸਤਾਨ ਦੀ ਗੱਲ, ਆਪਾਂ ਇੱਧਰ ਆ ਜਾਂਦੇ ਮੁੱਦੇ 'ਤੇ ਆਓ। ਇਸੇ ਤਰ੍ਹਾਂ ਇਹਨਾਂ ਕੋਲ ਜੇ ਤੁਸੀਂ ਬੰਦੇ, ਤੁਸੀਂ ਪੈਨ ਇੰਡੀਆ ਗਰੋਥ ਕਰਨੀ ਹੈ, ਕੇਜਰੀਵਾਲ ਸਾਹਿਬ ਨੂੰ ਤਾਂ ਇਸ ਵੇਲੇ 10 ਨਹੀਂ 50 ਬੰਦੇ ਚਾਹੀਦੇ ਨੇ, 50 ਬੰਦੇ ਚਾਹੀਦੇ ਨੇ। ਕੱਲੇ ਰਾਘਵ ਚੱਡੂ ਨੇ, ਹਰਿਆਣੇ 'ਚ ਕੀ ਕਰ ਲਿਆ ਸੀਗਾ, ਅਤੇ ਰਾਘਵ ਚੱਡੂ ਨੇ ਹੁਣ ਹਿਮਾਚਲ 'ਚ ਕੀ ਤੀਰ ਮਾਰ ਲੈਣਾ, ਅਸੀਂ ਵੀ ਦੇਖ ਲਾਂਗੇ। ਉਹ ਲੋਕ ਚੇਂਜ ਲਈ ਤਿਆਰ ਸੀਗੇ, ਉਹ ਤਾਂ ਰਾਘਵ ਚੱਡਾ ਦੇ ਸਿਰ ਐਵੇਂ ਸਿਹਰਾ ਪਾਈ ਜਾਂਦੇ ਹੋ। ਮੈਂ ਤਾਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਕਹਿੰਦਾ ਵੀ ਲੋਕਾਂ ਨੂੰ, ਸਰਪੰਚ ਨੂੰ ਨਹੀਂ ਸੀ ਪਤਾ ਵੀ ਵੋਟਾਂ ਕਿਹਨੂੰ ਪੈਣੀ ਹੈ। ਮੈਨੂੰ ਬੜਾ ਮਜ਼ੇਦਾਰ ਗੱਲ ਲੱਗੀ ਪ੍ਰਗਟ ਸਿੰਘ ਦੀ, ਉਹ ਜ਼ਿੰਦਗੀ ਭਰ ਨਹੀਂ ਭੁੱਲੇਗੀ। ਇੱਥੇ ਤਾਂ ਰਾਘਵ ਚੱਡਾ ਨੇ ਸਭ ਕਰ ਦਿੱਤਾ। ਰਾਘਵ ਚੱਡਾ ਕੀ ਚੀਜ਼ ਹੈ ਭਾਈ? ਰਾਘਵ ਚੱਡਾ ਕੀ ਚੀਜ਼ ਹੋਈ? ਸਾਰਾ ਕੁਛ ਹੁਣ ਰਾਘਵ ਚੱਡਾ ਹੀ ਉਹ ਬਣਾਤਾ ਜੀ, ਖਜ਼ਾਨਚੀ ਵੀ ਹੈਗਾ। ਰਾਘਵ ਚੱਡਾ ਹਰਿਆਣੇ 'ਚ ਵੀ ਕਰ ਦੇਗਾ, ਰਾਘਵ ਚੱਡਾ ਹਿਮਾਚਲ 'ਚ ਵੀ, ਰਾਘਵ ਚੱਡਾ ਗੁਜਰਾਤ ਦੇ ਵਿੱਚ ਵੀ ਕਰ ਦੇਗਾ, ਰਾਘਵ ਚੱਡਾ ਰਾਜ ਸਭਾ ਦਾ ਮੈਂਬਰ ਵੀ ਹੈ। ਭਾਈ ਸਾਹਿਬ ਕੀ ਮਤਲਬ ਹੁਣ ਰਾਘਵ ਚੱਡਾ ਹੀ ਹੋ ਗਿਆ ਸਾਰਾ ਕੁਛ? ਇਟ ਇਜ਼ ਅ ਵੋਟ ਫੋਰ ਚੇਂਜ। ਲੋਕ ਤੰਗ ਆ ਗਏ ਸੀ ਅਕਾਲੀ ਦਲ ਤੋਂ, ਕਾਂਗਰਸ ਤੋਂ। ਭਾਈ ਸਾਹਿਬ 20 ਸਾਲ ਤੁਹਾਨੂੰ ਦੇਖ ਲਿਆ, ਤੁਹਾਡੇ ਮੂਹਰੇ ਜੁੜੇ ਹੱਥ, ਸਾਨੂੰ ਤੁਸੀਂ ਨਹੀਂ ਚਾਹੀਦੇ। ਦਿਸ ਵਾਜ਼ ਦਾ ਐਟੀਟਿਊਡ, ਇਹ ਸਾਫ਼ ਨਜ਼ਰ ਆ ਰਿਹਾ ਸੀਗਾ, ਇਹ ਵੀਰ ਨਜ਼ਰ ਆ ਰਹੀ ਸੀ ਸਾਫ਼। ਸੋ ਇਹਦੇ ਵਿੱਚ ਵੋਟ ਫੋਰ ਚੇਂਜ ਸੀਗਾ, ਉਹ ਵੋਟ ਫੋਰ ਚੇਂਜ ਉਹ ਇੰਨਾ ਜ਼ਿਆਦਾ ਸੀਗਾ, ਇਹਦਾ ਅਨੁਮਾਨ ਨਾ ਮੰਨੀ ਸੀ ਨਾ ਕਿਸੇ ਹੋਰ ਨੂੰ ਸੀਗਾ। ਮੈਂ ਤਾਂ ਖੁਦ ਕਹਾਂਗਾ ਵੀ ਆਮ ਆਦਮੀ ਪਾਰਟੀ ਨੂੰ ਅਸੀਂ 55 ਸੀਟਾਂ ਦੇ ਰਹੇ ਸੀ, ਸਾਡਾ ਤਾਂ ਔਨ ਰਿਕਾਰਡ ਆ ਸਾਰਾ ਕੁਛ। ਮੇਰੇ ਮੁਤਾਬਿਕ ਵੀ ਬਣਨੀ ਸਰਕਾਰ ਇਹਨਾਂ ਦੀ ਸੀਗੀ, ਪਰ 92 ਸੀਟਾਂ ਵਾਲੀ ਗੱਲ ਇਹ ਕਿਸੇ ਨੂੰ ਨਹੀਂ ਸੀ ਪਤਾ, ਇਹ ਤਾਂ ਪਿੰਡ ਦੇ ਸਰਪੰਚ ਨੂੰ ਨਹੀਂ ਪਤਾ ਸੀ, ਪ੍ਰਗਟ ਸਿੰਘ ਦੇ ਕਹਿਣ ਨੂੰ। ਹੁਣ ਤੁਹਾਡੇ ਕੋਲ ਵੋਟ ਫੋਰ ਚੇਂਜ ਦੇ ਕਾਰਨ ਸਰਕਾਰ ਆ ਗਈ ਹੈ, ਜੇ ਨਹੀਂ ਕੁਛ ਕਰੋਗੇ, ਚੇਂਜ ਨਹੀਂ ਲਿਆਓਗੇ, ਜੇ ਆਹੀ ਸਿੰਬੋਲਿਜ਼ਮ 'ਚ ਪੈ ਗਏ, ਇਹਦੀ ਤਨਖਾਹ ਥੋੜ੍ਹੀ ਜਿਹੀ ਘਟਾ ਦਾਂਗੇ, ਇਹ ਕਰ ਦਾਂਗੇ। ਸਰ ਤੁਸੀਂ ਜਿਹੜੀਆਂ ਸਕੀਮਾਂ ਅਨਾਊਂਸ ਕੀਤੀਆਂ ਹੈ, ਉਹ ਸਕੀਮਾਂ ਦੇ ਲਾਗੂ ਮਤਲਬ ਹੀ ਕੋਈ ਨਹੀਂ ਲਾਗੂ ਹੋ ਜਾਣਗੀਆਂ, ਮਤਲਬ ਹੀ ਕੋਈ ਨਹੀਂ। ਅਸੀਂ ਦੇ ਬੰਦੇ ਕਹਿ ਰਹੇ ਹਾਂ 1000 ਰੁਪਇਆ ਤੁਸੀਂ ਮਹੀਨੇ ਦਾ ਦੇਣਾ ਹੈ, ਤੁਹਾਡੀ ਆਪਣੀ ਕੈਲਕੂਲੇਸ਼ਨ, ਤੁਸੀਂ 10,000 ਕਰੋੜ ਤਾਂ ਤੁਸੀਂ ਕਹਿੰਦੇ, ਮੇਰੀ ਕੈਲਕੂਲੇਸ਼ਨ 12,000 ਕਰੋੜ ਕਹਿੰਦੀ ਹੈ। ਚਲੋ ਮੈਂ ਕੇਜਰੀਵਾਲ ਸਾਹਿਬ, ਤੁਸੀਂ ਜਗ੍ਹਾ, ਅਸੀਂ ਤਾਂ ਸਾਰੀ ਰਿਕਾਰਡਿੰਗ ਸਾਡੇ ਕੋਲ ਪਈ ਹੈ, ਤੁਸੀਂ ਜਗ੍ਹਾ ਜਗ੍ਹਾ ਕਿਹਾ ਵੀ 10,000 ਕਰੋੜ ਦਾ ਉਹ ਖਰਚਾ ਆਏਗਾ। ਚਲੋ ਤੁਹਾਡੇ ਕਹਿਣ ਦਾ ਉਹ ਕਿੱਥੋਂ ਲੈ ਕੇ ਆਉਣਾ 10,000 ਕਰੋੜ? ਤੁਸੀਂ ਦੱਸੋ ਨਾ ਕਿੱਥੋਂ ਲੈ ਕੇ ਆਉਣਾ? ਬਜਟ ਤੁਹਾਡਾ ਘਾਟੇ 'ਚ ਹੈ। ਹੁਣ ਤੁਸੀਂ ਮਿੰਤਾ ਕਰ ਰਹੇ ਹੋ, ਸਿੱਧੂ ਸਾਹਿਬ ਵਾਲਾ ਵਰਡ ਨਹੀਂ ਮੈਂ ਯੂਜ਼ ਕਰਨਾ ਚਾਹੁੰਦਾ, ਸਿੱਧੂ ਸਾਹਿਬ ਨੇ ਤਾਂ ਸਿੱਧਾ ਹੀ ਕਹਿ ਤਾ ਭੀਖ ਮੰਗਣ ਪਹੁੰਚ ਕੇ ਕਟੋਰਾ ਲੈ ਕੇ ਉੱਥੇ ਮੋਦੀ ਸਾਹਿਬ ਕੋਲ, ਪਰ ਮੰਗੋ ਕੋਈ ਗੱਲ ਨਹੀਂ। ਪਰ ਪਹਿਲਾਂ ਤੁਸੀਂ ਕਹਿੰਦੇ ਸੀ ਸਾਡੇ ਕੋਲ ਪੈਸੇ ਹੈ, ਹੁਣ ਕਿੱਥੇ ਹੈ ਪੈਸੇ ਤੁਹਾਡੇ ਕੋਲ? ਉਹਦਾ ਤੁਸੀਂ ਜਵਾਬ ਦਿਓ। ਨੈਕਸਟ ਕਾਲ ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਯੁਧਵੀਰ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ
ਯੁਧਵੀਰ ਜੀ, ਤੁਹਾਡੀਆਂ ਗੱਲਾਂ ਸੁਣ ਰਹੇ ਹਾਂ, ਅੱਛੀਆਂ ਵੀ ਲੱਗਦੀਆਂ, ਕੁਛ ਨਹੀਂ ਵੀ ਲੱਗਦੀਆਂ, ਟੂ ਬੀ ਆਨੈਸਟ, ਕਿਉਂਕਿ ਮੈਂ ਕਿਸੇ ਦੀ ਫੇਵਰ 'ਚ ਨਹੀਂ ਹੈਗਾ, ਨਾ ਮੇਰਾ ਉੱਥੇ ਕੋਈ ਲੈਣਾ ਦੇਣਾ, ਨਾ ਮੈਨੂੰ ਇੰਨੀ ਨੌਲੇਜ ਹੀ ਹੈ, ਲੇਕਿਨ ਕੁਸ਼ਚਨ ਹਾਂ ਜਾਂ ਜ਼ਰੂਰ, ਮੇਰੀ ਆਦਤ ਹੈ ਕਿ ਮੈਂ ਗੱਲ ਘੁਮਾ ਕੇ ਨਹੀਂ ਕਰਦਾ, ਸੇ ਫੋਰ ਕਰ ਲੈਂਦਾ। ਯੁਧਵੀਰ ਜੀ, ਐਸਾ ਕੀ ਹੋਇਆ ਔਰ ਹੈਪਨ ਕਿ ਨੋ ਡਾਊਟ ਮੈਂ ਮੰਨਦਾ, ਦੇਖੋ ਪਹਿਲੀ ਗੱਲ ਮੈਂ ਇਸ ਗੱਲ ਨੂੰ ਖੁਦ ਹੀ ਕਬੂਲ ਕਰਦਾ ਕਿ ਭਗਵੰਤ ਮਾਨ ਸਾਹਿਬ ਜਿਹੜੇ ਹੈਗੇ ਆ, ਉਹਨਾਂ ਕੋਲ ਵਿਜ਼ਨ ਨਹੀਂ, ਉਹਨਾਂ ਕੋਲ ਨੌਲੇਜ ਨਹੀਂ ਹੈਗੀ, ਕਿਉਂਕਿ ਟੇਕਸ ਟਾਈਮ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ। ਹੁਣ ਮੈਂ ਤੁਹਾਨੂੰ ਜਿੰਦਾ ਮਿਸਾਲ ਦਿੰਦਾ, ਤੁਹਾਡੇ ਚੈਨਲ ਦੀ ਤੁਹਾਡੇ ਹੋਸਟ ਹੈਗੇ ਆ ਅਰਵਿੰਦ ਖੋਸਲਾ ਜੀ, ਜਦ ਉਹ ਆਏ ਸੀ, ਤੁਸੀਂ ਪੁਰਾਣੇ ਸਾਰੇ ਆਪਣੇ ਪ੍ਰੋਗਰਾਮ ਕੱਢ ਕੇ ਵੇਖ ਲਓ, ਉਹਨਾਂ ਦੇ ਹੋਸਟ ਕਰਨ ਤੇ ਉਦੋਂ ਤੇ ਹੁਣ 'ਚ ਕਿੰਨਾ ਫਰਕ ਆ। ਉਹ ਕੋਈ ਜੰਮਦੇ ਨਹੀਂ ਸੀ ਸਿੱਖੇ, ਟੇਕਸ ਟਾਈਮ। ਕੀ ਐਸੀ ਗੱਲ ਹੋਈ ਜਿਹੜੀ ਤੁਹਾਡੇ ਮਨ ਦੇ ਵਿੱਚ ਇੱਕਦਮ ਹੀ ਇੰਨੀ ਨੈਗੇਟਿਵਿਟੀ ਪੈਦਾ ਹੋ ਗਈ ਆਮ ਆਦਮੀ ਪਾਰਟੀ ਦੇ ਲਈ? ਮੈਂ ਮੰਨਦਾ ਕਿ ਉਹ ਉਹਨਾਂ ਨੂੰ ਕੁਛ ਵੀ ਨਹੀਂ, ਜੋ ਵੀ ਉਹਨਾਂ ਨੇ ਕਿਹਾ ਉਹ ਨਹੀਂ ਸ਼ਾਇਦ ਕਰ ਸਕਣਗੇ, ਇਸ ਗੱਲ ਨੂੰ ਵੀ ਮੰਨਦਾ। ਜੇ ਤੁਸੀਂ ਮੋਦੀ ਸਾਹਿਬ ਤੋਂ ਜ਼ਿਆਦਾ ਐਕਸਪੀਰੀਅੰਸ ਤਾਂ ਕੋਈ ਨਹੀਂ ਨਾ, ਮੋਦੀ ਸਾਹਿਬ ਹੁਣ ਸੈਕਿੰਡ ਟਰਮ 'ਚੋਂ ਵੀ 14 'ਚ ਆਏ ਸੀ, ਹਜੇ ਤੱਕ ਉਹਨਾਂ ਦਾ 15 ਨਾਲ ਵਿਸ਼ਵਾਸ ਨਹੀਂ ਆਇਆ। ਭਗਵੰਤ ਮਾਨ ਜੁਮਾ ਜੁਮਾ ਸਰਕਾਰ ਬਣਾਈ ਆ, ਉਹ ਤੋਂ ਅਸੀਂ ਕਹਿ ਰਹੇ ਹਾਂ ਜੀ ਸਾਨੂੰ 1000 ਦੇ ਦੂਗਾ, ਉਹ ਕਰ ਦੂਗਾ। ਕੀਤੀ ਜਿਹੜੀ ਤੁਹਾਨੂੰ ਇੱਕਦਮ ਸਡਨਲੀ ਸਾਰੀ ਨੈਗੇਟਿਵਿਟੀ ਦੀ ਗੱਲਾਂ ਜੀ, ਪਹਿਲਾਂ ਤਾਂ ਤੁਸੀਂ ਕਦੀ ਗੱਲ ਨਹੀਂ ਸੀ ਕੀਤੀ, ਕਿਉਂਕਿ ਉਹ ਤੁਹਾਨੂੰ ਵੀ ਪਤਾ ਕਿ ਇਹ ਸਰਕਾਰ ਇੰਨਾ ਕੁਛ ਨਹੀਂ ਕਰ ਸਕੇਗੀ ਜਿੰਨਾ ਇਹਨਾਂ ਨੇ ਕਿਹਾ। ਔਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕੋਈ ਵੀ ਪੋਲੀਟੀਸ਼ੀਅਨ ਕਿਹਾ ਜਾਂ ਨਹੀਂ ਹੈਗਾ ਜਿਹੜਾ ਝੂਠ ਨਾ ਬੋਲਦਾ ਹੋਵੇ। ਤੁਸੀਂ ਆਪਣੇ ਇੱਥੇ ਦੇਖ ਲਓ ਹੁਣ ਜਿਹੜਾ ਸਮਝੌਤਾ ਹੋਇਆ ਐਨ ਡੀ ਪੀ ਐਂਡ ਲਿਬਰਲ ਦਾ, ਤੁਹਾਡੇ ਖਿਆਲ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਕਿ ਇਹ ਡੈਂਟਲ ਫਾਰਮਾਸੀਅਲ ਇਹ ਸਾਰਾ ਕੁਛ ਲਾਗੂ ਹੋ ਜਾਵੇਗਾ ਨਾ? ਇੱਥੇ ਵੀ ਉਹੀ ਗੱਲ ਹੋਣੀ ਹੈ ਜਿਹੜੀ ਭਗਵੰਤ ਸਾਹਿਬ ਨੇ ਕੀਤੀ ਆ। ਤੇ ਮੇਰਾ ਮਤਲਬ ਵੀ ਇਹ ਥੋੜ੍ਹੀ ਜੇ ਐਕਸਪਲੇਨ ਕਰ ਸਕੋ ਪਲੀਜ਼, ਆਈ ਐਪਰੀਸ਼ੀਏਟ, ਸੋਰੀ ਮੈਂ ਤੁਹਾਨੂੰ ਜੇ ਮੇਰੀ ਗੱਲ ਤੁਹਾਨੂੰ ਕੋਈ ਬੁਰੀ ਲੱਗੀ ਹੋਵੇ ਮੈਂ ਤੁਹਾਤੋਂ ਮਾਫ਼ੀ ਮੰਗਦਾ ਉਸ ਗੱਲ ਦੀ। ਜੇ ਤੁਸੀਂ ਇਹਦਾ ਜਵਾਬ ਦੇਵੋ ਤਾਂ ਆਖਿਰ ਵਜ੍ਹਾ ਕੀ ਆ? ਬਸ ਬਸ ਰਹੋ ਜੇ ਆਪਾਂ ਉਹਨਾਂ ਨੂੰ ਚਾਂਸ ਦੇ ਤਾ ਹੋਏ ਤਾਂ ਉਹਨਾਂ ਨੂੰ ਪਰਖੋ ਵੀ ਕੀ ਹੋਵੇਗਾ ਜ਼ਿਆਦਾ ਤੋਂ ਜ਼ਿਆਦਾ ਯੁੱਧ ਵੀ ਸੀ ਵੀ ਲੋਕ ਅਸੀਂ ਤਾਂ ਇਹੀ ਕਰਨਗੇ ਕਿ ਇਹ ਜ਼ਿੰਦਗੀ 'ਚ ਕਦੀ ਭੁੱਲਣਗੇ ਨਹੀਂ, ਪਰ ਤੁਸੀਂ ਇਹ ਦੱਸੋ ਕਿ ਵਕਤ ਰਹੋ, ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਥੈਂਕ ਯੂ, ਮੈਂ ਸੁਣ ਰਿਹਾ ਤੁਹਾਨੂੰ।
ਥੈਂਕ ਯੂ, ਬਿਲਕੁਲ ਜੀ। ਦੇਖੋ ਪਹਿਲੀ ਚੀਜ਼ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਕੋਈ ਵੀ ਪੋਲੀਟੀਕਲ ਪਾਰਟੀ ਹੈ, ਕੋਈ ਪੋਲੀਟੀਕਲ ਪਾਰਟੀ ਹੈ ਔਰ ਖਾਸ ਕਰ ਜਿਹੜੀ ਸਰਕਾਰ ਹੈ, ਸਵਾਲ ਸਾਡੇ ਸਰਕਾਰ ਤੋਂ ਹੀ ਹੋਣਗੇ। ਸੋ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ 'ਚ, ਮੈਂ ਪਹਿਲਾਂ ਦੁਬਾਰਾ ਦੁਹਰਾ ਦਿਆਂ ਵੀ ਜਿਹੜੀ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਹੋਣਗੀਆਂ ਅਸੀਂ ਚੰਗੀਆਂ ਕਹਾਂਗੇ। ਮੈਂ ਤੇ ਦੁਬਾਰਾ ਕਹਿ ਦਿੰਦਾ ਵੀ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਹੋਣਗੀਆਂ ਅਸੀਂ ਚੰਗੀਆਂ ਕਹਾਂਗੇ। ਜੇ ਅਸੀਂ ਸਾਰਾ ਕੁਛ ਕਹੀਏ ਸਾਰਾ ਕੁਛ ਹੀ ਚੰਗਾ ਹੋ ਰਿਹਾ, ਸਾਰਾ ਕੁਛ ਹੀ ਚੰਗਾ ਹੋ ਰਿਹਾ, ਇਹ ਮੀਡੀਆ ਦਾ ਇਹ ਕੰਮ ਨਹੀਂ ਹੈ। ਤੁਹਾਨੂੰ ਮੈਂ ਦੁਬਾਰਾ ਕਹਿ ਦਵਾਂ ਵੀ ਇਮਾਨਦਾਰੀ ਔਰ ਦਲੇਰੀ, ਦੇਖੋ ਜਿਹੜੀਆਂ ਚੰਗੀਆਂ ਚੀਜ਼ਾਂ ਪਹਿਲੀ ਸੁਣ ਲਓ, ਇਮਾਨਦਾਰ ਨੇ ਦੋਨੋਂ। ਕੇਜਰੀਵਾਲ ਸਾਹਿਬ ਜੇ ਕਹਿੰਦੇ ਆ ਕਿ ਕੱਟੜ ਇਮਾਨਦਾਰ ਹੈ ਭਗਵੰਤ ਮਾਨ, ਮੈਂ ਕਹਿੰਦਾ ਕੇਜਰੀਵਾਲ ਸਾਹਿਬ ਇਕੱਲਾ ਭਗਵੰਤ ਮਾਨ ਸਾਹਿਬ ਨਹੀਂ, ਤੁਸੀਂ ਵੀ ਕੱਟੜ ਇਮਾਨਦਾਰ ਹੋ। ਜੇ 10 ਸਾਲ 'ਚ ਤੁਹਾਡੇ ਖਿਲਾਫ਼ ਕੁਛ ਨਹੀਂ ਨਿਕਲਿਆ, ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਅਸੀਂ ਉਹਨਾਂ ਦੇ ਵਿੱਚੋਂ ਵੀ ਨਹੀਂ ਆ ਵੀ ਪਹਿਲਾਂ ਬੱਲੇ ਬੱਲੇ ਕਰਾ ਦੇਣੀ ਆ ਫਿਰ ਕਹਿ ਦੇਣਾ ਜੀ ਥੱਲੇ ਥੱਲੇ, ਨਹੀਂ। 10 ਸਾਲ ਦੇ ਵਿੱਚ ਜੇ ਕੇਜਰੀਵਾਲ ਸਾਹਿਬ ਨੂੰ ਕੋਈ ਨਹੀਂ, ਇੱਕ ਟਰੈਕ ਰਿਕਾਰਡ ਆ ਨਾ 10 ਸਾਲ ਦਾ। ਸੋ ਕੇਜਰੀਵਾਲ ਸਾਹਿਬ ਇਕੱਲੇ ਭਗਵੰਤ ਮਾਨ ਸਾਹਿਬ ਨਹੀਂ ਕੱਟੜ ਇਮਾਨਦਾਰ, ਤੁਸੀਂ ਵੀ ਕੱਟੜ ਇਮਾਨਦਾਰ ਹੋ, ਠੀਕ ਹੈ, ਗੁੱਡ, 100% ਸਹੀ ਹੈ। ਔਰ ਦੂਸਰੀ, ਦੋਨੋਂ ਦਲੇਰ ਵੀ ਹੋ, ਕਿਉਂਕਿ ਇਕੱਲੇ ਇਮਾਨਦਾਰੀ ਨਾਲ ਕੰਮ ਥੋੜ੍ਹੀ ਚੱਲਦਾ, ਤੁਸੀਂ ਉੱਥੇ ਜਾ ਕੇ ਟੱਕਰ ਕਿਹਨਾਂ ਲੈਣੀ ਹੈ, ਬਹੁਬਲੀਆਂ ਨੇ ਟੱਕਰ ਲੈਣੀ ਹੈ, ਗੁੰਡਾ ਤਾਕਤ ਨਾਲ ਟੱਕਰ ਲੈਣੀ ਹੈ, ਦੋਨੋਂ ਦਲੇਰ ਵੀ ਹੈਗੇ ਨੇ, ਕੇਜਰੀਵਾਲ ਸਾਹਿਬ ਵੀ ਔਰ ਭਗਵੰਤ ਮਾਨ ਸਾਹਿਬ ਵੀ, ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ। ਬਸ ਇੱਕੋ ਚੀਜ਼ ਜਿਹੜੀ ਹੈ ਉਹ ਮੈਂ ਡਿਬੇਟੇਬਲ ਕਹਿੰਦਾ ਬਾਰ ਬਾਰ, ਮੈਂ ਨਹੀਂ ਕਹਿੰਦਾ ਹੈਗਾ ਵਿਜ਼ਨ ਕਿ ਨਹੀਂ ਹੈਗਾ, ਨੋ, ਪਰ ਇੱਕ ਚੀਜ਼ ਡੈਫੀਨੇਟਲੀ ਡਿਬੇਟੇਬਲ ਆ ਕਿ ਕੀ ਉਹ ਵਿਜ਼ਨ ਹੈ ਕਿ ਨਹੀਂ। ਦੂਸਰਾ, ਤੁਸੀਂ ਹੋਸਟ ਦੀ ਇਗਜ਼ਾਮਪਲ ਦਿੱਤੀ, ਸਰ ਹੋਸਟ ਤਾਂ ਇੱਥੇ ਟੀਵੀ ਦਾ ਹੋਸਟ ਕੋਈ ਕ੍ਰਾਈਸਿਸ ਦਾ ਥੋੜ੍ਹੀ ਸਾਹਮਣਾ ਕਰ ਰਿਹਾ ਹੈਗਾ, ਪੰਜਾਬ ਇੱਕ ਕ੍ਰਾਈਸਿਸ ਵਰਗੀ ਸਿਚੁਏਸ਼ਨ 'ਚ ਹੈ, ਤੁਸੀਂ ਕਰੋੜਾਂ ਲੋਕਾਂ ਨੂੰ ਜੇ ਕ੍ਰਾਈਸਿਸ 'ਚੋਂ ਕੱਢਣਾ ਹੈ, ਖੁਦਕੁਸ਼ੀਆਂ ਹੋ ਰਹੀਆਂ ਉੱਥੇ ਰੋਜ਼, ਉੱਥੇ ਡਰੱਗਸ ਲੈ ਕੇ ਯੂਥ ਤਬਾਹ ਹੋ ਰਿਹਾ, ਜਿਹੜਾ ਯੂਥ ਅੱਜ ਤਬਾਹ ਹੋ ਗਿਆ ਉਹ ਇਸ ਗੱਲ ਦਾ ਇੰਤਜ਼ਾਰ ਨਹੀਂ ਕਰੇਗਾ ਜੀ ਕੋਈ ਗੱਲ ਨਹੀਂ ਹੌਲੀ ਹੌਲੀ ਹੌਲੀ, ਨਹੀਂ ਨਹੀਂ ਸਰ, ਨਹੀਂ, ਇਹ ਗੱਲ ਆ, ਮੈਂ ਬਿਲਕੁਲ, ਇਹ ਸਾਡੀ ਅਸਹਿਮਤੀ ਇਸੇ ਗੱਲ ਦੀ ਹੈ, ਤੁਸੀਂ ਰੀਜ਼ਨ ਪੁੱਛ ਰਹੇ ਹੋ ਨਾ ਬਾਰ ਬਾਰ, ਰੀਜ਼ਨ ਬਸ ਇਹੀ ਹੈ, ਰੀਜ਼ਨ ਇਹੀ ਹੈ, ਤੁਹਾਡੇ ਕੰਮ ਤੋਂ ਪਤਾ ਲੱਗ ਜਾਏਗਾ। ਤੁਸੀਂ 5 ਰਾਜ ਸਭਾ ਦੇ ਮੈਂਬਰ ਬਣਾ ਦਿੱਤੇ, ਹਰਭਜਨ ਸਿੰਘ ਜੀ ਦਾ ਅਸੀਂ ਸਵਾਗਤ ਕਰਦੇ ਹਾਂ, ਬਹੁਤ ਸਵਾਗਤ ਕਰਦੇ, ਬਹੁਤ ਵਧੀਆ ਫੈਸਲਾ, ਪਰ ਬਾਕੀ 4 ਦਾ ਕੀ ਡਿਸੀਜਨ ਹੈ ਤੁਹਾਡਾ, ਕੀ ਕੰਟਰੀਬਿਊਸ਼ਨ ਉਹਨਾਂ ਦੀ? ਸੰਦੀਪ ਪਾਠਕ ਦਾ ਮੈਨੂੰ ਤੁਸੀਂ ਦੱਸ ਦਿਓ, ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਲਾਈਨ 'ਤੇ ਹੋ, ਤੁਸੀਂ ਕਦੇ ਨਾਮ ਸੁਣਿਆ ਸੀ ਸੰਦੀਪ ਪਾਠਕ ਦਾ ਕਦੇ? ਦੱਸੋ ਰਮੇਸ਼ਿੰਦਰ ਚੌਹਾਨ ਸਾਹਿਬ ਕਦੇ?
ਮੈਂ ਨਹੀਂ ਸੁਣਿਆ ਜਨਾਬ।
ਜੇ ਬੰਦੇ ਦਾ ਤੁਸੀਂ ਨਾਂ ਨਹੀਂ ਸੁਣਿਆ, ਤੁਸੀਂ ਜਸਟੀਫਾਈ ਕਰਦੇ ਹੋ ਉਹਨੂੰ ਫਿਰ ਰਾਜ ਸਭਾ ਦੀ ਟਿਕਟ ਉੱਥੋਂ? ਉਹ ਤਾਂ ਬੰਦਾ ਹੀ ਦਿੱਲੀ ਰਿਹਾ ਹੈ, ਜੇ ਉਹਨੇ ਦਿੱਲੀ ਬੈਠ ਕੇ ਕੇਜਰੀਵਾਲ ਸਾਹਿਬ ਦੀ ਦਿੱਲੀ ਇਲੈਕਸ਼ਨ 'ਚ ਮਦਦ ਕੀਤੀ ਤੇ ਉਹਨੂੰ ਦਿੱਲੀ ਵੱਲੋਂ ਤੁਸੀਂ ਪ੍ਰਧਾਨ ਮੰਤਰੀ ਲਾ ਦਿਓ ਚਾਹੇ, ਸਾਨੂੰ ਕੋਈ ਇਤਰਾਜ਼ ਨਹੀਂ। ਸੰਦੀਪ ਪਾਠਕ ਦਾ ਜਿਹੜਾ ਤੁਸੀਂ ਨਾਂ ਨਹੀਂ ਸੁਣਿਆ, ਤੇ ਉਹ ਬੰਦਾ ਤੁਸੀਂ ਅੱਜ ਰਾਜ ਸਭਾ ਦੀ ਸੀਟ ਉਹਨੂੰ ਕਿਸ, ਮੈਨੂੰ ਦੱਸੋ ਨਾ ਕਿਸ ਕਾਰਨ ਦਿੱਤੀ, ਵੀ ਦਿੱਲੀ 'ਚ ਤੁਹਾਨੂੰ ਇਲੈਕਸ਼ਨਾਂ ਜਿਤਾਤੀਆਂ ਚਾਣਕਿਆ ਤੁਹਾਡਾ? ਨਹੀਂ ਸਰ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਤੁਸੀਂ ਹਾਂਜੀ, ਤੇ ਇਹ ਚੀਜ਼ਾਂ ਤੇ ਜੇ ਅਸੀਂ ਸਿਰਫ ਇਹ ਚੀਜ਼ਾਂ ਤੇ ਸਵਾਲ ਕਰਦੇ ਹਾਂ, ਇਹ ਤਾਂ ਇਹੀ ਤਾਂ ਮੀਡੀਆ ਦਾ ਕੰਮ ਹੈ। ਮੈਂ ਗਲਤ ਉਸ ਦਿਨ ਹੋਵਾਂਗਾ ਜਿਸ ਦਿਨ ਮੈਂ ਕਹਾਂਗਾ ਜੀ ਸੰਦੀਪ ਪਾਠਕ ਬੱਲੇ ਬੱਲੇ, ਕਮਾਲ ਦਾ ਬੰਦਾ ਸਰ, ਉਹ ਤਾਂ ਪੰਜਾਬ ਦੇ, ਸਰ ਪੰਜਾਬ ਦੇ ਕਿਸਾਨਾਂ ਨੇ ਬੜਾ ਕੰਮ ਕੀਤਾ ਸੰਦੀਪ ਪਾਠਕ ਨੇ, ਸਰ ਪੰਜਾਬ ਦੇ ਵਿੱਚ ਯੂਥ ਨੇ ਬੜਾ ਕੰਮ ਕੀਤਾ ਸੰਦੀਪ ਪਾਠਕ ਨੇ, ਸਰ ਸੰਦੀਪ ਪਾਠਕ ਨੇ ਪੰਜਾਬ ਦੇ ਵਿੱਚ ਡਰੱਗ ਦੇ ਖਿਲਾਫ਼ ਬੜੀ ਲੜਾਈ ਲੜੀ ਹੈ, ਸੰਦੀਪ ਪਾਠਕ ਨੇ ਸਰ ਕੋਵਿਡ 'ਚ ਬੜਾ ਕੰਮ ਕੀਤਾ, 4 ਬੰਦਿਆਂ ਨੂੰ ਰੋਟੀ ਕਿਤੇ ਖਵਾਈ ਹੋਵੇ, ਮੈਨੂੰ ਫੋਟੋ ਦਿਖਾ ਦਿਓ, ਉਹਦੇ ਬਦਲੇ ਵੀ ਰਾਜ ਸਭਾ ਦੀ ਟਿਕਟ ਲੈ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ। ਸਰ ਮੈਨੂੰ ਦੱਸੋ ਕਿ ਕੀ ਕੰਟਰੀਬਿਊਸ਼ਨ ਕੀ ਹੈ? 2 ਉਦਯੋਗਪਤੀ ਤੁਸੀਂ ਲੈ ਕੇ ਆਏ ਹੋ, ਪੰਜਾਬ ਦੇ ਵਿੱਚ 1000 ਉਦਯੋਗਪਤੀ ਨੇ, ਉਹ ਤੇ ਆਪਣਾ, ਉਹ ਤੇ ਬਾਹਰ ਰਹਿ ਕੇ ਵੀ, ਰਾਜ ਸਭਾ ਦੀ ਟਿਕਟ ਤੋਂ ਬਾਹਰ ਰਹਿ ਕੇ ਵੀ ਬੜਾ ਕੁਛ ਕੰਮ ਕਰ ਸਕਦੇ ਨੇ, ਆਪਣੀ NGOs ਖੋਲਣ, ਉੱਥੇ ਕੰਮ ਕਰੀ ਜਾਣ। ਤੁਸੀਂ 2 ਉਦਯੋਗਪਤੀਆਂ ਨੂੰ ਚੱਕ ਕੇ ਉੱਥੇ ਰਾਜ ਸਭਾ ਦੀ ਟਿਕਟਾਂ ਦੇ ਦਿੱਤੀਆਂ, ਕੀ ਤੇ ਫਿਰ ਬੜਾ ਕੁਛ ਹੋ ਜਾਏਗਾ ਇੱਥੇ। ਔਰ ਮੈਂ ਡਰਦਾ ਨਹੀਂ, ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ, ਲੋਸੂਟ ਫਿਰ ਕੇਜਰੀਵਾਲ ਸਾਹਿਬ ਦੀ ਮੈਂ ਤੇ ਸਵਾਗਤ ਕਰਾਂਗਾ ਜੇ ਤੁਹਾਨੂੰ ਕੇਜਰੀਵਾਲ ਸਾਹਿਬ ਚਿੱਠੀ ਭੇਜਣਗੇ ਇੱਥੇ ਖੜਕਾ ਕੇ ਲਾਵਾਂਗਾ ਮਿਡ ਵੀ ਅਖਬਾਰ ਚ ਜੇ ਖੁੱਲ ਜੇ ਖੁਲਾਸੇ ਕਰਨ ਤੇ ਆ ਜਾਏ ਨਾ ਕਿੱਦਾਂ ਕੀ ਕੁਛ ਹੋਇਆ ਸਾਰਾ, ਤੇ ਫਿਰ ਮੈਂ ਤਾਂ ਤੁਹਾਨੂੰ ਇੱਕ ਤਾਂ ਖੁਲਾਸਾ ਤੁਹਾਨੂੰ ਕਰ ਦਿੱਤਾ, ਜਿਹੜੀ ਚਿੱਠੀ ਭਗਵੰਤ ਮਾਨ ਸਾਹਿਬ ਨੂੰ ਸਦਨ ਦੇ ਵਿੱਚ ਦਿੱਤੀ ਆ ਉਹਨਾਂ ਨੇ, ਉਹ ਚਿੱਠੀ ਦਾ ਜੀ ਖੁਲਾਸਾ ਤੁਹਾਨੂੰ ਕਰਤਾ ਨਾ, ਚਿੱਠੀ ਮੇਰੇ ਕੋਲ ਪਈ ਆ, ਕੱਲ੍ਹ ਨੂੰ ਛਾਪ ਦਿਆਂਗੇ ਅਖਬਾਰ 'ਚ, ਅਤੇ ਜਿੱਦਣ ਖੁਲਾਸੇ ਕਰਨ 'ਤੇ ਆ ਗਿਆ ਵੀ ਇਹ ਕਿੱਦਾਂ ਰਾਜ ਸਭਾ ਦੀਆਂ ਟਿਕਟਾਂ ਜਾ ਰਹੀਆਂ ਨੇ, ਤਾਂ ਫਿਰ ਤੁਹਾਡੀਆਂ ਵੀ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਫਿਰ ਕੇਜਰੀਵਾਲ ਸਾਹਿਬ ਨੇ ਕਹਿਣਾ ਵੀ ਯੁੱਧਵੀਰ ਦੀ ਆਵਾਜ਼ ਹਜੇ ਤਾਂ ਉਹਨੂੰ ਇੰਟਰਵਿਊ ਨਹੀਂ ਦਿੰਦੇ, ਯੁੱਧਵੀਰ ਦੀ ਆਵਾਜ਼ ਉੱਥੇ ਬੰਦ ਕਰਨ ਲਈ ਲੋਸੂਟ ਵੀ ਫਾਈਲ ਕਰੋ, ਅਤੇ ਮੈਂ ਕਹਿੰਦਾ ਕੇਜਰੀਵਾਲ ਸਾਹਿਬ ਸਵਾਦ ਆ ਜਾਏਗਾ ਜਿੱਦਣ ਮੇਰੇ ਖਿਲਾਫ਼ ਤੁਸੀਂ ਲੋਸੂਟ ਫਾਈਲ ਕਰੋਗੇ ਪੰਜਾਬ 'ਚ, ਫਿਰ ਦੇਖੋ ਲੜਾਈ ਲੜਾਂਗਾ ਤੁਹਾਡੇ ਨਾਲ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਵਿਜ਼ਨ ਕਿਹਦਾ, ਦਲੇਰੀ ਕਿੱਦੀ ਅਤੇ ਇਮਾਨਦਾਰ ਕਿਹਦੀ। ਕੇਜਰੀਵਾਲ ਸਾਹਿਬ ਇੱਦਾਂ ਨਹੀਂ ਦੇ ਸਕਦੇ ਤੁਸੀਂ ਟਿਕਟਾਂ ਰਾਜ ਸਭਾ ਦੀਆਂ, ਨਾ ਹਰਭਜਨ ਸਿੰਘ ਜੀ ਦਾ ਫੁੱਲ ਸਵਾਗਤ ਕਰਦੇ ਹੱਥ ਜੋੜ ਕੇ, ਮਿਠਾਈਆਂ ਵੰਡਾਂਗੇ ਇੱਥੇ ਔਰ ਇਸ ਵੀਕਐਂਡ 'ਤੇ ਮਿਠਾਈਆਂ ਵੰਡਾਂਗੇ, ਬਹੁਤ ਵਧੀਆ ਕੰਮ ਕੀਤਾ ਤੁਸੀਂ, ਵਿਧਾਨ ਸਭਾ ਦੀ ਲਾਈਵ ਬ੍ਰੌਡਕਾਸਟ ਕੀਤੀ ਬਹੁਤ ਵਧੀਆ ਕੀਤਾ ਤੁਸੀਂ, ਸਵਾਗਤ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ, ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਤੁਹਾਡਾ, ਬਹੁਤ ਵਧੀਆ ਕਦਮ ਹੈ ਤੁਹਾਡਾ, ਠੀਕ ਹੈ। ਲੇਕਿਨ ਸਰ ਆਹ ਨਾਲ ਦੀ ਨਾਲ ਇੱਦਾਂ ਦੇ ਕੰਮ ਨਾ ਕਰੋ, ਮੇਰੀ ਹੱਥ ਜੋੜ ਕੇ, ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਕੇਜਰੀਵਾਲ ਸਾਹਿਬ, ਨਹੀਂ ਸੰਦੀਪ ਪਾਠਕ ਕੀ ਮਤਲਬ ਕੀ ਦੇਣਾ ਉਹਦੀ, ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਸੀਚੇਵਾਲ ਸਾਹਿਬ ਜਾਂ ਕਿਸੇ ਨੂੰ ਤੁਸੀਂ ਬਣਾ ਦਿਓ, ਜਿਹਨੇ ਪੰਜਾਬ ਲਈ ਦੋ ਗਰੀਬ ਪਰਿਵਾਰਾਂ ਨੂੰ ਰੋਟੀ ਖਵਾਈ ਹੋਵੇ ਕਿ ਜੀ ਮੈਂ ਕੋਈ ਕੰਮ ਨਹੀਂ ਕੀਤਾ, ਮੈਂ ਸੰਦੀਪ ਪਾਠਕ ਬੋਲਦਾ, ਮੈਂ ਆਹ ਦੋ ਗਰੀਬ ਪਰਿਵਾਰਾਂ ਨੂੰ ਰੋਟੀ ਖਵਾਈ ਹੈ, ਠੀਕ ਹੈ, ਮੈਨੂੰ ਇਹਦੇ ਬਦਲੇ ਪੰਜਾਬ ਦੇ ਬੰਦਿਆਂ ਨੂੰ, ਮੈਨੂੰ ਇਹਦੇ ਬਦਲੇ ਪੰਜਾਬ ਦੇ ਕੋਟੇ 'ਚੋਂ ਮੈਨੂੰ ਉੱਥੇ ਰਾਜ ਸਭਾ 'ਚ ਭੇਜ ਦਿਓ, ਜਾਓ ਠੀਕ ਹੈ, ਮੈਂ ਇੰਨੀ ਜੀ ਕੁਆਲੀਫਿਕੇਸ਼ਨ 'ਤੇ ਵੀ ਮੈਂ ਐਗਰੀ ਕਰਦਾ, ਮੈਨੂੰ ਆਮ ਆਦਮੀ ਪਾਰਟੀ ਦਾ ਕੋਈ ਸਪੋਰਟਰ ਆ ਕੇ ਦੱਸ ਦਿਓ ਤੁਸੀਂ, ਕਿਉਂਕਿ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਇੰਨਾ ਹੀ ਪੁੱਛਿਆ ਵੀ ਤੁਸੀਂ ਨਾਮ ਵੀ ਸੁਣਿਆ ਸੀ ਕਦੇ ਸੰਦੀਪ ਪਾਠਕ ਦਾ, ਜਿਹੜਾ ਤੁਸੀਂ ਨਾਂ ਨਹੀਂ ਸੁਣਿਆ ਤਾਂ ਤੁਸੀਂ ਪੁੱਛੋਗੇ ਨਹੀਂ ਜਾ ਕੇ ਵੀ ਇਹ ਬੰਦੇ ਦਾ ਭਾਅ ਜੀ ਅਸੀਂ ਨਾਂ ਨਹੀਂ ਸੁਣਿਆ। ਸੰਦੀਪ ਪਾਠਕ ਨੇ ਪੰਜਾਬ ਦੇ ਵਿੱਚ ਆ ਕੇ ਕਿਸੇ ਦੋ ਬੰਦਿਆਂ ਨੂੰ ਵੀ ਭਾਅ ਜੀ ਉਹਨੇ ਸਿਰਫ ਦੋ ਬੰਦਿਆਂ ਨੂੰ ਕੋਵਿਡ 'ਚ ਰੋਟੀ ਖਵਾਤੀ ਸੀ, ਇਸ ਕਾਰਨ ਇਹਨੂੰ ਰਾਜ ਸਭਾ ਦਾ ਅਸੀਂ ਮੈਂਬਰ ਬਣਾਤਾ। ਸਰ ਕ੍ਰਾਈਟੀਰੀਆ ਪਾਸ, ਡਨ ਡੀਲ, ਵੈਰੀ ਗੁੱਡ, ਤਾਲੀਆਂ ਮਾਰਾਂਗੇ, ਦੋ ਬੰਦਿਆਂ ਨੂੰ ਰੋਟੀ ਖਵਾਤੀ ਪੰਜਾਬ 'ਚ, ਕ੍ਰਾਈਟੀਰੀਆ ਪਾਸ, ਫਿਰ ਸਾਨੂੰ ਜਵਾਬ ਦੇ ਦਿਓ ਤੁਸੀਂ, ਜੇ ਜਵਾਬ ਨਹੀਂ ਹੈ ਤੁਹਾਡੇ ਕੋਲ, ਜੇ ਅਸੀਂ ਸਵਾਲ ਪੁੱਛਦੇ ਹਾਂ ਫਿਰ ਅਸੀਂ ਗਲਤ ਹੈ, ਨਹੀਂ ਚੰਗੀਆਂ ਚੀਜ਼ਾਂ ਨੂੰ ਵਾਰ ਵਾਰ ਡੰਕੇ ਦੀ ਚੋੜ ਤੇ ਚੰਗਾ ਕਹਾਂਗੇ, ਠੀਕ ਹੈ ਜੀ।
ਹਾਂਜੀ ਯੁੱਧਵੀਰ ਜੀ, ਹਾਂਜੀ ਯੁੱਧਵੀਰ ਜੀ, ਇੱਕ ਛੋਟੀ ਜਿਹੀ ਗੱਲ ਹੈ, ਦੇਖੋ ਆਈ ਐਗਰੀ ਵਿਦ ਯੂ ਕਿ ਜਿਹੜੇ ਪੰਜ ਬੰਦੇ ਨੇ ਨਿਯੁਕਤ ਕੀਤੇ ਆ, ਠੀਕ ਹੈ, ਮੈਂ ਤੁਹਾਡੇ ਨਾਲ ਬਿਲਕੁਲ ਹਰ 100% ਐਗਰੀ ਕਰਦਾ, ਲੇਕਿਨ ਯੁੱਧਵੀਰ ਜੀ ਜੇ ਆਪਾਂ ਤੁਸੀਂ ਇਸ, ਮੈਂ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਕਿ ਮੈਂ ਨਹੀਂ ਕਹਿ ਰਿਹਾ, ਜੋ ਸਾਨੂੰ ਮੀਡੀਆ ਦਿਖਾਉਂਦਾ, ਜੋ ਅਸੀਂ ਸੁਣਦੇ ਹਾਂ, ਉਹ ਆ ਕੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ, ਮੇਰਾ ਕੋਈ ਰਾਈਟ ਨਹੀਂ ਬਣਦਾ ਕਿ ਮੈਂ ਤੁਹਾਨੂੰ ਬੇਵਜ੍ਹਾ ਪੁੱਠੇ ਸਿੱਧੇ ਕੁਐਸਚਨ ਕਰਾਂ, ਲੇਕਿਨ ਯੁੱਧਵੀਰ ਜੀ ਮੀਡੀਆ ਤਾਂ ਇਹ ਵੀ ਕਹਿ ਰਿਹਾ ਕਿ ਕੰਟਰੀਬਿਊਸ਼ਨ ਭੱਜੀ ਸਾਹਿਬ ਦਾ ਕੀ ਆ ਪੰਜਾਬ ਦੇ ਪ੍ਰਤੀ, ਠੀਕ ਹੈ, ਉਹ ਹੀ ਗੁੱਡ ਕਰੈਕਟਰ, ਜੇ ਉਹਨਾਂ ਨੇ ਆਪਣੀ ਪਰਸਨਲ ਲਾਈਫ 'ਚ ਆਪਣੀ ਪਰਸਨਲ ਫੈਮਿਲੀ ਦੀ ਕੁਛ ਕੀਤਾ, ਰੇਜ ਆਪਣੇ ਭੈਣ ਭਰਾ ਕੀਤੇ, ਮੈਡਮ ਦੈਟਸ ਫਾਈਨ, ਉਹਦਾ ਸਾਡੇ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ, ਲੇਕਿਨ ਕਿਸਾਨ ਅੰਦੋਲਨ 'ਚ ਲਿਆ ਸਾਲ ਬੈਠੇ ਲੋਕ, ਤੁਸੀਂ ਉਹਨਾਂ ਦੇ 10 ਟਵੀਟ ਕੱਢ ਕੇ ਦਿਖਾ ਦਿਓ ਵੀ ਉਹਨਾਂ ਨੇ 10 ਕਿਸਾਨਾਂ ਦੇ ਲਈ
ਕੇਜਰੀਵਾਲ ਸਾਹਿਬ ਨੂੰ, ਮੈਂ ਤਾਂ ਕਹਿ ਰਿਹਾ ਬਿਲਕੁਲ ਪੁੱਛੋ, ਹਰਭਜਨ ਸਿੰਘ ਨੇ ਵੀ ਪੁੱਛੋ, ਮੇਰੀ ਆਪਣੀ ਜ਼ਾਤੀ ਰਾਏ ਆ, ਮੇਰੀ ਆਪਣੀ ਜ਼ਾਤੀ ਰਾਏ ਆ ਵੀ ਉਹਨਾਂ ਨੇ ਦੇਸ਼ ਲਈ ਬੜਾ ਕੁਛ ਕੀਤਾ, ਪੰਜਾਬ ਲਈ ਬੜਾ ਕੁਛ ਉਹਨਾਂ ਨੇ ਕੀਤਾ, ਜਦ ਇੱਕ ਕ੍ਰਿਕਟਰ ਉੱਠਦਾ ਨਾ ਜ਼ਮੀਨ ਤੋਂ ਉੱਠਦਾ ਉਹ ਹਜ਼ਾਰਾਂ ਮਿਲੀਅਨਸ ਲੋਕਾਂ ਲਈ ਇੰਸਪੀਰੇਸ਼ਨ ਹੈ। ਸਰ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਦੇਣ ਤੁਸੀਂ ਕਿਸੇ ਨੂੰ ਦੇ ਸਕਦੇ ਹੋ, ਉਮੀਦ, ਆਮ ਆਦਮੀ ਪਾਰਟੀ ਦੀ ਜਿੱਤ ਤੇ ਮੈਂ ਅੱਜ ਵੀ ਬਹੁਤ ਖੁਸ਼ ਹਾਂ, ਤੇ ਸ਼ਾਇਦ ਤੁਹਾਨੂੰ ਇਹ ਵੀ ਗੱਲ ਮੈਂ ਨਾਲ ਦੱਸਦਾਂ, ਆਮ ਆਦਮੀ ਪਾਰਟੀ ਦੀ ਜਿੱਤ ਤੇ ਮੈਂ ਅੱਜ ਵੀ ਬਹੁਤ ਖੁਸ਼ ਹਾਂ, ਔਰ ਸਵਾਲ ਆਪਣਿਆਂ ਤੋਂ ਹੀ ਕੀਤੇ ਜਾਂਦੇ ਨੇ, ਇਹ ਵੀ ਯਾਦ ਰੱਖਣਾ, ਸਵਾਲ ਆਪਣਿਆਂ ਤੋਂ ਹੀ ਕੀਤੇ ਜਾਂਦੇ ਨੇ। ਆਮ ਆਦਮੀ ਪਾਰਟੀ ਦੀ ਜਿੱਤ ਤੋਂ ਮੈਂ ਇਸ ਲਈ ਅੱਜ ਵੀ ਬਹੁਤ ਖੁਸ਼ ਹਾਂ, ਔਰ ਉਸਦੇ ਵੀ ਬੜਾ ਖੁਸ਼ ਸੀਗਾ, ਇਸ ਲਈ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਹਾਂ, ਜਾਂ ਆਈ ਵਿਲ ਨੈਵਰ ਬਲਰ ਦਾ ਲਾਈਨਸ, ਮੈਂ ਜਿਸ ਕੁਰਸੀ ਤੇ ਬੈਠਾ ਹੈ ਇਹ ਪੱਤਰਕਾਰ ਦੀ ਕੁਰਸੀ ਹੈ, ਪੱਤਰਕਾਰ ਕਦੇ ਕਿਸੇ ਪਾਰਟੀ ਦੀ ਜਿੱਤ ਤੇ ਖੁਸ਼ੀ ਨਹੀਂ ਮਨਾ ਸਕਦਾ, ਖੁਸ਼ੀ ਇਸ, ਬਹੁਤ ਲੋਕਾਂ ਨੇ ਮੈਨੂੰ ਕੁਐਸਚਨ ਕੀਤਾ ਜੀ ਉਦਣ ਵੱਖਰਾ ਹੀ ਮੂਡ ਸੀ ਤੁਹਾਡੇ ਚਿਹਰੇ ਤੇ, ਬੜੇ ਖੁਸ਼ ਸੀ, ਮੈਂ ਇਸ ਗੱਲ ਤੇ ਖੁਸ਼ ਸੀਗਾ, ਵਾਹ ਜੋ ਗੱਲ ਅਸੀਂ ਕਹਿੰਦੇ ਸੀਗੇ ਲੋਕਾਂ ਦੇ ਬਹਾਨੇ ਖਤਮ ਕਰ ਦਿੱਤੇ। ਦੇਖੋ ਕੇਜਰੀਵਾਲ ਸਾਹਿਬ ਅੱਜ ਵੀ ਮੈਂ ਕਹਿੰਦਾ ਹਿਸਟਰੀ ਬਣਾ ਗਏ ਨੇ, ਕਿ ਉਸ ਸ਼ਖਸ ਨੇ ਦਿੱਲੀ ਦੇ ਵਿੱਚ ਇਹ ਸਾਬਤ ਕਰ ਦਿੱਤਾ ਬਿਨਾਂ ਗੁੰਡਾ ਤਾਕਤ ਦੇ, ਬਿਨਾਂ ਪੈਸੇ ਦੇ, ਲੋਕ ਤਾਂ ਬਹਾਨੇ ਬਣਾਉਂਦੇ ਸੀ ਬੰਦੂਕ ਚੱਕ ਲਓ, ਇਹ ਜੀ ਬੰਦੂਕਾਂ ਨਾਲ ਕੰਮ ਚੱਲਣਾ ਹੈ, ਇੱਦਾਂ ਨਹੀਂ ਕੰਮ ਚੱਲਣਾ, ਇਹ ਤਾਂ ਡਿਕਟੇਟਰਸ਼ਿਪ ਹੋ ਗਈ ਇੰਡੀਆ 'ਚ, ਨਹੀਂ, ਦੋ ਬੰਦਿਆਂ ਨੇ ਹਿਸਟਰੀ, ਦੇਖੋ ਉਹਨਾਂ ਦਾ ਉਹ ਬਾਅਦ ਦੇ ਵਿੱਚ ਉਹਨਾਂ ਦੀ ਨਾਕਾਮਯਾਬੀ ਹੋਏਗੀ ਸਵਾਲ ਖੜੇ ਕਰਾਂਗੇ, ਲੇਕਿਨ ਦੋ ਬੰਦੇ ਹਿਸਟਰੀ ਸਾਡੀ ਗੱਲ ਕਹੀ ਕੋਈ ਪੱਥਰ ਤੇ ਲਕੀਰ ਨਹੀਂ ਹੈ, ਕੱਲ ਨੂੰ 2 ਸਾਲ ਬਾਅਦ 5 ਸਾਲ ਬਾਅਦ ਵੀ ਆਰ ਰੈਡੀ ਟੂ ਟੇਕ ਅਵਰ ਵਰਡਸ ਬੈਕ। ਕੱਲ ਨੂੰ ਇਹ ਸਾਬਿਤ ਹੋ ਜਾਂਦਾ ਵੀ ਯੁਧਵੀਰ ਜੀ ਦੇਖੋ ਜੇ ਉਹ ਕਹਿੰਦੇ ਸੀ ਵੀ 1 ਕਰੋੜ ਅਸੀਂ ਇੱਥੋਂ ਬਚਾ ਲਾਂਗੇ, 1 ਕਰੋੜ ਅਸੀਂ ਇੱਥੋਂ ਬਚਾ ਲਾਂਗੇ, ਸਰ ਉਹੀ ਤਾਂ ਅਸੀਂ ਚਾਹੁੰਦੇ ਹਾਂ ਸਿਰਫ ਅਸੀਂ। ਮੈਂ ਤੁਹਾਨੂੰ ਅੱਜ ਇੰਨੀ ਗੱਲ ਦੱਸ ਦਿੰਦਾ, ਅੱਜ ਦੌੜ ਲੱਗੀ ਹੋਈ ਹੈ ਇਸ ਗੱਲ ਦੀ ਵੀ ਪੰਜਾਬ ਸਰਕਾਰ ਨਵੀਂ ਬਣੀ ਹੈ, ਯੁਧਵੀਰ ਜੀ ਤੁਸੀਂ ਵੀ ਆ ਜਾਓ, ਆਪਾਂ ਦੇਖਦੇ ਹਾਂ ਕੀ ਕਰਨਾ, ਬੜਾ ਕੁਛ ਸਾਨੂੰ ਵੀ ਆਫਰ ਆ, ਮੈਂ ਤੁਹਾਨੂੰ ਇਹ ਵੀ ਚਲੋ ਦੱਸ ਦਿੰਦਾ, ਸਾਨੂੰ ਵੀ ਬੜੀਆਂ ਕੁਛ ਆਫਰਾਂ ਜੀ, ਆ ਜਾਓ ਜੀ ਤੁਸੀਂ ਇੱਦਾਂ ਬਣ ਜਾਓ ਐਡਵਾਈਜ਼ਰ। ਅਸੀਂ ਸਰ ਇਹ ਸਾਡਾ ਕੰਮ ਨਹੀਂ ਹੈ, ਅਸੀਂ ਐਡਵਾਈਜ਼ਰ ਨਹੀਂ ਲੱਗਣਾ ਚਾਹੁੰਦੇ, ਅਸੀਂ ਰਾਜ ਸਭਾ ਸੈਨੇਟਰ ਇੱਥੇ ਕੈਨੇਡਾ ਸੈਂਟਰ ਇਹ ਸਭ ਜਿੱਦਣ ਯੁਧਵੀਰ ਜਸਵਾਲ ਉਹਨਾਂ ਚੱਕਰਾਂ 'ਚ ਪੈ ਗਿਆ, ਐਡਵਾਈਜ਼ਰ ਲੱਗ ਜਾਏ, ਪੰਜਾਬ ਸਰਕਾਰ ਆ ਗਈ, ਆਮ ਆਦਮੀ ਪਾਰਟੀ ਦੱਸੋ ਕੀ ਚਾਹੀਦਾ, ਉੱਦਣ ਫਿਰ ਆ ਫਿਰ ਆਵਾਜ਼ ਨਹੀਂ ਫਿਰ ਇੱਦਾਂ ਗੂੰਜੇਗੀ, ਨਹੀਂ ਫਿਰ ਉੱਦਣ ਫਿਰ ਐਡਵਾਈਜ਼ਰ ਦੀ ਆਵਾਜ਼ ਆ ਜਾਏਗੀ, ਫਿਰ ਤੁਹਾਨੂੰ ਨਜ਼ਰ ਆ ਜਾਏਗਾ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਯੁਧਵੀਰ ਜੀ ਪੰਜਾਬ ਸਰਕਾਰ ਮਾਣ ਤਾਣ ਕਰਨ ਲੱਗ ਪਈ, ਤੁਹਾਡਾ ਆਮ ਆਦਮੀ ਪਾਰਟੀ ਨੂੰ ਬੜਾ ਤੁਸੀਂ ਇੱਥੇ ਸਪੋਰਟ ਕੀਤਾ। ਅੱਜ ਜੇ ਲੋਕ ਕਹਿੰਦੇ ਵੀ ਸਪੋਰਟ ਕੀਤਾ ਪਲੇਟਫਾਰਮ ਕੀਤਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਅਸੀਂ ਪਲੇਟਫਾਰਮ ਦਿੱਤਾ, ਠੀਕ ਹੈ ਚੰਗੇ ਬੰਦੇ ਖੁੱਲ੍ਹ ਕੇ ਬੋਲੋ, ਪਰ ਮੈਨੂੰ ਪਤਾ ਨਾ ਅਸੀਂ ਇਹਨਾਂ ਤੋਂ ਕੁਛ ਨਹੀਂ ਲੈਣਾ, ਜਿੱਦਣ ਮੈਂ ਲਿਆ ਜਿੱਦਣ ਐਡਵਾਈਜ਼ਰ ਲੱਗ ਗਏ, ਜਿੱਦਣ ਸੈਨੇਟਰ ਬਣ ਗਏ, ਹੁਣ ਬੜੇ ਬੜੇ ਲੋਕ ਆ ਜ਼ੀ ਟੀਵੀ ਦੇ ਸੁਭਾਸ਼ ਚੰਦਰਾ ਜੀ ਜਾ ਕੇ ਉੱਥੇ ਰਾਜ ਸਭਾ ਦੀ ਮੈਂਬਰਸ਼ਿਪ ਲੈ ਲਈ, ਮੈਂ ਤਾਂ ਹੈਰਾਨ ਹੁੰਦਾ, ਮੈਂ ਤਾਂ ਇਹਨਾਂ ਨੂੰ ਪੁੱਛਦਾ ਵੀ ਕੀ ਲੋੜ ਪਈ ਹੈ ਤੁਹਾਨੂੰ, ਤੁਸੀਂ ਜ਼ੀ ਟੀਵੀ ਦਾ ਐਡਾ ਵੱਡਾ ਕਾਰੋਬਾਰ ਚੱਲਦਾ, ਮੀਡੀਆ ਦਾ ਬੰਦਾ ਵੀ ਕਦੇ ਜਾ ਕੇ ਰਾਜ ਸਭਾ ਦਾ ਮੈਂਬਰ ਬਣਦਾ? ਕਦੇ ਵੀ ਨਹੀਂ। ਹਾਂ ਜਾਂ ਮੀਡੀਆ ਛੱਡ ਦਿਓ, ਫਿਰ ਕਹੋ ਜੀ ਅੱਜ ਮੈਂ ਮੀਡੀਆ ਛੱਡ ਦਿੱਤਾ, ਮੀਡੀਆ ਤੋਂ ਮੈਂ ਲੈ ਲਿਆ ਸੰਨਿਆਸ, ਫਿਰ ਜੋ ਮਰਜ਼ੀ ਕਰੋ, ਮੀਡੀਆ ਤੋਂ ਸੰਨਿਆਸ ਲੈ ਲਓ ਵੀ ਖਤਮ, ਮੀਡੀਆ ਜਦ ਤਾਈਂ ਮੈਂ ਰਾਜ ਸਭਾ ਦਾ ਮੈਂਬਰ ਰਹਾਂਗਾ ਮੈਂ ਮੀਡੀਆ 'ਚ ਨਹੀਂ ਆਵਾਂਗਾ। ਉਹ ਨਹੀਂ, ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਨਹੀਂ ਇੱਕ ਚੀਜ਼ ਇੱਕ ਟਾਈਮ ਦੇ ਉੱਤੇ ਹੋ ਸਕਦੀ ਹੈ। ਸੇਮੈਕ ਸਾਡੇ ਮੇਨ ਸਪੋਂਸਰ ਨੇ, ਉਹਨਾਂ ਨੂੰ ਜਰਾ ਅਸੀਂ 3 ਮਿੰਟ ਦੇਵਾਂਗੇ, ਫਿਰ ਬਾਕੀ ਗੱਲਬਾਤ ਜਿਹੜੀ ਹੈ ਸਾਰਿਆਂ ਨਾਲ ਜਾਰੀ ਰਹੇਗੀ। ਹਾਂਜੀ ਸੇਮੈਕ ਤੋਂ ਨਵੀਂ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਯੁਧਵੀਰ ਜੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਆਫਟਰਨੂਨ ਸਾਰਿਆਂ ਨੂੰ ਸਰ, ਆਫਟਰਨੂਨ ਹੀ ਹੋਣ ਵਾਲੀ ਹੈ, ਤੁਹਾਡੀ ਡਿਸਕਸ਼ਨ ਬਹੁਤ ਅੱਛੀ ਲੱਗ ਰਹੀ ਸੀਗੀ, ਸੋ ਥੈਂਕ ਯੂ ਸਰ, ਹੋਰ ਕੀ ਹਾਲ ਚਾਲ ਹੈ?
ਠੀਕ ਹੈ ਸਰ ਜੀ, ਸਮੇਂ ਬੜਾ ਘੱਟ ਰਹਿ ਗਿਆ, 2 ਮਿੰਟ ਰਹਿ ਗਏ ਨੇ, ਸੇਮੈਕਸ ਦੀ ਜਾਣਕਾਰੀ ਜਾਰੀ ਕਰੋ, ਬਹੁਤ ਸਾਡੇ ਮੇਨ ਸਪੋਂਸਰ ਨੇ ਸੇਮੈਕਸ, ਬਾਕੀ ਸਾਰੇ ਕਾਲਰ ਰਿਕੁਐਸਟਾਂ ਲਾਈਨ ਹੋਲਡ ਕਰਨਾ ਜੀ ਸਰ।
ਥੈਂਕ ਯੂ ਸਰ, ਥੈਂਕ ਯੂ ਜੀ, ਥੋੜਾ ਜਿਹਾ ਦੱਸ ਦਈਏ ਸਰ ਮਾਰਕੀਟ ਬਾਰੇ, ਆਈ ਨੋ ਟਾਈਮ ਸਾਡੇ ਕੋਲ ਥੋੜਾ ਰਹਿ ਗਿਆ, ਬਿਲਕੁਲ ਜਦਵੀਰ ਜੀ, ਇੰਟਰਸਟ ਰੇਟ ਦਾ ਨਿਊਜ਼ ਡੈਫੀਨੇਟਲੀ ਬੜਾ ਸਟਰੋਂਗ ਹੈ ਇਸ ਵੇਲੇ, ਹੁਣ ਅਪ੍ਰੈਲ ਦੇ ਵਿੱਚ ਸੈਕਿੰਡ ਹਾਈਕ ਜਿਹੜਾ ਇੰਟਰਸਟ ਦਾ ਹੈਗਾ ਫੋਰ ਸ਼ੋਰ ਗਰੰਟਿਡ ਹੈਗਾ ਕਿ ਉਹ ਆਏਗਾ ਹੀ ਆਏਗਾ, ਸੋ ਉਹਦੇ ਕਰਕੇ ਹੁਣ ਥੋੜੀ ਜਿਹੀ ਮਾਰਕੀਟ ਜਿੱਦਾਂ ਸਟ੍ਰੀਮਲਾਈਨ ਹੋ ਰਹੀ ਹੈ ਜਦਵੀਰ ਜੀ, ਲਿਸਟਿੰਗਸ ਵੀ ਇਸ ਵੇਲੇ ਬ੍ਰੈਂਪਟਨ ਮਾਰਕੀਟ ਦੀ ਜੇ ਗੱਲ ਕਰੀਏ ਤਕਰੀਬਨ 800 ਤੋਂ ਉੱਪਰ ਲਿਸਟਿੰਗ ਇਸ ਵੇਲੇ ਬ੍ਰੈਂਪਟਨ ਦੀ ਮਾਰਕੀਟ ਦੇ ਵਿੱਚ ਐਂਟਰ ਹੋ ਗਈਆਂ ਹੈਗੀਆਂ। ਜਿੱਦਾਂ ਮੈਂ ਪਿਛਲੇ ਸ਼ੋਅ 'ਚ ਵੀ ਤੁਹਾਡੇ ਦੱਸਿਆ ਸੀਗਾ, ਥੋੜਾ ਪੈਂਡਮਿਕ ਵੀ ਹੁਣ ਓਵਰ ਹੋ ਗਿਆ ਹੈਗਾ, ਸੈਲਰ ਆਲਸੋ ਦੇ ਆਰ ਵਿਲਿੰਗ ਕਿ ਅਸੀਂ ਮੋਰ ਆਪਣੇ ਘਰ ਮਾਰਕੀਟ ਦੇ ਵਿੱਚ ਲੈ ਜਾਈਏ, ਬੜੇ ਹੋਰ ਫੈਕਟਰਸ ਕਾਊਂਟ ਕਰ ਰਹੇ ਹੈ, ਇਨਫਲੇਸ਼ਨ ਦਾ ਫੈਕਟਰ ਬੜਾ ਸਟਰੋਂਗਲੀ ਕਾਊਂਟ ਕਰ ਰਿਹਾ ਹੈਗਾ, ਯੂਕਰੇਨ ਦੇ ਕਰਕੇ ਗੈਸ ਦੇ ਪ੍ਰਾਈਸਿਸ ਕਿੱਥੇ ਜਾ ਰਹੇ ਹੈਗੇ ਆ, ਸੋ ਗਵਰਨਮੈਂਟ ਨੂੰ ਸਰ ਕਿਤੇ ਨਾ ਕਿਤੇ ਇਨਫਲੇਸ਼ਨ ਨੂੰ ਕਰਵ ਕਰਨ ਲਈ ਉਹਨਾਂ ਨੂੰ ਰੇਟ ਹਾਈਕ ਕਰਨਾ ਪਏਗਾ, ਡੈਫੀਨੇਟਲੀ ਕਰਨਾ ਪਏਗਾ। ਔਰ ਠੀਕ ਹੈ, ਪਹਿਲਾਂ ਪੈਂਡਮਿਕ ਦੇ ਵਿੱਚ ਸ਼ਾਇਦ ਗਵਰਨਮੈਂਟ ਕੋਈ ਹੋਰ ਚਾਰਾ ਨਹੀਂ ਸੀਗਾ, ਕਿਉਂਕਿ ਸਿਰਫ ਇੱਕ ਰੀਅਲ ਸਟੇਟ ਇੰਡਸਟਰੀ ਸੀਗੀ ਜਿਹੜੀ ਕਿ ਯੋਗਦਾਨ ਦੇ ਰਹੀ ਸੀਗੀ ਕੰਟਰੀਬਿਊਸ਼ਨ ਟੂਵਰਡਸ ਦਾ ਰੈਵਨਿਊ ਫੋਰ ਦਾ ਗਵਰਨਮੈਂਟ, ਬਟ ਨਾਓ ਉਹਨਾਂ ਨੂੰ ਵੀ ਪਤਾ ਹੈਗਾ ਕਿ ਹੁਣ ਬਾਕੀ ਹੋਰ ਇੰਡਸਟਰੀਜ਼ ਸਾਰੀਆਂ ਓਪਨ ਹੈ ਪੂਰੀਆਂ, ਸੋ ਦੇ ਹੈਵ ਟੂ ਮੇਕ ਅ ਕੰਟਰੋਲ ਸਰ, ਜਿਹੜਾ ਕਿ ਇੱਕ ਆਮ ਬੰਦਾ ਹੈਗਾ ਜਿਹੜਾ ਜਿਹੜਾ ਇੱਥੇ ਆਪਣਾ ਰਹਿ ਰਿਹਾ, ਉਹਨੂੰ ਡੈਫੀਨੇਟਲੀ ਜਿਹੜਾ ਹੱਕ ਹੈਗਾ ਕਿ ਉਹਨੂੰ ਇੱਕ ਉਹਨੂੰ ਆਪਣੀ ਜਿਹੜੀ ਉਹਦੀ ਸੈਲਰੀ ਹੈਗੀ ਹੈ ਜਾਂ ਉਹਦੀ ਜਿੰਨੀ ਕੁ ਅਪਰੋਚ ਹੈਗੀ ਆ ਉਹਦੇ ਵਿੱਚ ਉਹਨੂੰ ਇੱਕ ਪ੍ਰੋਡਕਟ ਮਿਲਣਾ ਚਾਹੀਦਾ ਹੈਗਾ ਜਿਹੜਾ ਕਿ ਉਹਨੂੰ
ਪੂਰਾ। ਫੋਨ ਨੰਬਰ ਦੇ ਦਿਓ ਜੀ, ਬਾਕੀ ਗੱਲ ਜਾਰੀ ਰਹੇਗੀ, ਤੁਸੀਂ ਲਾਈਨ ਹੋਲਡ ਕਰਨਾ। ਫੋਨ ਨੰਬਰ
416-996-6412, 416-996-6412।
ਥੈਂਕ ਯੂ ਵੈਰੀ ਮਚ ਜੀ, ਹੈਵ ਅ ਵੰਡਰਫੁਲ ਡੇ। ਸ਼ਾਮ ਨੂੰ 7:30 ਵਜੇ ਚੈਨਲ ਵਾਈ ਦੇ ਉੱਤੇ ਡਿਕਸੀ ਗੁਰਦੁਆਰਾ ਸਾਹਿਬ ਦੇ ਰਿਪ੍ਰੈਜੈਂਟੇਟਿਵ ਆਉਣਗੇ, ਅੱਜ ਸ਼ਾਮ 7:30 ਵਜੇ ਚੈਨਲ ਵਾਈ ਤੇ ਉਹਨਾਂ ਨਾਲ ਗੱਲ ਜਾਰੀ ਹੋਏਗੀ। 416-475-5000, ਹੈਵ ਅ ਵੰਡਰਫੁਲ ਡੇ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲ੍ਹਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036
बैंक अल्फला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया
COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहणगे
SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS Lawyers नु कॉल करो 416-655-2000
Boost your business's bottom line by adopting new digital strategies and technologies. Get access to expert